ਜੇ ਤੁਹਾਡੇ ਵਿੱਚ ਆਪਣਾ ਰਾਹ ਚੁਣਨ ਦਾ ਹੌਸਲਾ, ਉਸ ਰਾਹ ਤੇ ਚੱਲਣ ਦੀ ਹਿੰਮਤ ਅਤੇ ਉਸ ਰਾਹ ਦੀਆਂ ਮੁਸ਼ਕਲਾਂ ਸਹਾਰਨ ਦਾ ਜ਼ਿਕਰ ਆਏ ਤਾਂ ਉਹ ਰਾਹ ਤੁਹਾਡੇ ਪਿੱਛੇ ਪਿੱਛੇ ਚੱਲ ਪਏਗਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਬਸੇ ਪਿਆਰ ਤੇ ਸਤਿਕਾਰ ਭੇਜ, ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਵੱਡਿਆਂ ਨੂੰ ਪ੍ਰਣਾਮ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਹਾਂ ਰਿਸ਼ੀ ਗੁਲਾਟੀ ਤੇ ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਐਡੀਲੇਡ ਤੋਂ। 9:03 ਹੋ ਚੁੱਕੇ ਨੇ ਜੀ ਸਿਡਨੀ ਸਮੇਂ ਦੇ ਮੁਤਾਬਕ। 26 June 2016 ਦੀ ਇੱਕ ਖੂਬਸੂਰਤ ਸਵੇਰ, ਐਤਵਾਰ ਦਾ ਦਿਨ, ਤੇ ਬਹੁਤ ਸਾਰੇ ਮਨ ਇਹੋ ਜਿਹੇ ਨੇ ਜਿਹੜੇ ਕਿ ਬਿਲਕੁਲ ਰਿਲੈਕਸ ਹੋ ਕੇ ਆਪਣੀ ਛੁੱਟੀ ਮਨਾ ਰਹੇ ਨੇ ਜਾਂ ਫਿਰ ਛੁੱਟੀ ਮਨਾਉਣ ਦਾ ਪਲੈਨਿੰਗ ਕਰ ਰਹੇ ਨੇ ਕਿ ਅੱਜ ਕੀ ਕੀਤਾ ਜਾਵੇ। ਸੋ ਅੱਜ ਘਰਾਂ ਦੀਆਂ ਸਫਾਈਆਂ ਹੋਣਗੀਆਂ ਮੈਨੂੰ ਲੱਗਦਾ, ਔਰ ਬਹੁਤ ਸਾਰੇ ਬੱਚਿਆਂ ਦੇ ਅੱਜ ਮੈਚ ਹੋਣਗੇ। ਸਾਡੇ ਐਡੀਲੇਡ ਦੇ ਵਿੱਚ ਜੀ ਮੌਸਮ ਜਿਹੜਾ ਉਹ ਕੁਝ ਠੀਕ ਨਹੀਂ ਚੱਲ ਰਿਹਾ, ਔਰ ਇੱਥੇ ਬਰਸਾਤ ਹੋ ਰਹੀ ਹੈ ਕਾਫੀ ਦਿਨਾਂ ਦੀ, ਬੂੰਦਾਬਾਂਦੀ, ਕਦੀ ਬਰਸਾਤ, ਠੰਡ ਕਾਫੀ ਵੱਧ ਚੁੱਕੀ ਹੈ। ਸੋ ਇਸ ਕਰਕੇ ਜਿੰਨੇ ਵੀ ਬੱਚਿਆਂ ਦੇ ਮੈਚ ਸੀਗੇ ਅੱਜ ਉਹ ਕੈਂਸਲ ਕਰ ਦਿੱਤੇ ਗਏ ਨੇ ਸਕੂਲ ਵਾਲਿਆਂ ਵੱਲੋਂ। ਤੇ ਤੁਹਾਡੇ ਸ਼ਹਿਰਾਂ ਦਾ ਕੀ ਹਾਲ ਚਾਲ ਹੈ ਇਹ ਤੁਸੀਂ ਦੱਸ ਸਕਦੇ ਹੋ ਜੀ, ਬਿਲਕੁਲ ਸਾਡੇ ਪ੍ਰੋਗਰਾਮ ਦੇ ਵਿੱਚ ਭਾਗ ਲੈ ਸਕਦੇ, ਸਾਡੇ ਨਹੀਂ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਤੁਸੀਂ ਭਾਗ ਲੈ ਸਕਦੇ ਹੋ। request@harmanradio.com ਹੈ ਆਪਣਾ ਈਮੇਲ ਦਾ ਪਤਾ, ਤੁਸੀਂ ਈਮੇਲ ਕਰਕੇ ਵੀ ਸਾਂਝ ਪਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਜਾਂ ਫਿਰ ਤੁਸੀਂ ਜਨਾਬ ਸਾਨੂੰ ਟੈਲੀਗ੍ਰਾਮ ਤੇ ਵੀ ਸੁਨੇਹਾ ਭੇਜ ਸਕਦੇ ਹੋ, +917508014489 ਹੈ ਜੀ ਆਪਣਾ ਟੈਲੀਗ੍ਰਾਮ ਦਾ ਨੰਬਰ। ਸੋ ਜਨਾਬ, ਇਹ ਨੇ ਆਪਣੇ ਸੰਪਰਕ ਕਰਨ ਦੇ ਤਰੀਕੇ, ਤੇ ਹੁਣ ਥੋੜੀ ਜਿਹੀ ਝਾਤ ਮਾਰ ਰਹੀ ਹੈ ਕੀ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਹਿਲੀ ਗੱਲ ਤਾਂ ਜਨਾਬ ਇਹ ਹੈ ਕਿ ਇਹ ਪ੍ਰੋਗਰਾਮ ਹੈਗਾ ਹੀ ਦਿਲ ਵਾਲੀ ਗੱਲ ਹੈ, ਸੋ ਇਹਦੇ ਵਿੱਚ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ ਜੀ, ਆਪ ਜੀ ਨੇ ਵੀ, ਮੈਂ ਵੀ, ਤੇ ਆਪਾਂ ਰਲ ਮਿਲ ਕੇ ਇਸ ਮੌਕੇ ਤੇ ਗੱਲਾਂ ਬਾਤਾਂ ਕਰਾਂਗੇ ਦਿਲ ਵਾਲੀਆਂ। ਔਰ ਇਸ ਤੋਂ ਬਿਨਾਂ ਜਨਾਬ ਆਫਕੋਰਸ ਮੇਰੇ ਪ੍ਰੋਗਰਾਮ ਵਿੱਚ ਗਿਆਨ ਧਿਆਨ ਦੀਆਂ ਗੱਲਾਂ ਹੁੰਦੀਆਂ ਨੇ, ਉਹ ਵੀ ਕਰਾਂਗੇ ਆਪਾਂ, ਔਰ ਖਬਰਾਂ ਤੇ ਝਾਤ ਮਾਰਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ ਅਮਨਦੀਪ ਸਿੱਧੂ ਜਾਂ ਫਿਰ ਮਿੰਟੂ ਬਰਾੜ ਸਾਹਿਬ ਨਾਲ ਸੰਪਰਕ ਕਰੀਏ ਜਿਹੜੇ ਕਿ ਕੈਨੇਡਾ ਗਏ ਹੋਏ ਨੇ, ਉਹਨਾਂ ਦੀ ਰੂਬਰੂ ਹੈ ਜੀ, ਮੈਨੂੰ ਲੱਗਿਆ ਹੋ ਗਈ ਹੋਣੀ ਹੈ ਸ਼ਾਇਦ, ਜੇਕਰ ਥੋੜ੍ਹਾ ਜਿਹਾ ਸਮੇਂ ਨੂੰ ਕੰਪੇਅਰ ਕਰੀਏ ਤਾਂ ਮੇ ਬੀ ਉਹਨਾਂ ਦੀ ਰੂਬਰੂ ਫਿਨਿਸ਼ ਹੋ ਗਈ ਹੋਵੇ। ਖੈਰ ਜੀ, ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ, ਜੇਕਰ ਸੰਪਰਕ ਹੋ ਸਕਿਆ ਤਾਂ। ਔਰ ਇਸ ਤੋਂ ਬਿਨਾਂ ਜਨਾਬ ਕੱਲ੍ਹ ਇੱਕ ਸਪੈਸ਼ਲ ਮੂਵੀ ਵੀ ਦੇਖਣੀ ਪਈ ਮੈਨੂੰ, ਦੇਖਣੀ ਪਈ ਇਸ ਕਰਕੇ ਕਹਿ ਰਿਹਾ ਕਿ ਅੱਜ ਦਿਨ ਐਤਵਾਰ ਦਾ ਹੈਗਾ, ਠੀਕ ਹੈ, ਹੋ ਸਕਦਾ ਤੁਸੀਂ ਕੋਈ ਮੂਵੀ ਦੇਖਣ ਦੀ ਵੀ ਪਲੈਨਿੰਗ ਕੀਤੀ ਹੋਵੇ, ਸੋ ਮੈਂ ਉਹਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਾਂਗਾ, ਅਤੇ ਮੇ ਬੀ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋ ਜਾਵੋ, ਔਰ ਮੇ ਬੀ ਨਾ ਵੀ ਹੋਵੋ। ਖੈਰ ਜੀ, ਉਸ ਮੂਵੀ ਦਾ ਰਿਵਿਊ ਤੁਹਾਨੂੰ ਦੇਵਾਂਗਾ, ਇਸ ਤੋਂ ਬਿਨਾਂ ਗੀਤ ਸੰਗੀਤ ਆਫਕੋਰਸ ਉਹਦੇ ਚੱਲੇ ਗਏ। ਸੋ ਜੇਕਰ ਆਪਾਂ ਗਿਆਨ ਧਿਆਨ ਦੀਆਂ ਗੱਲਾਂ ਤੋਂ ਸ਼ੁਰੂਆਤ ਕਰੀਏ ਤਾਂ ਅੱਜ ਜਿਹੜੀ ਗੱਲਬਾਤ ਹੈ ਉਹ ਖਾਸ ਤੌਰ 'ਤੇ ਉਹਨਾਂ ਦੋਸਤਾਂ ਦੇ ਵਾਸਤੇ, ਚਾਹੇ ਉਹ ਮੁੰਡੇ ਨੇ ਚਾਹੇ ਉਹ ਕੁੜੀਆਂ ਨੇ। ਅਕਸਰ ਜਦੋਂ ਆਪਾਂ ਸਿਹਤ ਦਾ ਧਿਆਨ ਰੱਖਣ ਦੀ ਗੱਲ ਕਹਿੰਦੇ ਹਾਂ ਤਾਂ ਤਕਰੀਬਨ 55-60 ਸਾਲ ਤੋਂ ਬਾਅਦ ਫਿਕਰ ਜੀ ਹੋਣੀ ਸ਼ੁਰੂ ਹੁੰਦੀ ਹੈ ਵੀ ਹੁਣ ਕੀ ਕੀਤਾ ਜਾਵੇ, ਹੈ ਨਾ, ਕਿਉਂਕਿ ਹੁਣ ਖਾਧਾ ਪੀਤਾ ਹਜ਼ਮ ਨਹੀਂ ਹੁੰਦਾ, ਜਾਂ ਫਿਰ ਸਰੀਰ ਭਾਰਾ ਹੋਣਾ ਸ਼ੁਰੂ ਹੋ ਜਾਂਦਾ, ਉਹ ਤਾਂ ਵੈਸੇ ਕਿਸੇ ਵੀ ਉਮਰ ਵਿੱਚ ਭਾਰਾ ਹੋਣਾ ਸ਼ੁਰੂ ਹੋ ਸਕਦਾ। ਬਟ ਜਿਹੜੀ ਅੱਜ ਖਾਸ ਤੌਰ 'ਤੇ ਜਾਣਕਾਰੀ ਕੱਢੀ ਹੈ ਨਾ ਦੋਸਤੋ, ਉਹ ਹੈਗੀ ਹੈ 30 ਸਾਲ ਦੀ ਉਮਰ ਤੋਂ ਬਾਅਦ ਕਾਫ਼ੀ ਜਿਹੜੀਆਂ ਗੱਲਾਂ ਨੇ ਸਾਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਜੀ ਬਿਲਕੁਲ, 30 ਸਾਲ ਦੀ ਉਮਰ ਤੋਂ ਹੀ ਸਾਡੇ ਸਰੀਰ ਦੇ ਵਿੱਚ ਕੁਝ ਕੁ ਇਹੋ ਜਿਹੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਕਿ ਸਾਨੂੰ ਜਾਂ ਸਾਡੇ ਸਰੀਰ ਨੂੰ ਪਲੱਸ ਵਾਲੇ ਪਾਸੇ ਤਾਂ ਨਹੀਂ ਲੈ ਕੇ ਜਾਂਦੇ, ਹਲਕਾ ਹਲਕਾ ਮਾਈਨਸ ਵਾਲੇ ਪਾਸੇ ਲੈ ਕੇ ਜਾਣਾ ਸ਼ੁਰੂ ਹੋ ਜਾਂਦੇ ਨੇ। ਸੋ ਕਿਹੜੇ ਕਿਹੜੇ ਬਦਲਾਅ ਹੁੰਦੇ ਨੇ? ਪਹਿਲੀ ਗੱਲ ਤਾਂ ਇਹ ਹੈ ਦੋਸਤੋ ਕਿ ਮੈਟਾਬੋਲਿਜ਼ਮ ਪਹਿਲਾਂ ਦੀ ਤਰ੍ਹਾਂ ਸਟਰੋਂਗ ਨਹੀਂ ਰਹਿੰਦਾ। ਸੋ ਵੈਸੇ ਮੈਨੂੰ ਲੱਗਦਾ ਵੀ ਇਮੀਗ੍ਰੇਸ਼ਨ ਮਹਿਕਮਾ ਜਦੋਂ ਪੁਆਇੰਟ ਕਾਊਂਟ ਕਰਦਾ ਅਤੇ 25 ਤੋਂ ਲੈ ਕੇ 30 ਸਾਲ ਤੱਕ ਦੀ ਉਮਰ ਦੇ ਪੁਆਇੰਟ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਹੁੰਦੇ ਨੇ। 30 ਤੋਂ ਬਾਅਦ ਤਾਂ ਪਤਾ ਨਹੀਂ, 32 ਤੋਂ ਬਾਅਦ ਪੁਆਇੰਟ ਘਟਣੇ ਸ਼ੁਰੂ ਹੋ ਜਾਂਦੇ ਉਮਰ ਦੇ, ਸ਼ਾਇਦ ਇਸੇ ਕਰਕੇ। ਹਾਂ ਸੱਚੇ, ਮੈਂ ਇੱਕ ਗੱਲ ਹੋਰ ਦੱਸਿਆ ਵੀ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਬਰਜਿੰਦਰ ਜੀ ਨੇ ਵੀ ਆਉਣਾ ਹੈਗਾ ਅਤੇ ਆਪਾਂ ਉਹਨਾਂ ਦੇ ਨਾਲ ਵੀ ਵਿਚਾਰ ਸਾਂਝੇ ਕਰਨੇ ਨੇ ਔਰ ਉਹਨਾਂ ਤੋਂ ਵੀ ਆਪਾਂ ਇਮੀਗ੍ਰੇਸ਼ਨ ਦੇ ਮੁਤਲਕ ਜਾਣਕਾਰੀ ਲੈਣੀ ਹੈ। ਸੋ ਉਹਦੇ ਵਿੱਚ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਵੀ ਦਿੱਤੇ ਜਾਣਗੇ। ਸੋ ਜਿਹੜੀ ਦੋਸਤੋ ਮੈਂ 30+ ਦੀ ਗੱਲ ਕਰ ਰਿਹਾ ਸੀ, 30+ ਉਹਦੇ ਵਿੱਚ ਮੈਟਾਬੋਲਿਜ਼ਮ ਪਹਿਲਾਂ ਦੀ ਤਰ੍ਹਾਂ ਸਟਰੋਂਗ ਨਹੀਂ ਰਹਿੰਦਾ ਔਰ ਇਹ ਚਾਂਸਿਸ ਨੇ ਕਿ ਬਾਡੀ ਦੇ ਵਿੱਚ ਫੈਟਸ ਜਮ੍ਹਾਂ ਹੋਣ ਲੱਗ ਪੈਣ। ਔਰ ਕੁਝ ਕੁ ਟਿਪਸ ਅੱਜ ਤੁਹਾਨੂੰ ਮੈਂ ਦੇ ਸਕਦਾ ਜਿਹੜੇ ਕਿ ਤੁਹਾਨੂੰ ਫਾਇਦੇਮੰਦ, ਤੁਹਾਨੂੰ ਮੈਨੂੰ ਸਾਰਿਆਂ ਨੂੰ ਫਾਇਦੇਮੰਦ ਰਹਿ ਸਕਦੇ ਨੇ। ਇਸ ਦੇ ਨਾਲ ਵਜ਼ਨ ਅਤੇ ਮੋਟਾਪਾ ਵੱਧਣ ਤੋਂ ਰੋਕਿਆ ਜਾ ਸਕਦਾ। ਵੈਸੇ ਤਾਂ ਕੱਲ੍ਹ ਵੀ ਕਾਫ਼ੀ ਟਿਪਸ ਦਿੱਤੇ ਸੀਗੇ ਔਰ ਖਾਸ ਤੌਰ 'ਤੇ ਬਾਡੀ ਫੈਟ ਅਤੇ ਵੇਟ ਲੂਜ਼ ਕਰਨ ਦੇ ਕੰਪੈਰੀਜ਼ਨ ਕੀਤੇ ਸਨ ਔਰ ਇਸ 'ਤੇ ਗੱਲਬਾਤ ਕੀਤੀ ਸੀ। ਹੁਣ ਜਿਹੜੇ 30+ ਦੋਸਤ ਨੇ ਸਾਡੇ, ਉਹ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਨੇ ਕਿ ਜ਼ਿੰਦਗੀ ਸਾਡੀ ਬੇਹੱਦ ਬਿਜ਼ੀ ਹੈ ਜੀ, ਬਟ ਅਸੀਂ ਫਿਰ ਵੀ ਥੋੜ੍ਹਾ ਜਿਹਾ ਧਿਆਨ ਇਸ ਗੱਲ ਦਾ ਰੱਖੀਏ ਕਿ ਜਦੋਂ ਵੀ ਕਿਤੇ ਅਸੀਂ ਬਿਲਡਿੰਗ ਦੇ ਵਿੱਚ ਜਾਂਦੇ ਹਾਂ ਕਿਸੇ ਕੰਮ ਕਾਰ ਵਾਸਤੇ ਜਾਂ ਆਪਣੇ ਯੂਨਿਟ ਜਾਂ ਆਪਣੇ ਫਲੈਟ ਵਿੱਚ ਜਾਂਦੇ ਹਾਂ ਜਿਹੜਾ ਕਿ ਹਾਇਰ ਲੈਵਲ 'ਤੇ ਹੈ, ਅਤੇ ਲਿਫਟ ਦੀ ਬਜਾਏ ਅਗਰ ਅਸੀਂ ਪੌੜੀਆਂ ਦਾ ਯੂਜ਼ ਕਰ ਲਵਾਂਗੇ ਤਾਂ ਫਿਜੀਕਲ ਐਕਸਰਸਾਈਜ਼ ਹੋ ਜਾਣੀ ਹੈ ਜੀ, ਐਕਸਟਰਾ ਕੈਲਰੀਜ ਬਰਨ ਹੋ ਜਾਣੀ ਹੈ, ਬਲੱਡ ਦਾ ਸਰਕੂਲੇਸ਼ਨ ਵਧੀਆ ਰਹੇਗਾ ਅਤੇ ਵਜ਼ਨ ਵੀ ਕੰਟਰੋਲ 'ਚ ਰਹੇਗਾ। ਔਰ ਇਸ ਤੋਂ ਬਿਨਾਂ ਰੈਗੂਲਰ ਵਾਕ ਜਾਂ ਐਕਸਰਸਾਈਜ਼ ਕਰਨੀ ਵੀ ਵਧੀਆ ਰਹੇਗੀ, ਇਹਦੇ ਨਾਲ ਵੀ ਐਕਸਟਰਾ ਫੈਟ ਬਰਨ ਹੋਏਗੀ, ਮੈਟਾਬੋਲਿਜ਼ਮ ਚੰਗਾ ਹੋਏਗਾ ਔਰ ਪੇਟ ਦੀਆਂ ਐਕਸਰਸਾਈਜ਼ਾਂ ਕੱਲ੍ਹ ਮੈਂ ਦੱਸੀਆਂ ਸੀ ਔਰ ਉਹਦੇ ਨਾਲ ਪੇਟ ਦੇ ਆਸ ਪਾਸ ਚਰਬੀ ਜਮ੍ਹਾਂ ਨਹੀਂ ਹੋਏਗੀ। ਵੈਸੇ ਬਹੁਤ ਸਾਰੀਆਂ ਦੋਸਤੋ ਐਪਸ ਵੀ ਆਉਂਦੀਆਂ ਨੇ ਜਿਹੜੀਆਂ ਕਿ ਫਰੀ ਨੇ ਮੋਬਾਈਲ ਦੇ ਵਿੱਚ ਔਰ ਤੁਸੀਂ ਉਹਨਾਂ ਨੂੰ ਲੌਗਇਨ ਕਰ ਸਕਦੇ ਹੋ ਇੰਸਟਾਲ ਕਰਕੇ, ਉਹ ਤੁਹਾਡੇ ਸਟੈਪ ਅਕਾਊਂਟ ਕਰਦੀਆਂ ਨੇ। ਹੁਣ ਉੱਥੇ ਥੋੜ੍ਹੀ ਜਿਹੀ ਸੈਟਿੰਗ ਕਰਨੀ ਪੈਂਦੀ ਹੈ ਜੀ ਕਿ ਤੁਹਾਡਾ ਜਿਹੜਾ ਸਟੈਪ ਹੈ, ਇੱਕ ਕਦਮ ਹੈ ਨੋਰਮਲ ਤੁਰਨ ਦਾ, ਉਹ ਕਿੰਨਾ ਕੁ ਲੰਬਾ ਹੈ, ਕਿੰਨੇ ਇੰਚ ਲੰਬਾ ਹੈ। ਸੋ ਇਹੋ ਜਿਹੀਆਂ ਸੈਟਿੰਗਸ ਕਰ ਦਿੰਦੇ ਹਾਂ ਅਤੇ ਸਾਡਾ ਮੋਬਾਈਲ, ਸਾਡਾ ਸਮਾਰਟਫੋਨ ਆਪਣੇ ਆਪ ਹੀ ਉਹਨਾਂ ਸਟੈਪਸ ਨੂੰ ਕਾਊਂਟ ਕਰਦਾ ਔਰ ਤਕਰੀਬਨ 10,000 ਸਟੈਪ ਅਸੀਂ ਅਗਰ ਰੋਜ਼ ਤੁਰ ਲਈਏ ਨਾ ਦੋਸਤੋ, ਅਤੇ ਇਹ ਮਤਲਬ ਕਿ ਕਾਫ਼ੀ ਵਧੀਆ ਵਾਕਿੰਗ ਦੇ ਵਿੱਚ ਸ਼ਾਮਲ ਹੋ ਜਾਂਦਾ। ਮਤਲਬ ਅਸੀਂ ਜੇਕਰ ਸਪੈਸ਼ਲ ਨਹੀਂ ਵੀ ਤੁਰਦੇ, ਮੰਨ ਲਓ ਜੋਬ 'ਤੇ ਤੁਰਦੇ ਹਾਂ ਜਾਂ ਜੋਬ 'ਤੇ ਤੁਰਦੇ ਹਾਂ ਜਾਂ ਘਰ ਵੀ, ਘਰ ਤਾਂ ਕਰਕੇ ਨਾ ਤੁਰਨਾ ਹੁੰਦਾ ਜੀ, ਮੈਂ ਤਾਂ ਸਾਰੀ ਦਿਹਾੜੀ ਨਾ ਉਹ ਜਿਵੇਂ ਕਹਿੰਦੇ ਵੀ ਗੂੰਦ ਲਾ ਕੇ ਬੈਠਾ ਰਹਿੰਦਾ ਹੈਗਾ ਸਾਰੀ ਦਿਹਾੜੀ, ਹੈ ਨਾ, ਕਿਉਂਕਿ ਆਪਣੇ ਬਿਜ਼ਨਸ ਦੇ ਚੱਕਰ ਦੇ ਵਿੱਚ ਹੈ ਨਾ, ਪ੍ਰਮੋਸ਼ਨ ਦੇ ਚੱਕਰ, ਕਦੇ ਫੇਸਬੁੱਕ 'ਤੇ ਜੇ ਉਹ, ਹੈ ਨਾ, ਮਤਲਬ ਟੈਕਨੀਕਲ ਕੰਮ ਜ਼ਿਆਦਾ ਜੀ ਹੁਣ ਮੇਰਾ, ਅਤੇ ਸਾਰੀ ਦਿਹਾੜੀ ਬਸ ਬੈਠਾ ਹੀ ਰਹਿੰਦਾ, ਜਿਹੜੀ ਕਿ ਬਹੁਤ ਮਾੜੀ ਆਦਤ ਹੈ ਮੇਰੇ ਵਾਸਤੇ। ਖੈਰ ਜੀ, ਪ੍ਰਵਚਨ ਕਰਨਾ ਸੌਖਾ ਹੁੰਦਾ, ਨਿਭਾਉਣਾ ਥੋੜ੍ਹਾ ਜਿਹਾ ਔਖਾ ਹੁੰਦਾ, ਪਰ ਜੀ ਸ਼ਾਇਦ ਕਿਸੇ ਦੇ ਕੰਮ ਆ ਜਾਵੇ। ਨੈਕਸਟ ਥਿੰਗ ਇਹ ਹੈ ਦੋਸਤੋ ਕਿ ਜਿਹੜਾ ਸੌਣ ਦਾ ਟਾਈਮ ਹੈ ਨਾ, ਉਹ ਸਾਨੂੰ ਸੈੱਟ ਕਰਨਾ ਪੈਂਦਾ। ਰਾਤ ਨੂੰ ਦੇਰ ਤੱਕ ਜਾਗਣ ਅਤੇ ਪ੍ਰੋਪਰ ਨੀਂਦ ਨਾ ਲੈਣ ਕਰਕੇ ਵੀ ਵਜ਼ਨ ਅਤੇ ਮੋਟਾਪਾ ਵੱਧਦਾ, ਔਰ ਜਿਹੜੀ ਪ੍ਰੋਪਰ ਨੀਂਦ ਹੈ ਉਹਦੇ ਵਾਸਤੇ ਵੀ ਕਾਫ਼ੀ ਸਾਰੀਆਂ ਐਪਸ ਆਉਂਦੀਆਂ ਨੇ ਔਰ ਡਿਵਾਈਸਿਸ ਆਉਂਦੀਆਂ ਨੇ। ਮੈਨੂੰ ਸਭ ਵੀ ਭਾਅ ਜੀ ਦੱਸ ਰਹੇ ਸੀ ਪਰਸੋਂ ਕਿ ਇੱਕ ਡਿਵਾਈਸ ਆਉਂਦੀ ਹੈ ਜੀ, ਉਸ ਨੂੰ ਆਪਾਂ ਅੱਖਾਂ 'ਤੇ ਚਾੜ ਲਈ ਤਾਂ ਹੁਣ ਨਾ ਤਾਂ ਉਹਦਾ ਮੈਂ ਭੁੱਲ ਗਿਆ, ਅਤੇ ਸਭ ਵੀ ਭਾਅ ਜੀ ਨਾਮ ਦੱਸਿਓ ਮਾੜਾ ਜਿਹਾ ਕੰਨ 'ਚ ਫੂਕ ਮਾਰ ਕੇ ਮੇਰੇ ਪਿਓ ਦਾ ਡਿਵਾਈਸ ਦਾ ਕੀ ਨਾਮ ਹੈਗਾ ਅਤੇ ਜੀ ਸਭ ਵੀ ਭਾਅ ਜੀ ਕਹਿੰਦੇ ਨਾਮ ਹੈ। ਖੈਰ ਜੀ ਮੈਂ ਬ੍ਰੇਕ ਵਿੱਚ ਸਰਚ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ ਉਸਨੂੰ। ਦੋਸਤੋ ਆਪਾਂ ਮੋਬਾਈਲ ਫੋਨ ਦੇ ਨਾਲ ਅਟੈਚ ਕਰ ਲਈਦਾ ਹੈਗਾ ਅਤੇ ਉਹ ਕਾਫੀ ਕੁਛ ਕਾਊਂਟ ਵੀ ਕਰਦਾ ਅਤੇ ਸਾਨੂੰ ਨੀਂਦ ਵਧੀਆ ਦੇਣ ਦੇ ਵਿੱਚ ਸਹਾਇਕ ਹੁੰਦਾ। ਹਾਂ ਇੱਕ ਹੋਰ ਗੱਲ ਹੈ ਜੀ, ਮੈਂ ਕਈ ਵਾਰੀ ਨਾ ਆਪਣੇ ਆਪ ਦੇ ਅਜ਼ਮਾਏ ਹੋਏ ਫਾਰਮੂਲਿਆਂ ਦੀ ਗੱਲ ਕਰਦਾ ਹੁੰਦਾ ਹੈ ਨਾ ਦੋਸਤੋ। ਨੀਂਦ ਦੇ ਮਾਮਲੇ ਦੇ ਵਿੱਚ ਮੇਰੇ ਕੋਲ ਇੱਕ ਬੜਾ ਜ਼ਬਰਦਸਤ ਫਾਰਮੂਲਾ ਹੈਗਾ। ਮੈਂ ਨਾ ਇੱਕ ਦਿਨ ਇੱਕ ਮਿਊਜ਼ਿਕ ਸੁਣ ਰਿਹਾ ਸੀ ਔਰ ਉਸ ਮਿਊਜ਼ਿਕ ਦੇ ਵਿੱਚ 40 ਸੈਕਿੰਡ ਦੀ ਇੱਕ ਧੁਨ ਸੀ, ਚਲੋ ਠੀਕ ਹੈ, ਔਰ ਉਸ 40 ਸੈਕਿੰਡ ਦੀ ਜਿਹੜੀ ਧੁਨ ਹੈ ਨਾ ਉਸਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਔਰ 40 ਸੈਕਿੰਡ ਦੀ ਧੁਨ ਨੂੰ ਮੈਂ ਐਡਿਟ ਕਰਕੇ ਅਤੇ ਅਬਾਊਟ 40-45 ਮਿੰਟ ਦਾ ਉਹ ਮੈਂ ਮਿਊਜ਼ਿਕ ਤਿਆਰ ਕਰ ਲਿਆ ਔਰ ਉਸਨੂੰ ਨਾ ਮੈਂ ਰਾਤ ਨੂੰ ਸੌਣ ਲੱਗੇ ਅਕਸਰ ਪਲੇਅ ਕਰ ਲੈਂਦਾ ਹਲਕੀ ਜਿਹੀ ਆਵਾਜ਼ ਦੇ ਵਿੱਚ ਤਾਂ ਕਿ ਹੋਰ ਕੋਈ ਡਿਸਟਰਬ ਨਾ ਹੋਵੇ ਔਰ ਯਕੀਨ ਮੰਨੋਗੇ ਕਿ 15-20 ਮਿੰਟ ਦੇ ਵਿੱਚ ਵਿੱਚ ਨੀਂਦ ਆ ਜਾਂਦੀ ਹੈਗੀ ਹੈ ਔਰ ਮੈਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਸ ਟਾਈਮ ਉਹ ਮਿਊਜ਼ਿਕ ਫਿਨਿਸ਼ ਹੋਇਆ ਜਾਂ ਉਹ ਚੱਲਦਾ ਰਹਿ ਗਿਆ ਵਟ ਐਵਰ ਹੈ ਨਾ। ਮਤਲਬ ਕਹਿਣ ਦਾ ਇਹ ਹੈ ਵੀ ਇਹ ਇੱਕ ਅਜਮਾਇਆ ਹੋਇਆ ਫਾਰਮੂਲਾ ਹੈਗਾ ਔਰ ਅਗਰ ਕਿਸੇ ਦੋਸਤ ਨੂੰ ਉਹ ਚਾਹੀਦਾ ਹੋਵੇ ਯਾਨੀ ਕਿ ਨੀਂਦ ਦੀ ਦਿੱਕਤ ਹੋਵੇ ਤਾਂ ਮੇ ਵੀ ਉਹ ਕਿਸੇ ਦੀ ਹੈਲਪ ਕਰ ਦੇਵੇ ਅਤੇ ਉਹ ਦੋਸਤ ਮੈਨੂੰ ਸੰਪਰਕ ਕਰ ਸਕਦੇ ਨੇ ਪ੍ਰੋਗਰਾਮ ਤੋਂ ਬਾਅਦ ਜਾਂ ਚਲੋ ਈਮੇਲ ਇੱਥੇ ਲਿਖ ਲੈਣਾ। ਵੈਸੇ ਭੇਜਿਆ ਤਾਂ ਈਮੇਲ ਦੇ ਥਰੂ ਹੀ ਜਾਣਾ ਕਿਉਂਕਿ ਉਸਦੀ ਫਾਈਲ ਬਹੁਤ ਵੱਡੀ ਹੈ ਜੀ। ਸੋ ਹੁਣ ਤੁਸੀਂ ਚੱਲਦੇ ਪ੍ਰੋਗਰਾਮ 'ਚ ਮੈਨੂੰ ਦੱਸ ਦਈਓ, ਜਿਹਨੂੰ ਦੋਸਤ ਨੂੰ ਚਾਹੀਦਾ ਹੋਵੇ ਆਪਣਾ ਈਮੇਲ ਐਡਰੈਸ ਭੇਜ ਦਈਓ ਅਤੇ ਮੈਂ ਉਹਨਾਂ ਨੂੰ ਉਹ ਮਿਊਜ਼ਿਕ ਭੇਜ ਦਿਆਂਗਾ ਅਤੇ ਕਾਫੀ ਫਾਇਦੇਮੰਦ ਹੋਏਗਾ। ਅਗਲੀ ਗੱਲ ਹੈਗੀ ਹੈ ਜੀ ਖਾਣ ਪੀਣ ਦੀ ਗੱਲ ਫਿਰ ਆ ਗਈ। ਇੱਕ ਵਾਰੀ ਅਸੀਂ ਜ਼ਿਆਦਾ ਖਾ ਲਈਏ ਅਤੇ ਬਾਡੀ ਦਾ ਮੈਟਾਬੋਲਿਜ਼ਮ ਸਲੋਅ ਹੋ ਜਾਂਦਾ ਹੈ ਔਰ ਜੇਕਰ ਅਸੀਂ ਹਰ 3 ਘੰਟੇ ਬਾਅਦ ਜਾਂ 4 ਘੰਟੇ ਬਾਅਦ ਥੋੜ੍ਹਾ ਥੋੜ੍ਹਾ ਕਰਕੇ ਹੈਲਦੀ ਖਾਣਾ ਖਾਵਾਂਗੇ ਅਤੇ ਉਸ ਨਾਲ ਮੋਟਾਪਾ ਨਹੀਂ ਵੱਧਦਾ। ਵੈਸੇ ਦੋਸਤੋ ਜਦੋਂ ਮੈਂ ਕੋਚਿੰਗ ਕਰਦਾ ਸੀ ਨਾ ਬਾਡੀ ਬਿਲਡਿੰਗ ਦੀ ਇੰਡੀਆ ਦੇ ਵਿੱਚ ਆਪਣੇ ਹੈਲਥ ਕਲੱਬ ਸੀਗਾ ਅਤੇ ਉੱਥੇ ਉਦੋਂ ਮੇਰੇ ਉਸਤਾਦ ਨੇ ਡਾਕਟਰਾਂ ਦੀ ਰਸਤ ਦਿੱਤੀ। ਹੁਣ ਤਾਂ ਚਲੋ ਉਹ ਦੁਨੀਆ ਤੋਂ ਰੁਖਸਤ ਹੋ ਗਏ ਨੇ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਸਥਾਨ ਬਖਸ਼ੇ। ਡਾਕਟਰ ਸਾਹਿਬ ਤੋਂ ਬਹੁਤ ਕੁਛ ਸਿੱਖਣ ਦਾ ਮੌਕਾ ਮਿਲਿਆ ਜੀ ਡਾਕਟਰਾਂ ਦੀ ਰਸਤੀ ਜਲੰਧਰ ਤੋਂ ਅਤੇ ਉਹਨਾਂ ਦੀ ਮੈਂ ਇੰਟਰਵਿਊ ਵੀ ਕਰਦਾ ਹੁੰਦਾ ਸੀਗਾ ਹੈ ਨਾ, ਵੇਲੇ ਵੇਲੇ ਸਿਰ ਆਰਟੀਕਲ ਲਿਖਦਾ ਹੁੰਦਾ ਸੀਗਾ ਵਗੈਰਾ ਵਗੈਰਾ। ਅਤੇ ਉਦੋਂ ਦੋਸਤੋ ਇੱਕ ਦੋ ਗੱਲਾਂ ਬੜੀਆਂ ਧਿਆਨ 'ਚ ਆਈਆਂ ਜਿਹੜੀਆਂ ਕਿ ਅੱਜ ਤੱਕ ਮੈਨੂੰ ਯਾਦ ਨੇ 15 ਸਾਲ ਬੀਤਣ ਦੇ ਬਾਵਜੂਦ। ਉਹਦੇ 'ਚ ਇਹ ਹੈ ਵੀ ਖਾਸ ਤੌਰ 'ਤੇ ਸਾਨੂੰ ਕੜਿਆ ਹੋਇਆ ਦੁੱਧ ਬਹੁਤ ਪਸੰਦ ਹੁੰਦਾ ਔਰ ਮੈਨੂੰ ਵੀ ਬਹੁਤ ਸਵਾਦ ਲੱਗਦਾ ਜੀ। ਕਾੜਨੀ ਤਾਂ ਖੈਰ ਘਰਾਂ 'ਚ ਹੁੰਦੀ ਹੈ, ਕੜਾਇਆ ਹੁੰਦਾ ਜੀ ਹਲਵਾਈਆਂ ਦੇ ਕੋਲ ਔਰ ਸਰਦੀਆਂ ਦੇ ਮੌਸਮ ਦੇ ਵਿੱਚ ਉੱਥੇ ਮੋਟੀ ਮੋਟੀ ਉਹ ਜੰਮੀ ਹੁੰਦੀ ਹੈ ਜੀ ਮਲਾਈ ਅਤੇ ਉਹ ਬਦੋ ਬਦੀ ਜੀ ਕਰ ਆਉਂਦਾ ਮੇਰੇ ਤਾਂ ਲਾਣਾ ਡਿੱਗਣ ਹੋ ਗਈਆਂ ਮੂੰਹ 'ਚ ਪਾਣੀ ਆਉਣ ਲੱਗ ਪਿਆ ਸੋਚ ਕੇ। ਅਤੇ ਉਹ ਨਾ ਪੀਣ ਨੂੰ ਹਰੇਕ ਦਾ ਜੀ ਕਰ ਆਉਂਦਾ ਔਰ ਉਹ ਹਾਲਾਂਕਿ ਐਡੀ ਕੁ ਖਤਰਨਾਕ ਚੀਜ਼ ਹੈ ਦੋਸਤੋ ਕਿ ਰਹੇ ਰੱਬ ਦਾ ਨਾ। ਅਦਰਵਾਈਜ਼ ਵੀ ਸਾਨੂੰ ਨਾ ਰਾਤ ਨੂੰ ਸੌਣ ਲੱਗੇ ਦੁੱਧ ਪੀਣਾ ਹੀ ਨਹੀਂ ਚਾਹੀਦਾ, ਪਰ ਅਕਸਰ ਜਿਹੜਾ ਕੜਾਏ ਵਾਲਾ ਦੁੱਧ ਹੈ ਨਾ ਉਹ ਜਦੋਂ ਅਸੀਂ ਰਾਤ ਨੂੰ ਸ਼ਹਿਰਾਂ ਦੇ ਵਿੱਚ ਵਾਕ 'ਤੇ ਨਿਕਲਦੇ ਹਾਂ ਖਾਣਾ ਖਾ ਕੇ ਉਸ ਤੋਂ ਬਾਅਦ ਹੀ ਅਸੀਂ ਉਸ ਨੂੰ ਪੀਂਦੇ ਹਾਂ, ਜਿਹੜਾ ਕਿ ਬਹੁਤ ਹੀ ਮਾੜੀ ਚੀਜ਼ ਹੈ ਸਿਹਤ ਵਾਸਤੇ। ਸੋ ਦੁੱਧ ਨੂੰ ਅਵੋਇਡ ਕਰੋ ਜੀ। ਜਿਹੜੇ ਦੋਸਤ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੁੰਦੇ ਨੇ ਜਾਂ ਫਿਰ ਮੋਟਾਪਾ ਘਟਾਉਣਾ ਚਾਹੁੰਦੇ ਨੇ ਉਹ ਦੁੱਧ ਨੂੰ ਅਵੋਇਡ ਕਰੋ ਰਾਤ ਨੂੰ। ਅਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਖਾਣ ਪੀਣ ਦੀ, ਅਗਰ ਹਰ 3-4 ਘੰਟੇ ਬਾਅਦ ਥੋੜ੍ਹਾ ਥੋੜ੍ਹਾ ਕਰਕੇ ਹੈਲਦੀ ਡਾਇਟ ਲਈ ਜਾਵੇ, ਪੇਟ ਭਰ ਕੇ ਨਾ ਖਾਧਾ ਜਾਵੇ ਅਤੇ ਉਸ 'ਤੇ ਫਾਇਦੇ ਜ਼ਿਆਦਾ ਹੁੰਦੇ ਨੇ। ਨੈਕਸਟ ਥਿੰਗ ਇਜ਼ ਪਾਣੀ। ਪਾਣੀ ਦਾ ਇਨਟੇਕ ਕਾਫੀ ਦੋਸਤ ਘੱਟ ਕਰਦੇ ਨੇ ਔਰ ਤਕਰੀਬਨ 8 ਕੁ ਗਲਾਸ ਅਗਰ ਪਾਣੀ ਪੀਤਾ ਜਾਵੇ ਐਵਰੀ ਡੇ ਤਾਂ ਕੈਲਰੀ ਇਨਟੇਕ ਘੱਟ ਹੋਏਗੀ, ਬਾਡੀ 'ਚ ਜਿਹੜੇ ਮਾੜੇ ਤੱਤ ਨੇ ਉਹ ਜਮ੍ਹਾਂ ਨਹੀਂ ਹੋਣਗੇ ਔਰ ਵਜ਼ਨ ਆਫਕੋਰਸ ਕੰਟਰੋਲ 'ਚ ਰਹੇਗਾ। ਚਾਹ ਕਾਫੀ ਘੱਟ ਕਰਨੀ ਪੈਣੀ ਹੈ ਜੀ, ਮੈਂ ਤਾਂ ਚਾਹ ਦਾ ਕੱਪ ਵੱਡਾ ਸਾਰਾ ਲੈ ਕੇ ਬੈਠਾ ਸਾਣੇ। ਅਤੇ ਇਹਦੇ ਵਿੱਚ ਕੈਫੀਨ ਤੋਂ ਇਲਾਵਾ ਜਿਹੜੀ ਚੀਨੀ ਹੈ ਜੀ ਉਹ ਵੀ ਕੈਲਰੀਜ ਇਨਟੇਕ ਨੂੰ ਵਧਾਉਂਦੀ ਹੈ। ਅਗਰ ਅਸੀਂ ਬਿਨਾਂ ਦੁੱਧ ਦੀ ਘੱਟ ਚੀਨੀ ਦੀ ਚਾਹ ਜਾਂ ਫਿਰ ਗ੍ਰੀਨ ਟੀ ਪੀ ਲਈਏ ਤਾਂ ਉਹ ਇੱਕ ਚੰਗੀ ਗੱਲ ਸਾਬਤ ਹੋ ਸਕਦੀ ਹੈ। ਔਰ ਖਾਸ ਤੌਰ 'ਤੇ ਦੋਸਤੋ 30 ਦੀ ਏਜ ਤੋਂ ਬਾਅਦ ਮੈਟਾਬੋਲਿਜ਼ਮ ਘੱਟ ਹੋ ਜਾਂਦਾ ਅਤੇ ਬਾਹਰ ਦੇ ਜਿਹੜੇ ਓਇਲੀ ਫੂਡ ਨੇ ਉਹ ਵਜ਼ਨ ਅਤੇ ਮੋਟਾਪਾ ਦੋਵੇਂ ਨੂੰ ਵਧਾਉਂਦੇ ਨੇ। ਸੋ ਇਹ ਕੁਝ ਕੁ ਟਿਪਸ ਨੇ ਜੀ ਜਿਹੜੀਆਂ ਕਿ ਆਪਾਂ ਧਿਆਨ 'ਚ ਰੱਖ ਸਕਦੇ ਹਾਂ। ਅਤੇ ਟਿਪਸ ਤਾਂ ਹੋਰ ਵੀ ਹੈ ਦੋਸਤੋ, ਪਰ ਆਪਾਂ ਪਹਿਲਾਂ ਇੱਕ ਗੀਤ ਨਾ ਸੁਣ ਲਈਏ, ਉਦੋਂ ਬਾਅਦ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ।
ਰੂਪ ਸ਼ਿੰਗਾਰੋ ਮੁੰਡਿਓ, ਡੰਡ ਬੈਠਕਾ ਮਾਰੋ ਕੁੜੀਓ, ਆਪਣਾ ਰੂਪ ਸ਼ਿੰਗਾਰੋ, ਫਿਰ ਤੋਂ ਸੁਸਤੀ ਪਰ ਉਤਾਰੋ, ਤੁਹਾਨੂੰ ਕੀ ਮਜਬੂਰੀ ਏ, ਪਰ ਕੀ ਮਜਬੂਰੀ ਏ, ਬਾਕੀ ਦੇ ਕੰਬਾ ਚ ਪਹਿਲਾਂ, ਬਾਕੀ ਦੇ ਕੰਬਾ ਚ ਪਹਿਲਾਂ ਸਿਹਤ ਜ਼ਰੂਰੀ ਏ, ਉਹ ਬਾਕੀ ਦੇ ਕੰਬਾ ਚ ਪਹਿਲਾਂ ਹੈਲਥ ਜ਼ਰੂਰੀ ਏ। ਪਾਸੇ ਲੰਗੋ ਚਰਚੇ ਹੋਣ ਤੂਫਾਨਾਂ ਦੇ, ਉਹ ਪੋਤੇ ਵਾਂਗੂ ਬੁੱਲ ਲਮਕਦੇ ਡਰਦੇ ਖਾ ਖਾ ਕੇ, ਚਿਲਮਾ ਵਰਗੀ ਕਰਲੀ ਬੂਤੀ ਸੂਟੇ ਲਾ ਲਾ ਕੇ, ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀ ਏ, ਉਹ ਖਾਦੀ ਚੂਰੀ ਏ, ਬਾਕੀ ਦੇ ਕੰਬਾ ਚ ਪਹਿਲਾਂ, ਬਾਕੀ ਦੇ ਕੰਬਾ ਚ ਪਹਿਲਾਂ ਫੇਰ ਜ਼ਰੂਰੀ ਏ, ਉਹ ਬਾਕੀ ਦੇ ਕੰਬਾ ਚ ਪਹਿਲਾਂ ਨੋ ਸਮੋਕਿੰਗ ਪਲੀਜ਼। ਪੈਰ ਨਾ ਚੱਲੇ ਕਿੱਥੋਂ ਮੋਖ ਕਮਾ ਲੋਗੇ, ਇੱਜ਼ਤ ਗਈ ਨਾ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ, ਨਰਕ ਪਹੁੰਚ ਕੇ ਕਰਦੇ ਉਹ ਗੱਲ ਕਿਹੜੇ ਸੁਰਗਾਂ ਦੀ, ਇੱਥੇ ਕੁਝ ਨਾ ਕਰਿਆ ਬਾਕੀ ਪੌਣੀ ਪੂਰੀ ਏ, ਓਏ ਪੌਣੀ ਪੂਰੀ ਏ, ਬਾਕੀ ਦੇ ਕੰਬਾ ਚ ਪਹਿਲਾਂ, ਬਾਕੀ ਦੇ ਕੰਬਾ ਚ ਲਾਲਾ ਫੇਰ ਜ਼ਰੂਰੀ ਏ, ਓ ਬਾਕੀ ਦੇ ਕੰਬਾ ਚ ਲਾਲਾ ਫੇਰ ਜ਼ਰੂਰੀ ਏ। ਹਾਂਜੀ, ਕੋਕੜ ਤਿੰਨੇ ਅੰਨਦੇ ਵੈਰੀ ਨੇ, ਕੋਕੜ 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 ਤਿੰਨੇ ਅੰਨਦੇ ਵੈਰੀ ਨੇ, ਖੜੀਅਲ ਖੜੀਅਲ ਘੜੀਅਲ ਤਿੰਨੇ ਮੰਨਦੇ ਵੈਰੀ ਨੇ, ਉਹ ਗੁੱਸੇ ਦੇ ਵਿੱਚ ਖੜਿਆ ਪੁੱਜਿਆ ਜੋ ਵੀ ਰਹਿੰਦਾ ਏ, ਮਾੜਾ ਪੰਦਾ ਮੱਲੋ ਮੱਲੀ ਗਲ ਨੂੰ ਪੈਂਦਾ ਏ, ਜਿਵੇਂ ਲੱਤਾਂ ਨੂੰ ਪੈਂਦੀ ਸੁੱਕੀ ਸੜੀ ਕਤੂਰੀ ਏ, ਸੜੀ ਕਤੂਰੀ ਏ, ਬਾਕੀ ਦੇ ਕੰਬਾ ਚ ਪਹਿਲਾਂ, ਬਾਕੀ ਦੇ ਕੰਬਾ ਚ ਪਹਿਲਾਂ ਫੇਰ ਜ਼ਰੂਰੀ ਏ, ਉਹ ਬਾਕੀ ਦੇ ਕੰਬਾ ਚ ਪਹਿਲਾਂ ਫੇਰ ਜ਼ਰੂਰੀ ਏ। ਸੂਰਤ ਵਾਲਿਆਂ ਤੋਂ ਮੈਨੂੰ ਬੜੀ ਅਲਰਜੀ ਏ, ਹੱਸਣ ਵਾਲੇ ਚੌਪੰਦਿਆਂ ਨੂੰ ਹੋਰ ਹਸਾ ਜਾਂਦੇ, ਰੋਣੀ ਸੂਰਤ ਵਾਲੇ ਘਰ ਵਿੱਚ ਸੁਸਤੀ ਪਾ ਜਾਂਦੇ, ਕਈਆਂ ਦੇ ਮੂੰਹ ਲਿਖਿਆ ਹੁੰਦਾ ਵੈਰੀ ਸੋਰੀ ਏ, ਵੈਰੀ ਵੈਰੀ ਸੋਰੀ ਏ, ਬਾਕੀ ਦੇ ਕੰਬਾ ਚ ਪਹਿਲਾ।
ਜੀ ਦੋਸਤੋ, ਆਪ ਜੀ ਦਾ ਨਿੱਘਾ ਸਵਾਗਤ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ। ਔਰ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ ਕੁਝ ਕੁ ਸੁਨੇਹੇ ਆਏ ਨੇ, ਉਹ ਸੁਨੇਹਿਆਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਦੇ ਚੱਲੀਏ। ਤੁਹਾਡੇ ਦਿਲ ਵਾਲੀਆਂ ਗੱਲਾਂ, ਦਲਜੀਤ ਢਿੱਲੋਂ ਭਾਅ ਜੀ ਜੁੜੇ ਨੇ ਅੰਮ੍ਰਿਤਸਰ ਸਾਹਿਬ ਤੋਂ, ਅਤੇ ਉਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਸੁਨੇਹਾ ਭੇਜਿਆ। ਰਤਨ ਟਾਟਾ ਜੀ ਦੀ ਫੋਟੋ ਹੈ ਜੀ ਮੇਰਾ ਖਿਆਲ ਹੈ। ਸਤਿ ਸ਼੍ਰੀ ਅਕਾਲ ਵੀ ਬੁਲਾ ਰਹੇ ਨੇ ਰਿਸ਼ੀ ਨੂੰ, ਅਮਨਦੀਪ ਜੀ ਨੂੰ, ਅਰਮਿੰਟੂ ਜੀ ਨੂੰ, ਅਤੇ ਨਾਲ ਲਿਖਿਆ ਹੈ ਕਿ ਸਿਰਫ ਐਥਿਕਸ ਆਫ ਲਾਈਫ, ਬਿਫੋਰ ਯੂ ਪ੍ਰੇ ਬਿਲੀਵ, ਬਿਫੋਰ ਯੂ ਸਪੀਕ ਲਿਸਨ, ਬਿਫੋਰ ਯੂ ਸਪੈਂਡ ਅਰਨ, ਬਿਫੋਰ ਯੂ ਵਾਈਟ ਰਾਈਟ ਥਿੰਕ, ਬਿਫੋਰ ਯੂ ਕੁਇਟ ਟ੍ਰਾਈ, ਐਂਡ ਬਿਫੋਰ ਯੂ ਡਾਈ ਲੀਵ। ਬਹੁਤ ਹੀ ਖੂਬਸੂਰਤ ਵਿਚਾਰ ਨੇ ਭਾਜੀ, ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਵਿਚਾਰ ਅਸੀਂ ਮੈਨੂੰ ਲੱਗਦਾ ਨਹੀਂ ਮੰਨ ਸਕਦੇ, ਬਿਫੋਰ ਯੂ ਸਪੀਕ ਲਿਸਨ, ਹੈ ਨਾ, ਲਿਸਨ ਨਹੀਂ ਕਰ ਸਕਦੇ ਭਾਜੀ, ਇੱਥੇ ਲਿਸਨ ਕਰਾਉਣਾ ਪੈਂਦਾ, ਮਜ਼ਬੂਰੀ ਹੈ ਜੀ। ਖੈਰ ਜੀ, ਫਨ ਕਰ ਰਹੇ ਹਾਂ, ਬਹੁਤ ਹੀ ਖੂਬਸੂਰਤ ਵਿਚਾਰ ਨੇ, ਬਹੁਤ ਬਹੁਤ ਧੰਨਵਾਦ ਭਾਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ। ਅੱਗੇ ਜਗਤਾਰ ਜੋਲ ਭਾਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਆਪ ਜੀ ਦੀਆਂ ਗੱਲ ਦਿਲ ਦੀਆਂ ਗੱਲਾਂ ਸਾਨੂੰ ਤਰਸੇ ਹੋਏ ਸੀ, ਬੜੀ ਮਿਹਰਬਾਨੀ ਵੀਰੇ ਇਸ ਪਿਆਰ ਸਤਿਕਾਰ ਵਾਸਤੇ। ਅਤੇ ਡਿਪਰੈਸ਼ਨ ਲੋਕ ਸੇਵਾ ਬਾਰੇ ਥੋੜ੍ਹੀ ਜਾਣਕਾਰੀ ਦਿਓ। ਠੀਕ ਹੈ ਦੋਸਤ, ਮੈਂ ਇਸ ਦੇ ਮੁਤਲਕ ਵੀ ਗੱਲਬਾਤ ਕਰਦਾ ਹਾਂ ਥੋੜ੍ਹੀ ਦੇਰ ਬਾਅਦ। ਅੱਗੇ ਰਾਜੀ ਭੰਗੂ ਭਾਜੀ ਜੁੜੇ ਨੇ ਆਪਣੇ ਨਾਲ ਸਿੰਗਾਪੁਰ ਤੋਂ, ਸਤਿ ਸ਼੍ਰੀ ਅਕਾਲ ਜੀ ਗੁਰੂ ਜੀ, ਗੁਰੂ ਜੀ ਕਿਆ ਬਾਤ, ਬਹੁਤ ਬਹੁਤ ਧੰਨਵਾਦ ਵੀਰੇ ਇਸ ਪਿਆਰ ਸਤਿਕਾਰ ਦੇ ਵਾਸਤੇ, ਅਤੇ ਸਾਰੇ ਹੀ ਹਰਮਨ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਔਰ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ, ਕਹਿੰਦੇ ਨੇ ਕਿ ਇੰਜੋਏ ਕਰ ਰਹੇ ਹਾਂ, ਔਰ ਆਪਣਾ ਆਸ਼ੀਰਵਾਦ ਵੀ ਭੇਜਿਆ, ਗੋਡ ਬਲੈਸ ਵੀ ਲਿਖ ਕੇ, ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰ ਸਤਿਕਾਰ ਦੇ ਵਾਸਤੇ। ਅਤੇ ਅੱਗੇ ਦੋਸਤੋ, ਆਪਾਂ ਹੁਣ ਜੇਕਰ ਗੱਲਬਾਤ ਕਰੀਏ, ਜਿਹੜੀ ਕਿ ਗੱਲਬਾਤ ਐਕਚੁਲੀ ਕਰ ਰਹੇ ਸੀ ਉਸ ਨੂੰ ਕੰਟੀਨਿਊ ਕਰਨਾ ਜੀ। 30+ ਜਿਹੜੇ ਦੋਸਤ ਸਾਡੇ ਹੋ ਚੁੱਕੇ ਨੇ, ਚਾਹੇ ਉਹ ਮੁੰਡੇ ਨੇ ਚਾਹੇ ਕੁੜੀਆਂ ਨੇ, ਉਹਨਾਂ ਦੇ ਵਾਸਤੇ ਕਿ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਉਹ ਰੱਖਿਆ ਕਰਨ, ਇਸ ਵਿਸ਼ੇ 'ਤੇ ਆਪਣੀ ਗੱਲਬਾਤ ਚੱਲ ਰਹੀ ਸੀ। ਸੋ ਅਗਲੀ ਗੱਲ ਹੈ ਦੋਸਤੋ ਕਿ ਜਿਹੜੇ ਦੋਸਤ ਆਫਿਸ ਵਿੱਚ ਕੰਮ ਕਰਦੇ ਨੇ, ਉਹ ਜੇਕਰ ਆਫਿਸ ਦੇ ਵਿੱਚ ਸਿਰਫ ਖੜ੍ਹੇ ਹੋ ਕੇ ਹੀ ਕੰਮ ਕਰ ਲੈਣ, ਤਾਂ ਸਾਲ ਦੇ ਵਿੱਚ 30,000 ਕੈਲਰੀਜ ਤੱਕ ਬਰਨ ਕੀਤੀਆਂ ਜਾ ਸਕਦੀਆਂ ਨੇ। ਔਰ ਉਸ ਤੋਂ ਬਾਅਦ ਤੁਹਾਨੂੰ ਮੈਂ ਇਹ ਵੀ ਦੱਸਦਾ ਲੱਗਦੇ ਹੱਥ ਕਿ ਹੁਣ ਕੈਲਰੀਜ਼ ਦਾ ਤਾਂ ਕੋਈ ਹਿਸਾਬ ਰਹਿੰਦਾ ਨਹੀਂ ਹੈਗਾ ਵੀ ਕਿੰਨੀਆਂ ਕੈਲਰੀਜ਼ ਇਨਟੇਕ ਕੀਤੀਆਂ ਨੇ, ਕਿੰਨੀਆਂ ਕੈਲਰੀਜ਼ ਅਸੀਂ ਬਰਨ ਕੀਤੀਆਂ ਨੇ। ਉਹਦੇ ਵਾਸਤੇ ਸਮਾਰਟਫੋਨ ਦੀ ਐਪਸ ਹੁੰਦੀਆਂ ਨੇ ਜੀ, ਔਰ ਐਂਡਰਾਇਡ ਬਾਰੇ ਤਾਂ ਮੈਨੂੰ ਪਤਾ ਹੈ, ਸੈਮਸੰਗ ਫੋਨ ਦੇ ਵਿੱਚ ਤਾਂ ਮਾਈ ਹੈਲਥ ਦੀ ਇੱਕ ਐਪ ਬਣੀ ਬਣਾਈ ਆਉਂਦੀ ਆ, ਔਰ ਮੇ ਬੀ ਆਈਫੋਨ ਦੇ ਵਿੱਚ ਵੀ ਆਉਂਦੀ ਹੋਵੇ। ਉਹਦੇ ਵਿੱਚ ਆਪਾਂ ਆਪਣਾ ਕਾਫੀ ਰਿਕਾਰਡ ਰੱਖ ਸਕਦੇ ਹਾਂ। ਇਹਦੇ ਵਿੱਚ ਜਿੱਦਾਂ ਕਿ ਹੁਣ ਰੋਟੀ ਹੈ ਇੱਕ, ਅਬਾਊਟ 80-100 ਕੈਲਰੀਜ ਉਹਦੇ 'ਚ ਹੁੰਦੀਆਂ ਨੇ। ਜੇਕਰ ਰੋਟੀ ਚੋਪੜ ਲਵੋਗੇ ਤਾਂ ਕੈਲਰੀਜ ਵੱਧ ਜਾਂਦੀਆਂ, ਜੇ ਖੁਸ਼ਕ ਰੋਟੀ ਖਾ ਲਵੋਗੇ ਤਾਂ ਵੀ ਉਸ ਦੇ ਵਿੱਚ ਮਿਨੀਮਮ 80-85 ਕੈਲਰੀਜ ਤਾਂ ਹੁੰਦੀਆਂ ਨੇ ਇੱਕ ਨੋਰਮਲ ਸਾਈਜ਼ ਦੀ ਰੋਟੀ ਦੇ ਵਿੱਚ। ਔਰ ਇਸ ਤੋਂ ਬਿਨਾਂ ਇੱਕ ਕੌਲੀ ਸਬਜ਼ੀ ਦੇ ਵਿੱਚ ਕਿੰਨੀਆਂ ਕੈਲਰੀਜ ਹੁੰਦੀਆਂ ਨੇ, ਕਿਸ ਹਿਸਾਬ ਦਾ ਤੁਸੀਂ ਤੇਲ ਪਾਉਂਦੇ ਹੋ ਜਾਂ ਘਿਓ ਪਾਉਂਦੇ ਹੋ, ਕਿਹੜਾ ਪਾਉਂਦੇ ਹੋ, ਉਸ ਹਿਸਾਬ ਦੇ ਨਾਲ ਆਪਾਂ ਸਾਰੀਆਂ ਕੈਲਰੀਜ ਕਾਊਂਟ ਕਰ ਸਕਦੇ ਹਾਂ। ਔਰ ਤੁਸੀਂ ਜਿੱਦਾਂ ਹੀ ਬ੍ਰੇਕਫਾਸਟ ਲਿਆ, ਮੰਨ ਲਓ ਇੱਕ ਕੱਪ ਚਾਹ ਪੀਤਾ, ਪਤਾ ਵੀ ਉਹਦੀ 100 ਕੈਲਰੀਜ ਆ, ਇੱਕ ਵਾਰੀ ਅਸੀਂ ਉਹਦੇ 'ਚ ਡਾਟਾ ਫੀਡ ਕਰ ਦੇਣਾ ਵੀ ਇੱਕ ਬਿਸਕਿਟ ਦੇ ਵਿੱਚ ਕਿੰਨੀਆਂ ਕੈਲ। ਵੈਸੇ ਨਾ ਇੱਕ ਚੀਜ਼ ਹੋਰ ਹੈ ਕਿ ਇਹਨਾਂ ਦੇ ਵਿੱਚ ਅਕਸਰ ਜਿਹੜਾ ਵੈਸਟਰਨ ਫੂਡ ਹੈ ਉਸ ਦੀਆਂ ਕੈਲਰੀਜ਼ ਅਤੇ ਉਹਦੇ ਵਿੱਚ ਆਲਰੇਡੀ ਫੇਡ ਹੀ ਹੁੰਦੀਆਂ ਨੇ ਕਿ ਇੱਕ ਬਿਸਕਿਟ 'ਚ ਕਿੰਨੀਆਂ ਕੈਲਰੀ ਹੁੰਦੀਆਂ ਨੇ, ਜਾਂ ਬ੍ਰੈਡ 'ਚ ਕਿੰਨੀਆਂ ਹੁੰਦੀਆਂ ਨੇ, ਜਾਂ ਫਿਰ ਇੱਕ ਸੂਪ ਦੇ ਬਾਊਲ ਦੇ ਵਿੱਚ ਕਿੰਨੀਆਂ ਕੈਲਰੀਜ਼ ਹੁੰਦੀਆਂ ਨੇ। ਬਟ ਆਪਣਾ ਜਿਹੜਾ ਇੰਡੀਅਨ ਫੂਡ ਆ ਉਹ ਥੋੜ੍ਹਾ ਜਿਹਾ ਹਾਈ ਕੈਲਰੀ ਫੂਡ ਹੁੰਦਾ, ਇਸ ਕਰਕੇ ਅਸੀਂ ਉਹਨੂੰ ਸਰਚ ਕਰਕੇ ਇੰਟਰਨੈਟ 'ਤੇ ਅਤੇ ਖੁਦ ਫੀਡ ਕਰ ਸਕਦੇ ਹਾਂ। ਇਟ ਇਜ਼ ਜਸਟ ਵਨ ਟਾਈਮ ਟਾਸਕ, ਹੈ ਨਾ। ਇਹ ਟਾਸਕ ਕੰਪਲੀਟ ਕਰਨ ਤੋਂ ਬਾਅਦ ਜਦੋਂ ਵੀ ਤੁਸੀਂ ਆਪਣਾ ਫੂਡ ਲੈਂਦੇ ਹੋ ਅਤੇ ਉਹਦੇ ਵਿੱਚ ਤੁਸੀਂ ਫੀਡ ਕਰ ਦੇਣਾ ਕਿ ਮੈਂ 3 ਰੋਟੀਆਂ ਖਾਧੀਆਂ, 1.5 ਕੌਲੀ ਦਾਲ ਦੀ ਖਾਧੀ, 1 ਕੌਲੀ ਰਾਇਤੇ ਦੀ ਲਈ, ਅਤੇ ਉਹਨੇ ਆਪਣੇ ਆਪ ਤੁਹਾਡੀਆਂ ਕੈਲਰੀਜ਼ ਜਿਹੜੀਆਂ ਕਾਊਂਟ ਕਰਕੇ ਦੱਸ ਦੇਣਾ ਸ਼ਾਮ ਨੂੰ। ਔਰ ਇੱਕ ਤੰਦਰੁਸਤ ਬੰਦੇ ਵਾਸਤੇ 2000-2200 ਕੈਲਰੀਆਂ ਅਤੇ ਇੱਕ ਲੇਡੀ ਵਾਸਤੇ 1600-1800 ਕੈਲਰੀ ਜਿਹੜੀਆਂ ਨੇ ਉਹ ਚਾਹੀਦੀਆਂ ਹੁੰਦੀਆਂ ਨੇ ਜਿਉਣ ਵਾਸਤੇ। ਅਗਰ ਤੁਸੀਂ ਦੋਸਤੋ ਇਸ ਤੋਂ ਜ਼ਿਆਦਾ ਕੈਲਰੀਜ਼ ਲੈਂਦੇ ਹੋ, ਇਟ ਮੀਨ ਸਮਥਿੰਗ ਇਜ਼ ਰੋਂਗ, ਠੀਕ ਹੈ, ਕਿਉਂਕਿ ਅਸੀਂ ਉਹਨੀਆਂ ਬਰਨ ਨਹੀਂ ਕਰ ਪਾਉਂਦੇ। ਹਾਈ ਪ੍ਰੋਟੀਨ ਡਾਇਟ ਲਈ ਜਾ ਸਕਦੀ ਹੈ ਜੀ, ਜਿਹਦੇ ਵਿੱਚ ਫਾਈਬਰ ਕਾਫੀ ਹੋਣ ਔਰ ਇਹਦੇ ਨਾਲ ਫੈਟ ਘੱਟਦੀ ਹੈ ਅਤੇ ਪੇਟ ਜ਼ਿਆਦਾ ਟਾਈਮ ਤੱਕ ਭਰਿਆ ਜਾਂਦਾ। ਛੋਟੇ ਮੋਟੇ ਘਰ ਦੇ ਕੰਮ ਖੁਦ ਕਰ ਸਕਦੇ ਹਾਂ ਅਸੀਂ, ਔਰ ਨਸ਼ਾ ਇਹ ਛੱਡਣਾ ਪੈਂਦਾ ਜੀ। ਔਰ ਖਾਸ ਤੌਰ ਤੇ ਬ੍ਰੇਕਫਾਸਟ ਮਿਸ ਨਾ ਕੀਤਾ ਜਾਵੇ ਤੇ ਜ਼ਿਆਦਾ ਵਧੀਆ ਜੀ, ਕਿਉਂਕਿ ਜੇਕਰ ਬ੍ਰੇਕਫਾਸਟ ਸਕਿੱਪ ਕਰ ਦਿੰਦੇ ਹਾਂ ਤੇ ਫਿਰ ਸਾਨੂੰ ਥੋੜਾ ਥੋੜਾ ਹੌਲੀ ਖਾਣਾ ਪੈਂਦਾ ਹੈਗਾ। ਸੋਰੀ, ਜੇਕਰ ਅਸੀਂ ਬ੍ਰੇਕਫਾਸਟ ਮਿਸ ਕਰ ਰਹੇ ਥੋੜਾ ਥੋੜਾ ਕਰਕੇ ਅਸੀਂ ਖਾਂਦੇ ਰਹਿੰਦੇ ਸਾਰਾ ਦਿਨ। ਲਾਈਕ ਅਸੀਂ ਕਦੇ ਘਰ ਬਿਸਕੁਟ ਚੱਕ ਕੇ ਖਾ ਲਿਆ, ਕਦੇ ਕੁਛ ਵੀ ਕੈਂਡੀ ਪਈ ਹੈ ਉਹ ਚੱਕ ਕੇ ਖਾ ਲਈ, ਹੈ ਨਾ। ਸੋ ਇਹੋ ਜਿਹੀਆਂ ਚੀਜ਼ਾਂ ਅਸੀਂ ਚੱਕ ਚੱਕ ਕੇ ਖਾਂਦੇ ਪੀਂਦੇ ਰਹਿੰਦੇ ਹਾਂ, ਜਿਹੜੀਆਂ ਕਿ ਸਾਨੂੰ ਓਵਰ ਕੈਲਰੀਜ ਦੇਣ ਦੇ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਨੇ। ਸੋ ਆ ਮੇਨ ਟੂ ਸੇ, ਤੁਸੀਂ ਕਿਤੇ ਵੀ ਜਾਣਾ ਜਿਹੜਾ ਬ੍ਰੇਕਫਾਸਟ ਹੈ ਉਹ ਤੁਸੀਂ ਜ਼ਰੂਰ ਲਵੋ। ਔਰ ਕਿਸੇ ਸਿਆਣੇ ਨੇ ਇਹ ਵੀ ਗੱਲ ਕਹੀ ਕਿ ਯੂਅਰ ਬ੍ਰੇਕਫਾਸਟ ਮਸਟ ਬੀ ਲਾਈਕ ਅ ਕਿੰਗ, ਅਤੇ ਜਿਹੜਾ ਤੁਹਾਡਾ ਲੰਚ ਹੈ ਉਹ ਕੋਮਨ ਮੈਨ ਦੀ ਤਰ੍ਹਾਂ, ਅਤੇ ਜਿਹੜਾ ਤੁਹਾਡਾ ਡਿਨਰ ਉਹ ਇੱਕ ਗਰੀਬ ਬੰਦੇ ਦੀ ਤਰ੍ਹਾਂ ਤੁਹਾਡਾ ਫੂਡ ਹੋਣਾ ਚਾਹੀਦਾ। ਕਹਿਣ ਦਾ ਭਾਵ ਕੀ ਹੈ ਵੀ ਬ੍ਰੇਕਫਾਸਟ ਤੁਹਾਡਾ ਕਾਫ਼ੀ ਹੈਲਦੀ ਹੋਣਾ ਚਾਹੀਦਾ, ਔਰ ਉਸ ਤੋਂ ਬਾਅਦ ਜਿਹੜਾ ਲੰਚ ਹੈ ਉਹ ਨੋਰਮਲ ਹੋਣਾ ਚਾਹੀਦਾ, ਅਤੇ ਡਿਨਰ ਉਹ ਨਾ ਦੇ ਬਰਾਬਰ ਹੋਣਾ ਚਾਹੀਦਾ, ਜਸਟ ਪੇਟ ਭਰਨ ਦੇ ਵਾਸਤੇ। ਸੋ ਅਗਰ ਅਸੀਂ ਇਹਨਾਂ ਫਾਰਮੂਲਿਆਂ 'ਤੇ ਕੰਮ ਕਰਦੇ ਹਾਂ ਤਾਂ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੇ ਨੇ। ਔਰ ਅਵਤਾਰ ਭੁੱਲਰ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬਲਾਂਡ, ਕਹਿੰਦੇ ਭਾਈ ਆਹ ਟੈਕਸੀ ਵਾਲਿਆਂ ਦੀਆਂ ਕੈਲਰੀਆਂ ਮਚਾਉਣ ਬਾਰੇ ਵੀ ਦੱਸ ਦੇ। ਟੈਕਸੀ ਵਾਲਿਆਂ ਦੀ ਕੈਲਰੀ ਦੀ ਮਚਾਉਣ, ਟੈਕਸੀ ਵਾਲਿਆਂ ਦੀਆਂ ਕੈਲਰੀਆਂ ਮਚਾਉਣ ਨਾਲੋਂ ਨਾ ਪਹਿਲਾਂ ਮੈਂ ਉਹਨਾਂ ਦੀਆਂ ਦੱਸਦਾ ਜਿਹੜੇ ਕਿ ਟੈਕਸੀਆਂ ਨੂੰ ਹਾਇਰ ਕਰਦੇ ਆ। ਇੱਕ ਵਾਰੀ ਨਾ ਕੀ ਹੋਇਆ ਅਵਤਾਰ ਸਿੰਘ ਭਾਈ, ਜਦੋਂ ਆਪਣਾ ਮਨੀ ਬਾਈ ਤਾਂ ਤੁਹਾਨੂੰ ਪਤਾ ਹੀ ਹੈ ਨਾ ਭਾਈ, ਟੈਕਸੀ ਚਲਾਉਂਦਾ ਨਹੀਂ ਹੈਗਾ, ਉਹ ਤਾਂ ਕੋਰੀਅਰ ਵੈਨ ਚਲਾਉਂਦਾ। ਇੱਕ ਵਾਰੀ ਨਾ ਮਨੀ ਨੂੰ ਲੋੜ ਪੈ ਗਈ ਗੱਡੀ ਦੀ, ਕਿਤੋਂ ਆ ਰਿਹਾ ਸੀ ਹੈ ਨਾ, ਅਤੇ ਲੇਟ ਹੋ ਗਿਆ ਅਤੇ ਮਨੀ ਘਰ ਪਹੁੰਚਿਆ, ਸਾਹੋ ਸਾਹੀ ਹੋਇਆ ਹੈ ਨਾ, ਅਤੇ ਭਾਬੋ ਰਾਣੀ ਕਹਿੰਦੀ ਭਾਈ ਹੈ ਵੇ ਮਨੀ ਤੈਨੂੰ ਕੀ ਹੋ ਗਿਆ ਵੇ, ਤੈਨੂੰ ਸਾਹ ਕਾਹਦਾ ਚੜਿਆ, ਤੂੰ ਹੁਣ ਆਇਆ ਹੈਗਾ ਹੈ ਨਾ ਘਰੇ, ਅਤੇ ਤੈਨੂੰ ਸਾਹ ਕਾਹਦਾ ਚੜ ਗਿਆ। ਉਹ ਕਹਿੰਦਾ ਭਾਗਵਾਨ ਨੇ ਪੁੱਛਣਾ, ਕਹਿੰਦਾ ਪਾਣੀ ਦਾ ਗਲਾਸ ਲਿਆ ਹੈ ਨਾ। ਉਹ ਹੁਣ ਜਿਹੜਾ ਨਿਕਚੂ ਹੈਗਾ, ਨਿਕਚੂ ਉੱਧਰੋਂ ਰੋਈ ਜਾਂਦਾ ਸੀਗਾ, ਅਤੇ ਹੁਣ ਭਾਬੀ ਕਹਿੰਦੇ ਤੂੰ ਪਾਣੀ ਪੀ ਲੈ ਹੈ ਨਾ, ਪਾਣੀ ਨਹੀਂ ਪੀ ਸਕਦਾ ਵੀ ਮੈਂ ਨਿਕਚੂ ਨੂੰ ਸਾਹ, ਨਾ 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 ਨਿਕਚੂ ਨੂੰ ਤੂੰ ਕਹਿੰਦਾ ਤੂੰ ਉਹ ਉਹਨੂੰ ਫੜਾ ਦੇ ਆਪਣੀ ਧੀ ਰਾਣੀ ਨੂੰ। ਅਤੇ ਖੈਰ ਜੀ ਉਹਨੇ ਆਪਣਾ ਜਿਹੜਾ ਭਤੀਜ ਹੈਗਾ ਉਹਨੂੰ ਧੀ ਰਾਣੀ ਨੂੰ ਫੜਾਇਆ, ਅਤੇ ਭਾਬੋ ਰਾਣੀ ਨੇ ਪਾਣੀ ਦਿੱਤਾ। ਮਨੀ ਨੇ ਭਾਈ ਮਸਾਂ ਸਾਹ ਟਕਾਇਆ ਆਪਦਾ, ਕਹਿੰਦਾ ਨਾ, ਕਹਿੰਦਾ ਭਾਗਵਾਨ ਨੇ ਕਹਿੰਦਾ ਅੱਜ ਤਾਂ ਮੈਂ ਘੁਮਾਲਾਂ ਕਰਦੀ ਹਾਂ। ਭਾਬੀ ਕਹਿੰਦੀ ਵੀ ਕਮਾਲ ਤੋਂ ਕਾਹਦੀ ਕਰਤੀ। ਮਨੀ ਕਹਿੰਦਾ ਨਾ, ਕਹਿੰਦਾ ਭਾਈ ਮੈਂ ਅੱਜ ਕਹਿੰਦਾ ਪੂਰੇ ਕਹਿੰਦਾ $5 ਬਚਾ ਕੇ ਆਏ ਹਾਂ। ਕਹਿੰਦੀ ਕੋਟ, ਕਹਿੰਦੀ $5 ਤੂੰ ਬਚਾ ਕੇ ਆਏ ਹਾਂ, ਇੰਨਾ ਸਾਹ ਚੜਾਇਆ। ਕਹਿੰਦੀ ਉਹ ਕਹਿੰਦਾ ਹਾਂ, ਕਹਿੰਦਾ ਮੈਂ ਅੱਜ ਬੱਸ ਮਿਸ ਕਰਤੀ ਹੈ, ਅਤੇ ਕਹਿੰਦਾ ਨਾ ਮੈਂ ਮਗਰ ਮਗਰ ਭੱਜਿਆ ਆਇਆ ਬੱਸ ਦੇ। ਕਹਿੰਦਾ ਹੈ ਬੱਸ ਦੀ ਦੂਜੀ ਵੇਟ ਨਹੀਂ ਕੀਤੀ, ਕਹਿੰਦਾ ਘਰ ਤੱਕ ਬੱਸ ਮੈਂ ਤੋਂ ਫੜੀ ਨਹੀਂ, ਕਹਿੰਦਾ ਪੂਰੇ $5 ਬਚਾ ਲਈ ਟਿਕਟ ਦੇ। ਜੇ ਕਹਿੰਦੀ ਰਹਿ ਗਿਆ ਨਾ ਫਿਰ ਉਹੀ ਮਨੀ ਤੂੰ ਹੈ। ਕਹਿੰਦੀ ਜੇ ਭੱਜਣਾ ਹੀ ਸੀ ਕਹਿੰਦਾ ਟੈਕਸੀ ਦੇ ਮਗਰ ਭੱਜ ਕੇ ਆਉਂਦਾ, ਕਹਿੰਦੀ ਅਵਤਾਰ ਦੀ ਟੈਕਸੀ ਦੇ ਮਗਰ, ਕਹਿੰਦਾ ਘੱਟੋ ਘੱਟ $20-25 ਤਾਂ ਬਚਾ ਲੈਂਦਾ। ਸੋ ਭਾਈ ਗੱਲ ਇਉਂ ਆ ਕਿ ਆਪਣੇ ਮਨੀ ਬਾਈ ਨੇ ਨਾ ਕੈਲਰੀਆਂ ਤਾਂ ਜਿਹੜੀਆਂ ਬਰਨ ਕੀਤੀਆਂ ਸੀਗੀਆਂ, ਨਾਲ ਪੈਸੇ ਵੀ ਬਚਾਏ ਸੀਗੇ। ਖੈਰ ਅਵਤਾਰ ਭਾਅ ਜੀ, ਜਿਹੜੀ ਗੱਲ ਹੈਗੀ ਹੈ ਨਾ ਕੈਲਰੀਆਂ ਬਰਨ ਕਰਨ ਦੇ ਬਾਰੇ, ਇਹਦੇ ਵਿੱਚ ਆਫਕੋਰਸ ਮੈਂ ਕੱਲ੍ਹ ਜਿਹੜੀਆਂ ਟਿਪਸ ਦਿੱਤੀਆਂ ਸੀਗੀਆਂ ਜਾਂ ਫਿਰ ਅੱਜ ਵੀ ਜਿਹੜੀਆਂ ਆਪਾਂ ਟਿਪਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਉਹ ਤਾਂ ਫਾਇਦੇਮੰਦ ਹੈਗੀਆਂ ਹੀ ਨੇ। ਕੱਲ੍ਹ 4 ਕੁ ਐਕਸਰਸਾਈਜ਼ਾਂ ਦੱਸੀਆਂ ਸੀ, ਉਹ ਐਕਸਰਸਾਈਜ਼ ਆਪਾਂ ਕਰ ਸਕਦੇ ਹਾਂ ਘਰੇ, ਅਤੇ ਇਸ ਤੋਂ ਬਿਨਾਂ ਖਾਸ ਤੌਰ 'ਤੇ ਜਦੋਂ ਟੈਕਸੀ ਆਪਾਂ ਰੈਂਕ ਰੈਂਪ ਹੀ ਕਹਿੰਦੇ, ਪਤਾ ਨਹੀਂ ਰੈਂਕ ਕਹਿੰਦੇ ਆ ਨਾ, ਜਿੱਥੇ ਵੀ ਲਾਈ ਹੁੰਦੀ ਹੈ ਗੱਡੀ, ਅਤੇ ਉਦੋਂ ਸਾਡੇ ਬਹੁਤ ਸਾਰੇ ਦੋਸਤ ਨੇ ਜਾਂ ਤਾਂ ਬਾਹਰ ਨਿਕਲ ਕੇ ਗੱਲਬਾਤ ਕਰ ਲੈਂਦੇ ਨੇ ਇੱਕ ਦੂਜੇ ਦੇ ਨਾਲ ਕੋਲ ਖੜ੍ਹ ਕੇ, ਅਤੇ ਜਾਂ ਫਿਰ ਸੈਕਿੰਡਲੀ ਗੱਡੀ ਦੇ ਵਿੱਚ ਹੀ ਬੈਠੇ ਰਹਿੰਦੇ ਮੋਬਾਈਲ 'ਤੇ, ਉਹ ਮਤਲਬ ਆਪਣੀ ਗੱਲਬਾਤ ਕਰਦੇ ਨੇ, ਚੈਟ ਕਰਦੇ ਨੇ ਜਾਂ ਫਿਰ ਨੈੱਟ ਸਰਫਿੰਗ ਕਰਦੇ ਨੇ। ਅਗਰ ਬਾਹਰ ਨਿਕਲ ਕੇ ਗੱਡੀ 'ਚ ਤੁਸੀਂ ਸਟਰੈਚਿੰਗ ਕਰ ਲਵੋ ਨਾ, ਸਟਰੈਚਿੰਗ ਸਮਝ ਗਏ ਹੁਣ, ਆਪਣੇ ਬੋਡੀ ਨੂੰ ਖਿੱਚ ਪਾ ਲਵੋ, ਅਤੇ ਉਹਦਾ ਕਾਫ਼ੀ ਜ਼ਿਆਦਾ ਫਾਇਦਾ ਹੋ ਸਕਦਾ। ਉਹਦਾ ਫਾਇਦਾ ਦੋਸਤ ਇਸ ਚੀਜ਼ ਵਿੱਚ ਹੋ ਸਕਦਾ ਵੀ ਜਿਹੜੀ ਆਪਣੀ ਕਮਰ ਦਰਦ ਦੀ ਪ੍ਰੋਬਲਮ ਆਉਂਦੀ ਹੈ ਨਾ ਟੈਕਸੀ ਵਾਲੇ ਦੋਸਤਾਂ ਨੂੰ, ਉਸ ਤੋਂ ਬਚਾਅ ਕਾਫ਼ੀ ਹੱਦ ਤੱਕ ਕੀਤਾ ਜਾ ਸਕਦਾ। ਅਤੇ ਬਾਕੀ ਕੈਲਰੀਜ਼ ਦੇ ਮੁਤਲਕ ਇਹ ਹੈ ਕਿ ਤੁਸੀਂ ਇਨਟੇਕ ਘੱਟ ਕਰ ਸਕਦੇ ਹੋ, ਜਿੱਦਾਂ ਕਿ ਤੁਸੀਂ ਘਰ ਦਾ ਫੂਡ ਨਾਲ ਲਿਜਾ ਸਕਦੇ ਹੋ ਜਾਂ ਫਿਰ ਵਾਟਰ ਇਨਟੇਕ ਜ਼ਿਆਦਾ ਕਰ ਲਵੋ ਤਾਂ ਤੁਸੀਂ ਕਹਿ ਰਹੇ ਹਾਂ ਘੱਟ ਇਨਟੇਕ ਕਰੋਗੇ ਪਾਣੀ ਜ਼ਿਆਦਾ ਪੀਣ ਦੇ ਨਾਲ, ਅਤੇ ਉਹਦਾ ਕਾਫੀ ਫਾਇਦਾ ਮਿਲ ਸਕਦਾ ਕਿਉਂਕਿ ਬੈਠਿਆਂ ਨੂੰ ਵੈਸੇ ਭੁੱਖ ਘੱਟ ਲੱਗਦੀ ਹੈ। ਸੋ ਪਾਣੀ ਤੁਸੀਂ ਜ਼ਿਆਦਾ ਪੀਓ, ਇਹ ਸ਼ਾਇਦ ਕਾਫੀ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗੀ। ਖੈਰ ਦੋਸਤੋ, ਅਗਲੀ ਗੱਲ ਜਿਹੜੀ ਮੈਂ ਕਰਨੀ ਹੈ ਨਾ ਉਹ ਇਸ ਮੁਤਲਕ ਹੈਗੀ ਹੈ ਵੀ 30 ਸਾਲ ਦੀ ਉਮਰ ਤੋਂ ਬਾਅਦ ਬਾਡੀ 'ਚ ਹੋਰ ਵੀ ਚੇਂਜਿਸ ਆਉਂਦੀਆਂ ਨੇ, ਅਤੇ ਉਹ ਕਿਹੜੀਆਂ ਕਿਹੜੀਆਂ ਚੇਂਜਿਸ ਹੁੰਦੀਆਂ ਨੇ ਅਤੇ ਇਹਦੇ ਵਿੱਚ ਕੀ ਕੁਛ ਅਸੀਂ ਕਰ ਸਕਦੇ ਹਾਂ, ਜੇ ਕਿਉਂਕਿ ਪ੍ਰੋਗਰਾਮ ਦਿਲ ਵਾਲੀ ਗੱਲ ਹੈ ਜਿਵੇਂ ਕਹਿੰਦੇ ਨੇ ਕਿ ਮਸਲਿਆਂ ਦੇ ਹੱਲ। ਖੈਰ ਉਹ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਮਸਲੇ ਤਾਂ ਮੈਂ ਨਹੀਂ ਹੱਲ ਕਰ ਸਕਦਾ, ਪਰ ਜਿਹੜੇ ਹੋਰ ਮਸਲੇ ਨੇ ਇਹੋ ਜਿਹੇ ਉਹਨਾਂ ਦੇ ਹੱਲ ਬਾਰੇ ਮੈਂ ਜ਼ਰੂਰ ਦੱਸ ਸਕਦਾ। ਅਤੇ ਖੈਰ ਅੱਗੇ ਅਮਰੀਕ ਫਲੋਰਾ ਭਾਅ ਜੀ ਜੁੜੇ ਨੇ, ਨਮਸਕਾਰ ਕਰਦੇ ਬਹੁਤ ਬਹੁਤ ਪਿਆਰ ਭਾਅ ਜੀ, ਨਮਸਕਾਰ ਭਾਅ ਜੀ। ਅਤੇ ਕਹਿੰਦੇ ਨੇ ਕਿ ਪ੍ਰੋਗਰਾਮ ਕਾਫੀ ਵਧੀਆ ਚੱਲ ਰਿਹਾ ਔਰ ਵੈਰੀ ਇਨਫੋਰਮੇਟਿਵ, ਅਤੇ ਨਾਲ ਭਾਅ ਜੀ ਲਿਖਦੇ ਨੇ ਕਿ ਲੈਟ ਪੀਪਲ ਲਿਵ ਪਲੇਸ ਡੋਂਟ ਪੁੱਟ ਦੈਮ ਇਨ ਕੈਲਕੂਲੇਸ਼ਨ ਸਿਨਾਰੀਓ। ਠੀਕ ਹੈ ਭਾਅ ਜੀ, ਟੈਕਸੀ ਪੀਪਲ ਟੈਸਟ ਕੀਪ ਲਿਸਨਿੰਗ ਲਾਈਟ ਸੌਂਗ ਸ਼ਿਓਰਲੀ ਡੂ ਕਰ ਦਿਸ। ਓ ਵਾਹ ਭਾਅ ਜੀ, ਹਾਂ ਆਹ ਵੀ ਖੂਬਸੂਰਤ ਗੱਲ ਦੱਸੀ ਹੈ ਭਾਅ ਜੀ ਤੁਸੀਂ ਵੈਸੇ, ਕਿ ਜਿਹੜਾ ਮਿਊਜ਼ਿਕ ਹੈ ਉਹ ਵੀ ਕਾਫੀ ਰੋਲ ਅਦਾ ਕਰਦਾ ਹੈ। ਅਤੇ ਕਹਿੰਦੇ ਨੇ ਕਿ ਮਿੰਟੂ ਜੀ ਅਤੇ ਅਮਨਦੀਪ ਜੀ, ਭਾਅ ਜੀ ਕੋਸ਼ਿਸ਼ ਚੱਲ ਰਹੀ ਹੈ ਜੀ, ਉਹਨਾਂ ਨੂੰ ਮੈਸੇਜ ਕੀਤਾ ਹੋਇਆ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਆ ਜਾਣ। ਅਤੇ ਵੈਸੇ ਆਸਟ੍ਰੇਲੀਆ ਆਉਣ 'ਚ ਉਹਨਾਂ ਨੂੰ ਟਾਈਮ ਲੱਗ ਜਾਣਾ ਕਿਉਂਕਿ ਕੱਲ੍ਹ ਗੱਲਬਾਤ ਚੱਲ ਰਹੀ ਸੀ ਉਹਨਾਂ ਨਾਲ, ਅਤੇ ਕਾਫੀ ਲੰਬਾ ਚੌੜਾ ਉਹਨਾਂ ਦਾ ਟੂਰ ਹੈ ਜੀ। ਸੋ ਦੇਖੋ ਕਦੋਂ ਵਾਪਸ ਆਉਂਦੇ ਨੇ, ਅਤੇ ਪ੍ਰੋਗਰਾਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਚੱਲਦੀ ਪਈ ਹੈ। ਅੱਗੇ ਦੋਸਤੋ ਜਿਹੜੀ ਗੱਲ ਮੈਂ ਕਰਦਾ ਹਾਂ ਨਾ ਕਿ ਮਸਲੇ ਦੇ ਹੱਲ ਵਾਲੀ, ਉਹ ਹੱਲ ਦੱਸਣ ਤੋਂ ਪਹਿਲਾਂ ਆਪਾਂ ਕਿਉਂ ਨਾ ਇੱਕ ਗੀਤ ਸੁਣ ਲਈਏ, ਗੀਤ ਸੁਣ ਕੇ ਅਤੇ ਫਿਰ ਪ੍ਰੋਗਰਾਮ ਦੇ ਚਾਹੁੰਦੇ ਹਾਂ ਜੀ, ਅਤੇ ਅਗਲੀ ਗੱਲਬਾਤ ਕਰਦੇ ਹਾਂ।
ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁਖਾਇਓ ਨਾ। ਮਾਲਕ ਨਾਲ ਮਿੱਤਰੋ
ਦੋਸਤੋ ਕੁਝ ਕੁ ਸੁਨੇਹੇ ਆਏ ਨੇ ਤੇ ਉਹ ਵੀ ਨਾਲ ਦੀ ਨਾਲ ਲੈ ਲਈ ਆਪਾਂ ਪ੍ਰੋਗਰਾਮ ਵਿੱਚ। ਅਵਤਾਰ ਭਾਜੀ ਜੁੜੇ ਨੇ ਭੁੱਲਰ ਸਾਹਿਬ ਮੈਲਬਨ ਤੋਂ ਤੇ ਕਹਿੰਦੇ ਨੇ ਭਾਈ ਅੱਜ ਘਰਦਿਆਂ ਨੇ ਕੱਲ ਸ਼ਾਮ ਵਾਲੇ ਪਕੌੜਿਆਂ ਦਾ ਡੱਬਾ ਤਕਰੀਬਨ 1.25 ਕਿਲੋ ਭਰ ਕੇ ਤੇ ਲੰਚ ਦੇ ਲਈ ਭੇਜਿਆ। ਭਲਾ ਕਿੰਨੀਆਂ ਕੁ ਕੈਲਰੀਆਂ ਗ੍ਰਹਿਣ ਹੋ ਜਾਣਗੀਆਂ, ਗਿਣਨ ਦੀ ਲੋੜ ਹੀ ਕੀ ਹੈ ਵੀਰੇ। ਜੇਕਰ ਹੋਣ ਪਕੌੜੇ ਤੇ ਉਹ ਵੀ ਕੱਲ ਸ਼ਾਮ ਵਾਲੇ ਤੇ ਉਹ ਵੀ ਤਕਰੀਬਨ 1.25 ਕਿਲੋ ਤੇ ਫਿਰ ਤਾਂ ਬਸ ਉੱਥੋਂ ਚਲਾਉਣੀ ਟੈਕਸੀ ਹੋਵੇ, ਫੇਰ ਤਾਂ ਵੀਰੇ ਗਿਣਨ ਦੀ ਲੋੜ ਹੀ ਕੋਈ ਨੀ ਮੇਰੇ ਖਿਆਲ ਤਾਂ, ਹੈ ਨਾ। ਕੋਈ ਨੀ, ਚੱਕੀ ਚੱਲੋ ਫੱਟੇ ਵੀਰੇ, ਹੈ ਨਾ। ਤੇ ਬਾਕੀ ਨਾ ਜੇ ਤੁਹਾਡੇ ਕੱਲ ਸ਼ਾਮ ਵਾਲੇ ਪਕੌੜਿਆਂ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ, ਜਿਵੇਂ ਅਗਲਾ ਕਹਿੰਦਾ ਹੋਵੇ, ਹੈ ਨਾ ਭਾਈ, ਆਹ ਤੜਕੇ ਤੜਕੇ ਕਰਨ ਬ੍ਰੇਕਫਾਸਟ ਦੇ ਟਾਈਮ ਤੜਕੇ ਤੜਕੇ ਕਹਿੰਦਾ ਕਿਸੇ ਨੂੰ, ਹੈ ਨਾ, ਕਹਿੰਦਾ ਭਾਈ ਆਇਆ ਫਿਰ ਡਿਨਰ ਕਰੀਏ। ਕਹਿੰਦਾ ਪਤੰਦਰਾ, ਡਿਨਰ ਤੜਕੇ ਤੜਕੇ ਦਾ ਟਾਈਮ ਹੈ ਨਾ, ਬ੍ਰੇਕਫਾਸਟ ਦਾ ਟਾਈਮ ਹੈ, ਡਿਨਰ ਕਿੱਥੋਂ ਆ ਗਿਆ? ਕਹਿੰਦਾ ਨਹੀਂ, ਇਹ ਡਿਨਰ ਹੈ। ਕਹਿੰਦਾ ਕੱਲ ਸ਼ਾਮ ਦੀ ਜਿਹੜੀਆਂ ਰੋਟੀਆਂ ਬਚੀਆਂ ਸੀ ਨਾ ਉਹ ਲੈ ਕੇ ਆਇਆ ਡਿਨਰ। ਤੇ ਮਨੀ ਭਾਈ ਨੀ ਰੜਕਿਆ, ਹੈ ਨਾ, ਮੈਂ ਤਾਂ ਚੰਗਾ ਤਵਾ ਵੀ ਲਾਇਆ ਸੀ, ਪਤਾ ਨੀ ਕਿੱਥੇ ਰਹਿ ਗਿਆ। ਖੈਰ ਜੀ, ਅੱਗੇ ਸਾਡੇ ਕੋਲੇ ਸਰਬ ਬਾਈ ਜੀ ਜੁੜੇ ਨੇ ਸਿੰਗਾਪੁਰ ਤੋਂ, ਤੇ ਉਹਨਾਂ ਨੇ ਵੋਇਸ ਮੈਸੇਜ ਭੇਜਿਆ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਕਹਿੰਦੇ ਨੇ ਕਿ ਕੰਮ ਵੀ ਤੇ ਵੀ ਆ ਔਰ ਪ੍ਰੋਗਰਾਮ ਵੀ ਲਿਸਨ ਕਰ ਰਹੇ ਹਾਂ, ਸੋ ਇੰਜੋਏ ਕਰ ਰਹੇ। ਬਹੁਤ ਬਹੁਤ ਸ਼ੁਕਰੀਆ ਵੀਰੇ ਇਸ ਪਿਆਰ ਸਤਿਕਾਰ ਤੇ ਹੌਸਲਾ ਅਫਜ਼ਾਈ ਦੇ ਵਾਸਤੇ। ਅੱਗੇ ਬਾਈ ਜੀ ਜੁੜੇ ਨੇ ਆਪਣੇ ਨਾਲ, ਹਰਪ੍ਰੀਤ ਸਿੰਘ ਚਾਨਾ ਸਾਹਿਬ, ਹਰਮੀਤ ਸਿੰਘ ਚਾਨਾ ਬਾਈ ਜੀ ਨਾਲ, ਉਹਨਾਂ ਦੇ ਹੈਗੇ ਨੇ ਬੱਬੂ ਧੀਰਾ ਵੀਰ, ਨਿੱਕਾ ਤੇ ਅਮਰੀਕ ਵੀਰ ਵੀ ਨਾਲ ਨੇ, ਉਹਨਾਂ ਦੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਸਾਰੇ ਜਾਣੇ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਕਹਿੰਦੇ ਨੇ ਕਿ ਕੰਮ ਤੇ ਬਿਜ਼ੀ ਹਾਂ ਔਰ ਕਹਿੰਦੇ ਨੇ ਕਿ ਸ਼ਾਮ ਨੂੰ ਤੁਹਾਨੂੰ ਫੋਨ ਤੇ ਸੰਪਰਕ ਕਰਾਂਗੇ। ਹਾਂਜੀ ਵੀਰੇ, ਜੀ ਆਇਆਂ ਨੂੰ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਧੰਨਵਾਦ। ਤੇ ਨਾਲ ਇੱਕ ਬਹੁਤ ਖੂਬਸੂਰਤ ਸੁਨੇਹਾ ਵੀ ਭੇਜਿਆ ਚਾਨੇ ਬਾਈ ਹੋਰਾਂ ਨੇ, ਲਿਖਿਆ ਹੈ ਕਿ ਜ਼ਿੰਦਗੀ ਮੇ ਕੁਛ ਅਰਮਾਨ ਬਾਰਿਸ਼ ਕੀ ਤਰ੍ਹਾਂ, ਬਾਰਿਸ਼ ਕੀ ਬੂੰਦੋਂ ਕੀ ਤਰ੍ਹਾਂ ਹੋਤੇ ਹੈ, ਜਿਹਨੇ ਛੋਨੇ ਕੀ ਚਾਹਤ ਮੈਂ ਹਥੇਲੀਆਂ ਤੋਂ ਬੂੰਦ ਭੀਗ ਜਾਤੀ ਹੈ, ਮਗਰ ਹਾਥ ਹਮੇਸ਼ਾ ਖਾਲੀ ਰਹਿ ਜਾਤੇ ਹੈ। ਬਹੁਤ ਹੀ ਖੂਬਸੂਰਤ ਹੈ ਵੀਰੇ, ਇੱਕ ਵਾਰੀ ਫਿਰ। ਜ਼ਿੰਦਗੀ ਮੇ ਕੁਛ ਅਰਮਾਨ ਬਾਰਿਸ਼ ਕੀ ਬੂੰਦੋਂ ਕੀ ਤਰ੍ਹਾਂ ਹੋਤੇ ਹੈ, ਜਿਹਨੇ ਛੂਨੇ ਕੀ ਚਾਹਤ ਮੈਂ ਹਥੇਲੀਆਂ ਤੋਂ ਭੀਗ ਜਾਤੀ ਹੈ, ਮਗਰ ਹਾਥ ਹਮੇਸ਼ਾ ਖਾਲੀ ਰਹਿ ਜਾਤੇ ਹੈ। ਬਿਲਕੁਲ ਸਹੀ ਗੱਲ ਹੈ ਵੀਰੇ, ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ, ਬਹੁਤ ਸਾਰੇ ਸੁਪਨੇ ਹੁੰਦੇ ਨੇ ਜਿਹੜੇ ਕਿ ਅਸੀਂ ਪੂਰੇ ਨਹੀਂ ਕਰ ਸਕਦੇ, ਪਰ ਜ਼ਿੰਦਗੀ ਰੁਕਣ ਦਾ ਨਾਮ ਨਹੀਂ ਹੈ ਦੋਸਤ, ਹੈ ਨਾ। ਜ਼ਿੰਦਗੀ ਤਾਂ ਬਸ ਤੁਰਨ ਦਾ ਹੀ ਨਾਮ ਹੈ, ਚੱਲਣ ਦਾ ਹੀ ਨਾਮ ਹੈ, ਔਰ ਬਸ ਲਗਾਤਾਰ ਚੱਲਦੇ ਰਹੋ, ਚੱਲਦੇ ਰਹੋ, ਚੱਲਦੇ ਰਹੋ, ਔਰ ਇੱਕ ਦਿਨ ਜ਼ਰੂਰ ਆਪਣੀ ਮੰਜ਼ਿਲ ਨੂੰ ਆਪਾਂ ਪਾ ਲੈਣਾ ਹੁੰਦਾ। ਹੌਸਲਾ ਤੇ ਦਾ ਨਾਮ ਜ਼ਿੰਦਗੀ ਹੈ। ਖੈਰ, ਆਪਾਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਇੱਕ ਵਾਰੀ ਫਿਰ ਤੋਂ, ਜਿਹੜੀ ਕਿ ਅੱਜ 30+ ਵਾਸਤੇ ਆਪਾਂ ਜਾਣਕਾਰੀ ਦੇ ਰਹੇ ਹਾਂ ਦੋਸਤਾਂ ਦੇ ਵਾਸਤੇ ਜਿਹੜੇ ਕਿ 30 ਸਾਲ ਦੀ ਉਮਰ ਨੂੰ ਕ੍ਰੋਸ ਕਰ ਰਹੇ ਨੇ। ਦੋਸਤੋ, ਬਾਡੀ ਦੇ ਵਿੱਚ ਕਾਫੀ ਚੇਂਜਸ ਆਉਂਦੀਆਂ ਨੇ 30 ਸਾਲ ਦੀ ਉਮਰ ਤੋਂ ਬਾਅਦ। 20 ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਜੋ ਵੀ ਆਰਗਨ ਤੇ ਟਿਸ਼ੂ ਡਿਵੈਲਪਮੈਂਟ ਲੈਵਲ ਤੇ ਰਹਿੰਦੇ ਨੇ, 30 ਤੋਂ ਬਾਅਦ ਉਹਨਾਂ ਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ, ਜਿੱਦਾਂ ਕਿ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਨੇ, ਡਿੱਗਣ ਲੱਗ ਪੈਂਦੇ ਨੇ। ਇਹਨਾਂ ਬਦਲਾਵਾਂ ਨੂੰ ਆਪਾਂ ਪੂਰੀ ਤਰ੍ਹਾਂ ਰੋਕ ਤਾਂ ਨਹੀਂ ਸਕਦੇ, ਬਟ ਕੁਛ ਰੈਮਡੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਕਿ ਆਪਾਂ ਇਹਨਾਂ ਦੀ ਰਫ਼ਤਾਰ ਨੂੰ ਘੱਟ ਕਰ ਸਕਦੇ ਹਾਂ। ਸੋ ਕੁਝ ਕੁ ਇਹੋ ਜਿਹੇ ਬਦਲਾਵਾਂ ਦੇ ਬਾਰੇ ਅਤੇ ਨਾਲ ਉਹਨਾਂ ਦੇ ਰੈਮਡੀਜ਼ ਵੀ ਆਪਾਂ ਦੱਸਦੇ ਹਾਂ। ਵੈਸੇ ਦੋਸਤੋ, ਖਾਸ ਤੌਰ 'ਤੇ ਜਦੋਂ ਮੈਂ ਇਸ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ ਨਾ, ਇੱਕ ਚੀਜ਼ ਨਜ਼ਰ ਦੇ ਵਿੱਚ ਇਹ ਆਈ ਹੈ, ਜੇਕਰ ਮੈਂ ਸਾਰੀ ਗੱਲਬਾਤ ਦਾ ਨਿਚੋੜ ਤੁਹਾਨੂੰ ਪਹਿਲਾਂ ਹੀ ਦੱਸਿਆ ਜੋ ਵੀ ਮੈਂ ਹੁਣ ਗੱਲਬਾਤ ਕਰਨ ਜਾ ਰਿਹਾ, ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਫੋਕਾ ਪਾਣੀ ਪੀਣ 'ਤੇ ਹੈ, ਠੀਕ ਹੈ, ਔਰ ਉਸ ਤੋਂ ਬਾਅਦ ਵੈਜੀਟੇਬਲ ਅਤੇ ਫਰੂਟ 'ਤੇ ਮਤਲਬ ਜ਼ੋਰ ਦਿੱਤਾ ਗਿਆ ਕਿ ਤੁਸੀਂ ਸਬਜ਼ੀਆਂ ਖਾਓ ਤਾਜ਼ੀਆਂ ਅਤੇ ਤਾਜ਼ੇ ਫਲ ਖਾਓ, ਔਰ ਪਾਣੀ ਫੋਕਾ ਪਾਣੀ ਜ਼ਿਆਦਾ ਪੀਓ ਬਿਨਾਂ ਕਿਸੇ ਫਲੇਵਰ ਤੋਂ। ਉਸ ਦਾ ਬਹੁਤ ਜ਼ਿਆਦਾ ਮਹੱਤਵ ਇਸ ਗੱਲ ਦੇ ਵਿੱਚ ਆਇਆ। ਖੈਰ, ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਕਿ ਸਾਨੂੰ ਫੇਸ, ਪ੍ਰੋਬਲਮ ਨਹੀਂ ਕਹਿ ਸਕਦੇ ਜੀ, ਐਕਚੁਲੀ ਇਹ ਤਾਂ ਚੇਂਜ ਹੈਗੀ ਹੈ ਬਾਡੀ ਦੇ ਵਿੱਚ ਔਰ ਇਹ ਹੋਣੀ ਹੋਈ ਹੈ, ਇਹਨੂੰ ਅਸੀਂ ਰੋਕ ਵੀ ਨਹੀਂ ਸਕਦੇ। ਸਕਿਨ ਦੇ ਬਾਰੇ ਗੱਲ ਕਰੀਏ ਤਾਂ ਬਾਡੀ ਵਿੱਚ ਕਲੋਜ਼ਨ ਘੱਟ ਬਣਦਾ ਹੈ, ਇਸ ਕਰਕੇ ਸਕਿਨ ਜਿਹੜੀ ਸੁੰਗੜਨ ਲੱਗ ਪੈਂਦੀ ਹੈ ਅਤੇ ਮੋਇਸਚਰਾਈਜ਼ਰ ਘੱਟ ਹੋਣ ਲੱਗਦਾ। ਇਸ ਦਾ ਹੱਲ ਦੋਸਤੋ ਇਹ ਹੈ ਕਿ ਪਾਣੀ ਜ਼ਿਆਦਾ ਪੀਓ, ਸਨਸਕ੍ਰੀਨ ਅਤੇ ਮੋਇਸਚਰ ਦਾ ਇਸਤੇਮਾਲ ਕਰੋ, ਔਰ ਸਮੋਕਿੰਗ ਤੋਂ ਬਚਣ ਬਾਰੇ ਸਲਾਹ ਦਿੱਤੀ ਗਈ ਹੈ। ਆਫਕੋਰਸ, ਫਰੂਟ ਅਤੇ ਵੈਜੀਟੇਬਲ ਜ਼ਿਆਦਾ ਖਾਣ ਬਾਰੇ ਸਲਾਹ ਦਿੱਤੀ ਗਈ ਹੈ। ਇੱਕ ਫਰੂਟ ਅਤੇ ਵੈਜੀਟੇਬਲ ਦੇ ਮੁਤਲਕ ਇੱਕ ਹੋਰ ਗੱਲ ਮੈਂ ਕਰਾਂ। ਆਪਾਂ ਦੋਸਤੋ ਸਮੂਦੀ ਵਗੈਰਾ ਬਣਾ ਕੇ ਨਹੀਂ ਪੀਂਦੇ ਹੁੰਦੇ, ਖਾਸ ਤੌਰ 'ਤੇ ਅਸੀਂ ਟੀ ਵੀ 'ਤੇ ਐਡ ਦੇਖਦੇ ਹਾਂ, ਉਹ 140-145 ਡਾਲਰ ਦਾ ਆਉਂਦਾ ਜੀ। ਉਹ ਇੱਕ ਤਾਂ ਆਮ ਬਲੈਂਡਰ ਹੁੰਦਾ ਨਾ, ਇੱਕ ਨਿਊਟਰੀ ਪਤਾ ਨਹੀਂ ਕੀ ਕਹਿੰਦੇ ਜੀ ਉਸਨੂੰ, ਹੈ ਨਾ, ਜਿਹੜਾ ਕਾਫੀ ਫਾਸਟ ਚੱਲਦਾ, ਜਿਹੜਾ ਕਹਿ ਦਿੰਦਾ ਕਿ ਸਾਰੇ ਜਿੰਨੇ ਵੀ ਨਿਊਟ੍ਰੀਸ਼ਨਸ ਨੇ ਉਹਨਾਂ ਦਾ ਐਕਸਟ੍ਰੈਕਟ ਸਾਰਾ ਲੈ ਆਉਂਦਾ ਉਹਦੇ 'ਚ, ਘੋਲ ਦੇ ਵਿੱਚ। ਨਿਊਟਰੀ ਬਲੈਂਡ ਕਹਿੰਦੇ ਉਹਨੇ, ਕੁਛ ਇਹੋ ਜਿਹਾ ਨਾਮ ਹੀ ਹੁੰਦਾ ਯਾਰ, ਕਿਸੇ ਨੂੰ ਪਤਾ ਹੋਵੇ ਦੋਸਤੋ ਮੈਨੂੰ ਯਾਦ ਕਰਵਾ ਦਿਓ ਤਾਂ ਕਿ ਬਾਕੀਆਂ ਨੂੰ ਵੀ ਆਪਾਂ ਦੱਸ ਦਈਏ। ਉਹ ਸਿਫਾਰਿਸ਼ ਇਸ ਚੀਜ਼ ਦੀ ਕਰਦੇ ਨੇ ਕਿ ਜਦੋਂ ਵੀ ਅਸੀਂ ਫਲਾਂ ਦਾ ਜੂਸ ਜਾਂ ਫਿਰ ਫਲਾਂ ਦੀ ਸਮੂਦੀ ਜਾਂ ਸਬਜ਼ੀਆਂ ਦੀ ਸਮੂਦੀ ਵਗੈਰਾ ਘਰੇ ਤਿਆਰ ਕਰਦੇ ਹਾਂ ਜਾਂ ਬਣਾਉਂਦੇ ਹਾਂ, ਅਤੇ ਕਦੇ ਵੀ ਸਾਨੂੰ ਫਲ ਅੰਨੇਵਾਹ ਮਿਕਸ ਨਹੀਂ ਕਰਨੇ ਚਾਹੀਦੇ। ਉਹਦੇ ਵਿੱਚ ਕੀ ਹੈ ਵੀ ਇੱਕੋ ਜਿਹੇ ਫਲੇਵਰ ਵਾਲੇ ਫਲ ਜਾਂ ਖਾਸ ਤੌਰ 'ਤੇ ਇੱਕੋ ਕਲਰ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਇੱਕੋ ਕਲਰ ਵਾਲੇ ਫਲ ਜਾਂ ਇੱਕੋ ਕਲਰ ਵਾਲੀਆਂ ਸਬਜ਼ੀਆਂ ਅਗਰ ਆਪਾਂ ਸਮੂਦੀ ਦੇ ਵਿੱਚ ਪਾਈਏ, ਉਸ ਦਾ ਫਾਇਦਾ ਕੁਛ ਨਿਊਟਰੀ ਬਲੈਂਡ। ਮੇਰਾ ਪੁੱਤ, ਮੇਰੀ ਧੀ ਗਰਮੀਆਂ ਬੈਠੀ ਹੈ ਜੀ ਮੇਰੇ ਕੋਲ, ਉਹਨੇ ਮੈਨੂੰ ਯਾਦ ਕਰਾਤਾ ਕਿ ਉਹਨੂੰ ਨਿਊਟਰੀ ਬਲੈਂਡ ਕਹਿੰਦੇ ਆ, ਅਤੇ ਥੈਂਕ ਯੂ ਗਰਿਮਾ, ਲਵ ਯੂ ਬੇਟਾ। ਅੱਛਾ, ਅਤੇ ਦੋਸਤੋ ਮੈਂ ਕਹਿ ਰਿਹਾ ਸੀ ਕਿ ਇੱਕੋ ਹੀ ਕਲਰ ਵਾਲੀਆਂ ਜਿਵੇਂ ਕਿ ਜਿਹੜਾ ਚੁਕੰਦਰ ਹੁੰਦਾ ਬੀਟਰੂਟ, ਉਹਦਾ ਕਲਰ ਰੈੱਡ ਹੁੰਦਾ ਨਾ, ਔਰ ਉਸਨੂੰ ਕਹਿੰਦੇ ਨੇ ਕਿ ਹਰੇ ਰੰਗ ਦੀਆਂ ਸਬਜ਼ੀਆਂ ਦੇ ਨਾਲ ਕਦੇ ਵੀ ਤੁਸੀਂ ਨਾ ਮਿਕਸ ਕਰੋ, ਜਿਵੇਂ ਹਰੇ ਰੰਗ ਦੀਆਂ ਹੋ ਗਈਆਂ, ਪਾਲਕ ਹੋ ਗਈ, ਪੱਤਾ ਗੋਭੀ ਹੋ ਗਈ, ਹੈ ਨਾ, ਇਹੋ ਜਿਹੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ। ਜਾਂ ਫਿਰ ਜਿਹੜਾ ਚੁਕੰਦਰ ਹੈ ਉਸਨੂੰ ਤੁਸੀਂ ਅਗਰ ਚਾਹੋ ਤਾਂ ਵਿਟਾਮਿਨ ਸੀ ਵਾਲੇ ਫਲਾਂ ਦੇ ਵਿੱਚ ਤੁਸੀਂ ਮਿਕਸ ਕਰ ਸਕਦੇ ਹੋ, ਇਹੋ ਜਿਹੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਨੈਕਸਟ ਥਿੰਗ ਇਜ਼ ਦੋਸਤੋ, ਵਾਲ ਸਫੈਦ ਹੋਣ ਲੱਗ ਪੈਂਦੇ ਨੇ। ਇੱਕ ਨਾ ਕੋਈ ਪਦਾਰਥ ਹੁੰਦਾ ਮੈਲਾਨਿਨ ਨਾਮ ਦਾ, ਉਹ ਘੱਟ ਹੋਣ ਲੱਗਦਾ ਅਤੇ ਇਸ ਕਰਕੇ ਵਾਲ ਸਫੈਦ ਹੁੰਦੇ ਨੇ, ਔਰ ਜੈਂਟਸ ਦੇ ਵਿੱਚ ਗੰਜੇਪਣ ਦੀ ਸ਼ਿਕਾਇਤ ਵੀ ਹੋਣ ਲੱਗ ਪੈਂਦੀ ਹੈ, ਵਾਲ ਝੜਨ ਲੱਗ ਪੈਂਦੇ ਨੇ। ਇਹਦੇ ਵਾਸਤੇ ਸਾਨੂੰ ਕੈਲਸ਼ੀਅਮ, ਆਇਰਨ, ਪ੍ਰੋਟੀਨ ਵਾਲਾ ਜਿਹੜਾ ਉਹ ਫੂਡ ਹੈ ਉਹ ਖੋਲ੍ਹਣਾ ਚਾਹੀਦਾ। ਸਟ੍ਰੈਸ ਤਾਂ ਖੈਰ ਆਪਣੇ ਵੱਸ ਨਹੀਂ ਹੁੰਦੇ, ਬਟ ਕੋਸ਼ਿਸ਼ ਕਰ ਸਕਦੇ ਹਾਂ ਜੀ ਕਿ ਸਟ੍ਰੈਸ ਨਾ ਕੀਤੀ ਜਾਵੇ, ਚਿੰਤਾ ਛੱਡੀ ਜਾਵੇ। ਚਿੰਤਾ ਬਾਰੇ ਵੀ ਗੱਲ ਕਰਦੇ ਜੀ ਯਾਰ, ਖੁੱਲ੍ਹ ਕੇ ਖੁੱਲ੍ਹ ਜੀ ਪ੍ਰੋਗਰਾਮ ਦੇ ਸੈਕਿੰਡ ਹਾਫ ਦੇ ਵਿੱਚ। ਉਸ ਤੋਂ ਬ੍ਰੇਨ ਦੇ ਬਾਰੇ ਵੀ ਇਹ ਦੱਸਿਆ ਗਿਆ ਕਿ 30+ ਹੋਣ ਤੋਂ ਬਾਅਦ ਬ੍ਰੇਨ ਸੈੱਲ ਸੁੰਗੜਨ ਲੱਗਦੇ ਨੇ, ਔਰ ਬ੍ਰੇਨ ਦਾ ਆਕਾਰ ਛੋਟਾ ਹੋਣ ਲੱਗਦਾ। ਮੈਂ ਇਹ ਪਹਿਲੀ ਵਾਰੀ ਪੜ੍ਹ ਰਿਹਾ ਦੋਸਤੋ ਵੈਸੇ, ਅਤੇ ਇੱਕ ਫੀਲ ਗੁੱਡ ਕੈਮੀਕਲ ਹੁੰਦਾ ਉਹਦੀ ਵੀ ਘੱਟ ਤਾਦਾਦ ਹੋ ਜਾਂਦੀ ਹੈ। ਇਹਦੇ ਵਾਸਤੇ ਸਾਨੂੰ ਡਾਇਟ ਦੇ ਵਿੱਚ ਫਰੂਟ ਅਤੇ ਵੈਜੀਟੇਬਲਸ ਦੀ ਮਾਤਰਾ ਵਧਾਉਣੀ ਚਾਹੀਦੀ ਹੈ, ਐਕਸਰਸਾਈਜ਼ ਅਤੇ ਨਾਲ ਬ੍ਰੇਨ ਨੂੰ ਐਕਟਿਵ ਰੱਖਣ ਵਾਲੀਆਂ ਗੇਮਾਂ, ਇਹਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਅੱਖਾਂ ਦੇ ਬਾਰੇ ਦੋਸਤੋ ਇਹ ਦੱਸਿਆ ਗਿਆ ਕਿ ਅੱਖਾਂ ਦੀਆਂ ਪਲਕਾਂ ਵੀ ਸੁੰਗੜਨ ਲੱਗਦੀਆਂ ਨੇ, 30+ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਘੱਟਣ ਲੱਗ ਪੈਂਦੀ ਹੈ ਅਤੇ ਡਰਾਈਨੈਸ ਵਧਣ ਲੱਗ ਪੈਂਦੀ ਹੈ। ਇਹਦੇ ਵਾਸਤੇ ਰੈਗੂਲਰ ਆਈ ਚੈੱਕਅਪ ਦੀ ਸਿਫਾਰਿਸ਼ ਕੀਤੀ ਗਈ ਹੈ। ਹੈਲਦੀ ਡਾਇਟ ਅਤੇ ਅੱਖਾਂ ਨੂੰ ਡਰਾਈ ਨਾ ਹੋਣ ਦਿਓ, ਮੋਬਾਈਲ ਕੰਪਿਊਟਰ 'ਤੇ ਜ਼ਿਆਦਾ ਦੇਰ ਸਰਫਿੰਗ ਨਾ ਕਰੋ, ਇਹਦੀ ਸਿਫਾਰਿਸ਼ ਕੀਤੀ ਗਈ ਹੈ। ਮੈਨੂੰ ਇਹ ਵੀ ਗੱਲ ਯਾਦ ਆਈ ਹੈ ਦੋਸਤੋ ਕਿ ਜਿਹੜੇ ਬੱਚੇ ਮੇਰੇ ਖਿਆਲ 18 ਸਾਲ ਤੋਂ ਘੱਟ ਹੁੰਦੇ ਨੇ ਔਰ ਜਿਹੜੇ ਆਸਟ੍ਰੇਲੀਆ ਦੇ ਪਰਮਾਨੈਂਟ ਰੈਜੀਡੈਂਟ ਨੇ ਜਾਂ ਸਿਟੀਜ਼ਨ ਨੇ, ਬੱਚਿਆਂ ਦੇ ਨਾ ਦੰਦਾਂ ਦੇ ਚੈੱਕਅਪ ਵਾਸਤੇ ਸਾਨੂੰ ਫ੍ਰੀ ਸਹੂਲਤ ਮਿਲਦੀ ਹੈ। ਵੈਸੇ ਦੰਦਾਂ ਦਾ ਇਲਾਜ ਬਹੁਤ ਮਹਿੰਗਾ ਹੈ ਆਸਟ੍ਰੇਲੀਆ ਦੇ ਵਿੱਚ, ਬਟ ਇਸ ਚੀਜ਼ ਦੀ ਸਹੂਲਤ ਮਿਲਦੀ ਹੈ। ਸੋ ਜਿਹੜੇ ਦੋਸਤਾਂ ਨੂੰ ਨਾ ਪਤਾ ਹੋਵੇ ਉਹਨਾਂ ਦੇ ਵਾਸਤੇ ਜਾਣਕਾਰੀ ਹੈ ਜੀ ਕਿ ਬੱਚਿਆਂ ਦੇ ਦੰਦਾਂ ਦੇ ਫ੍ਰੀ ਚੈੱਕਅਪ ਕੀਤੇ ਜਾਂਦੇ ਨੇ ਆਸਟ੍ਰੇਲੀਆ ਦੇ ਵਿੱਚ ਜੀ। ਸੋ ਇਹਦੇ ਵਾਸਤੇ ਤੁਸੀਂ ਸੰਬੰਧਿਤ ਮਹਿਕਮੇ ਨਾਲ ਸੰਪਰਕ ਕਰ ਸਕਦੇ ਹੋ। ਅੱਗੇ ਹਾਰਟ ਦੀ ਗੱਲ ਕਰੀਏ ਤੇ ਹਾਰਟ ਮਸਲਸ ਕਮਜ਼ੋਰ ਹੋਣ ਲੱਗਦੇ ਨੇ ਔਰ ਕੈਲਸ਼ੀਅਮ ਜਮ੍ਹਾਂ ਹੋਣ ਲੱਗ ਪੈਂਦਾ, ਇਸ ਕਰਕੇ ਹਾਰਟ ਦੀ ਵੀ ਜਿਹੜੀ ਕੰਮ ਕਰਨ ਦੀ ਹਿੰਮਤ ਹੈ ਉਹ ਘਟਣ ਲੱਗ ਪੈਂਦੀ। ਇਹਦੇ ਵਾਸਤੇ ਫੈਟੀ ਫੂਡ ਘੱਟ ਕਰਨਾ ਚਾਹੀਦਾ, ਸ਼ਰਾਬ ਸਿਗਰਟ ਤੋਂ ਦੂਰ ਰਹੋ, ਐਕਸਰਸਾਈਜ਼, ਵੈਜੀਟੇਬਲਸ, ਵਾਕ, ਇਹਦੀ ਸਿਫਾਰਿਸ਼ ਕੀਤੀ ਗਈ ਹੈ। ਫੇਫੜਿਆਂ ਦੀ ਵੀ ਜਿਹੜੀ ਪ੍ਰੋਬਲਮ ਆ ਸਕਦੀ ਹੈ ਜੀ, ਫੇਫੜਿਆਂ ਦੀ ਵੀ ਜਿਹੜੀ ਹਿੰਮਤ ਅਤੇ ਮਿਹਨਤ ਹੈ ਉਹ ਘਟਣ ਲੱਗਦੀ ਹੈ ਅਤੇ ਬਾਡੀ ਨੂੰ ਪਹਿਲਾਂ ਦੀ ਤੁਲਨਾ ਵਿੱਚ ਘੱਟ ਆਕਸੀਜਨ ਮਿਲਦੀ ਹੈ, ਟਿਸ਼ੂ ਕਮਜ਼ੋਰ ਹੋਣ ਲੱਗ ਪੈਂਦੇ। ਇਹਦੇ ਵਾਸਤੇ ਡੀਪ ਬ੍ਰੀਦਿੰਗ ਜਾਂ ਪ੍ਰਾਣਾਯਾਮ ਦਾ ਸਿਫਾਰਿਸ਼ ਕੀਤੀ ਗਈ ਹੈ। ਸਮੋਕਿੰਗ ਤੋਂ ਬਚਣਾ, ਪੋਲਿਊਸ਼ਨ ਤੋਂ ਬਚਣਾ, ਰਨਿੰਗ ਜਾਂ ਐਕਸਰਸਾਈਜ਼ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਿਡਨੀ ਬਾਰੇ ਵੀ ਕਿਹਾ ਜਾਂਦਾ ਕਿ ਛੋਟੀ ਹੋਣ ਲੱਗ, ਵੈਸੇ ਮੈਂ ਨਾ ਥੋੜ੍ਹਾ ਜਿਹਾ ਹੈਰਾਨੀ ਮਹਿਸੂਸ ਕਰ ਰਿਹਾ ਕਿ ਸਾਡੇ ਸਰੀਰ ਦੇ ਅੰਗ ਛੋਟੇ ਵੀ ਹੋਣ ਲੱਗ ਪੈਂਦੇ ਨੇ, ਜਿਵੇਂ ਅੱਖਾਂ ਦੀਆਂ ਪਲਕਾਂ ਹੋਈਆਂ, ਹਾਰਟ, ਬ੍ਰੇਨ ਜਾਂ ਹੁਣ ਕਿਡਨੀ ਦੇ ਬਾਰੇ ਵੀ ਗੱਲ ਕੀਤੀ ਗਈ ਹੈ ਕਿ ਕਿਡਨੀ ਛੋਟੀ ਹੋਣ ਲੱਗਦੀ ਹੈ ਔਰ ਉਹਦੀ ਫਿਲਟਰ ਕਰਨ ਦੀ ਜਿਹੜੀ ਕੀ ਕਹਿੰਦੇ ਹੁੰਦੇ ਆ ਯਾਰ ਉਸਨੂੰ, ਉਹਦੀ ਜਿਹੜੀ ਚਲੋ ਹਿੰਮਤ ਮਿਹਨਤ ਹੀ ਲਾ ਦਿੰਦੇ ਹਾਂ ਇੱਥੇ ਵੀ ਆਪਾਂ, ਉਹਦੇ ਵੀ ਮਿਹਨਤ ਹਿੰਮਤ ਜਿਹੜੀ ਘਟਣ ਲੱਗ ਪੈਂਦੀ ਹੈ ਅਤੇ ਜਿਹੜੀਆਂ ਬਲੱਡ ਸਪਲਾਈ ਕਰਨ ਵਾਲੀਆਂ ਨਸਾਂ ਨੇ ਉਹ ਵੀ ਭੀੜੀਆਂ ਹੋਣ ਲੱਗ ਪੈਂਦੀਆਂ। ਇਸ ਕਰਕੇ ਕਹਿੰਦੇ ਨੇ ਕਿ ਨਮਕ ਅਤੇ ਸ਼ੱਕਰ ਜ਼ਿਆਦਾ ਨਾ ਖਾਓ, ਪਾਣੀ ਜ਼ਿਆਦਾ ਪੀਓ, ਫੈਟ ਕੰਟਰੋਲ ਕਰੋ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ ਅਤੇ ਲੀਵਰ ਦੇ ਬਾਰੇ ਵੀ ਇਹੀ ਕੁਛ ਆਖਿਆ ਗਿਆ ਕਿ ਲੀਵਰ ਦੇ ਵੱਲ ਬਲੱਡ ਸਪਲਾਈ ਘਟਣ ਲੱਗਦੀ ਹੈ ਅਤੇ ਲੀਵਰ ਜਿਹੜਾ ਸਖਤ ਵੀ ਹੋਣ ਲੱਗ ਪੈਂਦਾ, ਹਲਕਾ ਵੀ ਹੋਣ ਲੱਗ ਪੈਂਦਾ। ਇਸ ਵਾਸਤੇ ਵੀ ਸ਼ਰਾਬ ਤੋਂ, ਨਸ਼ੇ ਤੋਂ ਦੂਰ ਰਹੋ ਅਤੇ ਪੇਟ ਦੇ ਬਾਰੇ ਵੀ ਦੋਸਤੋ ਇਹੀ ਕਿਹਾ ਗਿਆ ਕਿ ਮੈਟਾਬੋਲਿਜ਼ਮ ਘਟਣ ਲੱਗ ਪੈਂਦਾ, ਫੈਟ ਜਮ੍ਹਾਂ ਹੋਣ ਲੱਗ ਪੈਂਦੀ ਹੈ, ਮੋਟਾਪਾ ਵਧਣ ਲੱਗ ਪੈਂਦਾ। ਸੋ ਫਾਈਬਰ ਦੀ ਮਾਤਰਾ ਨੂੰ ਵਧਾਓ ਖਾਣੇ 'ਚ ਔਰ ਪ੍ਰੋਟੀਨ ਦੀ ਬੈਲੈਂਸ ਡਾਇਟ ਲਓ। ਦੰਦ ਅਤੇ ਹੱਡੀਆਂ ਦੇ ਬਾਰੇ ਵੀ ਇਹੀ ਕਿਹਾ ਗਿਆ ਕਿ ਕੈਲਸ਼ੀਅਮ ਦੀ ਕਮੀ ਹੋਣ ਲੱਗ ਪੈਂਦੀ ਹੈ ਅਤੇ ਜੋੜਾਂ 'ਚ ਫਲੋਰਾਈਡ ਘਟਣ ਲੱਗ ਪੈਂਦਾ, ਹੱਡੀਆਂ ਕਮਜ਼ੋਰ ਹੋਣ ਲੱਗ ਪੈਂਦੀਆਂ ਨੇ। ਸੋ ਕੁੱਲ ਮਿਲਾ ਕੇ ਦੋਸਤੋ ਸਾਰੀ ਗੱਲ ਦੇ ਵਿੱਚ ਇਹੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਐਕਸਰਸਾਈਜ਼, ਵਾਕਿੰਗ, ਪਾਣੀ ਅਤੇ ਬੈਲੈਂਸ ਡਾਇਟ। ਆਪਾਂ ਸੁਣਦੇ ਇੱਕ ਗੀਤ ਤੇ ਆਉਂਦੇ ਹਾਂ ਪ੍ਰੋਗਰਾਮ 'ਚ ਵਾਪਸ।
ਹੋ ਰਾਤਾਂ ਵਾਲੀ, ਰਾਤਾਂ ਵਾਲੀ, ਰਾਤਾਂ ਵਾਲੀ, ਰਾਤਾਂ ਵਾਲੀ, ਰਾਤਾਂ ਵਾਲੀ, ਰਾਤਾਂ ਵਾਲੀ, ਹੋ ਰਾਤਾਂ ਵਾਲੀ, ਰਾਤਾਂ ਵਾਲੀ, ਰਾਤਾਂ ਵਾਲੀ, ਰਾਤਾਂ ਵਾਲੀ, ਰਾਤਾਂ ਵਾਲੀ, ਹੋ ਰਾਤਾਂ ਵਾਲੀ, ਨੀਂਦ ਉੱਡ ਗਈ, ਨਵਾਂ ਜਾਗਣ ਦਾ ਜਪ ਹੋ ਗਿਆ। ਲਾਵੋ
ਚਾਲੋ ਰਾਮ ਜੀ ਕਹਿੰਦਾ ਮੈਨੂੰ ਲਵ ਹੋ ਗਿਆ ਕਰਦੀਆਂ ਜਾਣੇ ਅਦਾ ਮਾਂ ਓਏ ਮੈਂ ਕਿੱਥੋਂ ਭੜਥੂ ਪਾਵਾਂ ਡੈਮੇਜ ਕਰਦੀਆਂ ਜਾਣੇ ਅਦਾ ਮਾਂ ਓਏ ਮੈਂ ਕਿੱਥੋਂ ਭੜਥੂ ਪਾਵਾਂ ਕਾਲੀ ਉਹਨੂੰ ਸੀਟੀ ਮਾਰਦੀ ਉਹਦਾ ਚੱਕ ਮਾਰਿਆ ਪੱਪ ਹੋ ਗਿਆ
ਲਓ ਜੀ ਨਿੱਕੀ ਜੀ ਐਮ ਇੱਕ ਵਾਰੀ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਔਰ ਦੋਸਤੋ ਖਬਰਾਂ ਤੇ ਝਾਤ ਮਾਰਨ ਤੋਂ ਪਹਿਲਾਂ ਤੇ ਆਪਾਂ ਅਮਰੀਕ ਭਾਜੀ ਨੂੰ ਜੀ ਐਂ ਕਹਿ ਦਈਏ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਜੀ ਜੀ ਐਂ ਨੂੰ ਸਤਿ ਸ੍ਰੀ ਅਕਾਲ
ਰਿਸ਼ੀ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਡੇਰੀ ਦੇ ਸਰੋਤੇ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਤੇ ਰਿਸ਼ੀ ਦੇ ਜਿਹੜੇ ਖਾਣ ਪੀਣ ਦੇ ਟਿਪ ਸੁਣ ਰਹੇ ਅੱਜ ਮੇਰੇ ਖਿਆਲ ਤੇ ਰਿਸ਼ੀ ਲੋਕਾਂ ਦੀ ਖੁਰਾਕ ਬੰਦ ਕਰ ਰਿਹਾ ਤੇ ਬੈਲੈਂਸ ਡਾਇਟ ਨੂੰ ਲੋਕਾਂ ਨੂੰ ਲੈ ਕੇ ਜਾ ਰਿਹਾ
ਜਿਹਦੇ ਵਿਚ ਹਾਂ ਤੁਹਾਨੂੰ ਯਾਦ ਹੋਣਾ ਹਾਂ ਉਹ ਪਿਰਾਮਿਡ ਦੇ ਵਿਚ ਟੋਪ ਤੇ ਨਟਸ ਐਂਡ ਫਰੂਟਸ ਹੁੰਦੇ ਨੇ ਉਸ ਤੋਂ ਬਾਅਦ ਡਾਇਟਰੀ ਪ੍ਰੋਡਕਟ ਆ ਜਾਂਦੇ ਨੇ ਫਿਰ ਮੀਟ ਆ ਜਾਂਦਾ ਫਿਰ ਸਭ ਤੋਂ ਥੱਲੇ ਫਰੂਟ ਐਂਡ ਵੈਜ ਆ ਜਾਂਦੀਆਂ ਨੇ
ਰਿਸ਼ੀ ਜੀ ਜਦੋਂ ਅਸੀਂ ਨਾ ਪੰਜਾਬ ਵਿਚ ਰਹਿੰਦੇ ਹੁੰਦੇ ਸੀ 40 ਸਾਲ ਪੰਜਾਬ ਵਿਚ ਰਹਿਣ ਦਾ ਮੌਕਾ ਮਿਲਿਆ 20 ਸਾਲ ਆਸਟ੍ਰੇਲੀਆ ਚ ਹੋ ਗਏ ਅਸੀਂ ਅਕਸਰ ਸਕੂਲਾਂ ਵਿਚ ਗੱਲ ਕਰਦੇ ਹੁੰਦੇ ਸੀ ਪੰਜਾਬ ਦੇ ਵਿਚ ਨਾ ਜਿਹੜੇ ਉਦੋਂ ਅਸੀਂ ਲੋਕ ਰਹਿੰਦੇ ਸੀ ਸਾਰੇ ਕਿਉਂਕਿ ਉੱਥੇ ਜਿੱਦਾਂ ਇੰਨੇ ਚੋਚਲੇ ਵਗੈਰਾ ਤਾਂ ਹੁੰਦੇ ਨੀ ਅਸੀਂ ਤਾਂ ਇਹੀ ਕਹਿੰਦੇ ਹੁੰਦੇ ਸੀ ਰੋਟੀ ਸਬਜ਼ੀ ਅਤੇ ਲੱਸੀ ਵਿਚੋਂ ਸਾਰੇ ਜਿਹੜੇ ਵਿਟਾਮਿਨਸ ਹੈ ਨਾ ਸਾਰੇ ਪਿਰਾਮਿਡ ਦੇ ਜਿਹੜੇ ਐਲੀਮੈਂਟਸ ਸਾਰੇ ਉੱਥੋਂ ਹੀ ਹਾਜ਼ਰ ਕਰਦੇ ਆ ਬਦਾਮ ਵਗੈਰਾ ਹੁੰਦੇ ਸੀ ਇਹ ਆਮ ਜਿਹੜਾ ਵਿਅਕਤੀ ਸੀ ਉਹਦੀ ਪਹੁੰਚ ਤੋਂ ਬਹੁਤ ਬਾਹਰ ਹੁੰਦੇ ਸੀ ਅਤੇ ਉਦੋਂ ਸਿਹਤਾਂ ਵੀ 60 ਦੇ ਵਿਚ 70 ਦੇ ਵਿਚ 80 ਦੇ ਵਿਚ 90 ਦੇ ਵਿਚ ਵੀ ਸਿਹਤਾਂ ਪੰਜਾਬ ਚ ਲੋਕਾਂ ਦੀਆਂ ਬਹੁਤ ਸੋਹਣੀਆਂ ਹੁੰਦੀਆਂ ਸੀ ਹੁਣ ਵੀ ਹੋਣਗੀਆਂ ਕਿਉਂਕਿ ਉਹ ਬੈਲੈਂਸ ਡਾਇਟ ਇੱਦਾਂ ਹੁੰਦੀ ਸੀ ਜਿਹੜੀ ਪਿੰਡਾਂ ਦੇ ਵਿੱਚ ਉਹ ਰੋਟੀ ਖਾਂਦੇ ਸੀ ਸਾਗ ਵਗੈਰਾ ਜਾਂ ਦਾਲ ਵਗੈਰਾ ਉਹ ਘਰ ਦੀ ਬਣੀ ਹੋਈ ਹੁੰਦੀ ਸੀ ਉਹਦੇ ਚ ਕੋਈ ਮਿਲਾਵਟ ਵਗੈਰਾ ਨਹੀਂ ਹੁੰਦੀ ਸੀ ਨਾ ਪਾਣੀ ਵੀ ਠੰਡਾ ਨਲਕੇ ਦਾ ਪੀ ਕੇ ਮੇਰੇ ਖਿਆਲ ਦੇ ਵਿੱਚ ਉਹ ਜਿਹੜੇ ਵਿਟਾਮਿਨਸ ਰੋਟੀ ਲੱਸੀ ਅਤੇ ਦਾਲ ਵਿੱਚੋਂ ਜਾਂ ਸਬਜ਼ੀ ਚੋਂ ਲੈ ਲੈਂਦੇ ਸੀ ਜੀ ਜੀ ਰਿਸ਼ੀ
ਐਕਚੁਅਲੀ ਭਾਜੀ ਆਪਾਂ ਮਹਿਸੂਸ ਇਹ ਕਰਦੇ ਹਾਂ ਭਈ ਜਿਹੜਾ ਜਿਹੜੇ ਸਮੇਂ ਦੀ ਆਪਾਂ ਗੱਲਾਂ ਕਰਦੇ ਹਾਂ ਹਨਾ ਜਦੋਂ ਹੁਣ ਮੇਰੇ ਖਿਆਲ ਤੋਂ ਤੁਸੀਂ ਗੱਲ ਕਰ ਰਹੇ ਹੋਗੇ ਸ਼ਾਇਦ ਹਨਾ 60-70s ਦੀ ਹਨਾ ਜਾਂ 80s ਦੀ ਤੇ ਉਸ ਸਮੇਂ ਭਾਜੀ ਉਸ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਫੂਡ ਹੈ ਉਹ ਵੀ ਕਾਫੀ ਹੱਦ ਤੱਕ ਬਦਲ ਚੁੱਕਿਆ ਹੈ ਅੱਜ ਫਾਸਟ ਫੂਡ ਨੇ ਕਾਫੀ ਜਗ੍ਹਾ ਲੈ ਲਈ ਹੈ ਨੈਚੁਰਲ ਫੂਡ ਦੀ ਥਾਂ ਤੇ ਔਰ ਸੈਕਿੰਡਲੀ ਭਾਜੀ ਜਿਹੜੀ ਹੱਥੀ ਮਿਹਨਤ ਪਹਿਲਾਂ ਲੋਕ ਕਰਦੇ ਹੁੰਦੇ ਸੀ ਨਾ ਉਹ ਹੁਣ ਨਾ ਦੇ ਬਰਾਬਰ ਹੋ ਗਈ ਹੈ ਜਿੱਦਾਂ ਕਿ ਆਪਾਂ ਪੁਰਾਣੇ ਬਜ਼ੁਰਗ ਦੀ ਗੱਲ ਸੁਣਦੇ ਹਾਂ ਕਹਿੰਦੇ ਕਾਕਾ ਮੈਂ ਤਾਂ ਨਾ ਕੋਲਾ ਕੋਲਾ ਦੁੱਧ ਘਿਓ ਦਾ ਪੀ ਜਾਂਦਾ ਹੁੰਦਾ ਸੀ ਨਾ ਜਾਂ ਫਿਰ ਘਿਓ ਸ਼ੱਕਰ ਲਾ ਕੇ ਖਾ ਪੀ ਜਾਂਦੇ ਹੁੰਦੇ ਸੀ ਔਰ ਵਧੀਆ ਸਿਹਤਾਂ ਰਹਿੰਦੀਆਂ ਹੁੰਦੀਆਂ ਸੀ ਪਰ ਭਾਜੀ ਪ੍ਰੋਬਲਮ ਅੱਜ ਦੇ ਯੁੱਗ ਦੇ ਵਿੱਚ ਇਹ ਹੈ ਕਿ ਇਹ ਜਿਹੜਾ ਚਮਚਾ ਘਿਓ ਦਾ ਉਹ ਹਜ਼ਮ ਕਿੱਥੇ ਕਰਾਂਗੇ ਹੁਣ ਜਿਵੇਂ ਅਵਤਾਰ ਭਾਜੀ ਨੇ ਅਵਤਾਰ ਭੁੱਲਰ ਭਾਜੀ ਨੇ ਆਪਾਂ ਨੂੰ ਮੈਸੇਜ ਕੀਤਾ ਸੀ ਹਨਾ ਚਲੋ ਫਨ ਦੇ ਵਿੱਚ ਮੈਸੇਜ ਕੀਤਾ ਸੀ ਆਪਾਂ ਗੱਲ ਕਰ ਰਹੇ ਸੀ ਹਨਾ ਬਟ ਜੇਕਰ ਇਸ ਗੱਲ ਨੂੰ ਸੀਰੀਅਸਲੀ ਲਿਆ ਜਾਵੇ ਹੁਣ ਜਿੱਦਾਂ ਕਿ ਉਹ ਟੈਕਸੀ ਡਰਾਈਵ ਕਰਦੇ ਨੇ ਜਾਂ ਹੋਰ ਬਹੁਤ ਸਾਰੇ ਦੋਸਤ ਡਰਾਈਵਿੰਗ ਕਰਦੇ ਨੇ ਭਾਜੀ, ਜੇ ਚਮਚਾ ਫੂਡ ਉਹਦਾ ਘਿਓ ਦਾ ਉਹ ਲੈ ਵੀ ਲੈਣਗੇ ਜਾਂ ਅਵਤਾਰ ਨੇ ਜਿਵੇਂ ਅੱਜ ਪਕੌੜੇ ਖਾਣੇ ਆ, ਭਾਜੀ ਉਹਨੂੰ ਹਜ਼ਮ ਕਿੱਥੇ ਕਰਨਗੇ? ਇਹ ਇੱਕ ਵੱਡੀ ਸਮੱਸਿਆ ਹੈ। ਸਿਰਫ ਪੁਰਾਣੀ ਖੁਰਾਕ ਹੀ ਕੰਮ ਨਹੀਂ ਸੀ ਕਰਦੀ, ਬਲਕਿ ਉਸ ਨੂੰ ਜਿਹੜਾ ਹਜ਼ਮ ਕੀਤਾ ਜਾਂਦਾ ਸੀ ਉਹਦੇ ਵਾਸਤੇ ਸਖ਼ਤ ਮਿਹਨਤ ਕੀਤੀ ਜਾਂਦੀ ਸੀ, ਸਰੀਰਕ ਮਿਹਨਤ, ਉਹ ਵੀ ਭਾਜੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਸੋ ਉਹਦਾ ਬੜਾ ਮਹੱਤਵਪੂਰਨ ਰੋਲ ਹੁੰਦਾ ਸੀ, ਰੋਲ ਹੁੰਦਾ ਸੀ
ਜੀ। ਰਿਸ਼ੀ, ਉਦੋਂ ਤੁਸੀਂ ਸਾਡੇ ਜ਼ਮਾਨੇ ਦੀ ਗੱਲ ਕਰਕੇ ਦੇਖੋ ਤਾਂ ਉਦੋਂ ਜਿਹੜਾ ਸਟੂਡੈਂਟ ਹੁੰਦਾ ਸੀ ਉਹਦੇ ਉਹਨੂੰ ਲਗਭਗ 6-7 ਕਿਲੋਮੀਟਰ ਸਾਨੂੰ ਹਰ ਰੋਜ਼ ਸਕੂਲ ਨੂੰ ਪੈਦਲ ਚੱਲ ਕੇ ਜਾਣਾ ਪੈਂਦਾ ਸੀ, ਸਾਈਕਲ ਵੀ ਨਹੀਂ ਹੁੰਦੇ ਸੀ, ਪੈਦਲ ਸਾਨੂੰ ਜਾਣਾ ਪੈਂਦਾ ਸੀ 6-7 ਕਿਲੋਮੀਟਰ ਹਰ ਰੋਜ਼ ਜਾਣਾ ਤੇ ਇੰਨਾ ਹੀ ਆਉਣਾ, 12 ਕਿਲੋਮੀਟਰ ਦਾ ਅਸੀਂ ਸਫ਼ਰ ਕਰਦੇ ਹੁੰਦੇ ਸੀ ਤੇ ਬਾਕੀ ਵੀ ਪਿੰਡਾਂ ਦੇ ਸਟੂਡੈਂਟ ਵੀ ਇੱਦਾਂ ਹੀ ਕਰਦੇ। ਉਦੋਂ ਪਬਲਿਕ ਸਕੂਲ ਜਾਂ ਜਿਹੜੀ ਆ ਪ੍ਰਾਈਵੇਟ ਐਜੂਕੇਸ਼ਨ ਦਾ ਬਹੁਤਾ ਰਿਵਾਜ਼ ਨਹੀਂ ਸੀ, ਜਿਹੜੇ ਪਬਲਿਕ ਸਿਸਟਮ ਦੇ ਸਕੂਲ ਹੁੰਦੇ ਸੀ ਜਾਂ ਪ੍ਰਾਈਵੇਟ ਸਕੂਲ ਦੂਜੇ ਹੁੰਦੇ ਸੀ ਜੇ ਏਡਡ ਸਕੂਲ ਤੁਸੀਂ ਕਹਿੰਦੇ ਆ, ਉਹਨਾਂ ਵਿੱਚ ਹੀ ਬਹੁਤ ਹਾਈ ਕੁਆਲਿਟੀ ਦੀ ਜਿਹੜੀ ਐਜੂਕੇਸ਼ਨ ਉਹਨਾਂ ਜ਼ਮਾਨਿਆਂ ਚ ਹੁੰਦੀ ਸੀ ਤੇ ਉਹਦੇ ਨਾਲ ਵੀ ਜਿਹੜਾ ਬੈਲੈਂਸ ਇੱਕ ਬੋਡੀ ਵਿੱਚ ਸਟੂਡੈਂਟ ਦਾ ਬਣਿਆ ਰਹਿੰਦਾ ਸੀ। ਖੁਰਾਕ ਵੀ ਚਲੋ ਉਹ ਤਾਂ ਜਿਹੜੀ ਨਾਰਮਲ ਖੁਰਾਕ ਉਹੀ ਖਾਂਦੇ ਸੀ ਤੇ ਇਸੇ ਤਰ੍ਹਾਂ ਜਿਹੜੇ ਆਮ ਪਿੰਡਾਂ ਦੇ ਲੋਕ ਹੁੰਦੇ ਸਨ ਉਹ ਜਿੱਦਾਂ ਕਸਬਿਆਂ ਨੂੰ ਜਾਂ ਸ਼ਹਿਰਾਂ ਨੂੰ ਜਾਂਦੇ ਸਨ ਉਹ ਤੁਰ ਕੇ ਹੀ ਜਾਂਦੇ ਸਨ ਤੇ ਉਹਨਾਂ ਦੀ ਉਦਾਂ ਵੀ ਵੈਸੇ ਐਕਸਰਸਾਈਜ਼ ਹੋ ਜਾਂਦੀ ਸੀ। ਈਵਨ ਖੇਤੀਬਾੜੀ ਵਿੱਚ ਦੇਖੋ ਤੁਸੀਂ ਉਹਨਾਂ ਨੂੰ ਕਾਫੀ ਵਾਕ ਕਰਨਾ ਪੈਂਦਾ ਸੀ, ਬਲਦਾਂ ਵਾਲੇ ਹਲ ਚਲਾਉਂਦੇ ਹੁੰਦੇ ਸੀ ਜਾਂ ਜਿਹੜੇ ਈਵਨ ਜਿਹੜੇ ਸਬਜ਼ੀ ਵਗੈਰਾ ਵੇਚਦੇ ਸੀ ਸਾਡੇ ਹੌਕਰਸ ਜਿਹੜੇ ਸੀ ਉਹ ਵੀ ਪਿੰਡਾਂ ਵਿੱਚ ਤੁਰ ਕੇ ਜਾਂਦੇ ਸੀ ਤੇ ਉਹਨਾਂ ਦੀ ਕਾਫੀ ਐਕਸਰਸਾਈਜ਼ ਹੁੰਦੀ ਸੀ। ਈਵਨ ਜਿਹੜੀਆਂ ਸਾਡੀਆਂ ਔਰਤਾਂ ਸੀ ਅਗਰ ਉਹਨਾਂ ਨੇ ਕਿਸੇ ਦੂਜੇ ਪਿੰਡ ਜਾਣਾ ਹੁੰਦਾ ਸੀ, ਰਿਸ਼ਤੇਦਾਰ ਮਿਲਣ ਜਾਣਾ ਹੁੰਦਾ ਸੀ, ਉਦੋਂ ਇੰਨੇ ਕਮਿਊਨੀਕੇਸ਼ਨ ਸੋਰੀ ਟਰਾਂਸਪੋਰਟੇਸ਼ਨ ਦੇ ਸਾਧਨ ਨਹੀਂ ਹੁੰਦੇ ਸੀ, ਪੈਦਲ ਹੀ ਜਾਂਦੇ ਹੁੰਦੇ ਸੀ ਤੇ ਇੱਕ ਤਰ੍ਹਾਂ ਦੇ ਨਾਲ ਫਿਜ਼ੀਕਲ ਐਕਟੀਵਿਟੀ ਦੀ ਜਿਹੜਾ ਪ੍ਰੋਸੈਸ ਸੀ ਉਹ ਬਹੁਤ ਲਗਾਤਾਰ ਚੱਲਦਾ ਰਹਿੰਦਾ ਸੀ ਤੇ ਇਸ ਕਰਕੇ ਜਿਹੜੀ ਅਸੀਂ ਖੁਰਾਕ ਖਾਂਦੇ ਸੀ ਉਹ ਹਜ਼ਮ ਹੋ ਜਾਂਦੀ ਸੀ ਤੇ ਹਜ਼ਮ ਹੋਣ ਦੇ ਨਾਲ ਕੀ ਹੁੰਦਾ ਸੀ ਜਿਹੜਾ ਸਾਡਾ ਜਿੱਦਾਂ ਤੁਸੀਂ ਕਹਿ ਕੇ ਸਰੀਰ ਦਾ ਮੈਟਾਬੋਲਿਜ਼ਮ ਹੈ ਇਹ ਬਹੁਤ ਐਕਟਿਵ ਅਤੇ ਪ੍ਰੋਗਰੈਸਿਵ ਰਹਿੰਦਾ ਸੀ, ਜਿੱਥੇ ਕਰਕੇ ਸਰੀਰ ਵਿੱਚ ਜਿਹੜੀ ਖੁਰਾਕ ਹਰ ਅੰਗ ਦੇ ਵਿੱਚ ਪਹੁੰਚਦੀ ਸੀ ਤੇ ਬਲੱਡ ਦਾ ਸਰਕੂਲੇਸ਼ਨ ਵੀ ਬਹੁਤ ਵਧੀਆ ਹੁੰਦਾ, ਸਾਨੂੰ ਆਰਟੀਫਿਸ਼ੀਅਲ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਪੈਂਦੀ ਸੀ ਸਾਨੂੰ। ਉਸ ਤੋਂ ਬਾਅਦ ਫਿਰ ਸਾਈਕਲ ਦਾ ਜ਼ਮਾਨਾ ਆ ਗਿਆ ਨਾ, ਜਿੱਦਾਂ ਸਾਈਕਲ ਚਲਾਉਂਦੇ ਸੀ ਅਸੀਂ, ਈਵਨ ਸਾਡੇ ਪਿੰਡ ਤੋਂ ਹੁਸ਼ਿਆਰਪੁਰ ਨੂੰ ਜਾਣਾ ਸਾਈਕਲ ਤੇ ਚਲ ਜਾਂਦੇ ਹੁੰਦੇ ਸੀ, ਈਵਨ ਸਾਡੇ ਬਜ਼ੁਰਗ ਵੀ ਸਾਈਕਲਾਂ ਤੇ ਜਾਂਦੇ ਰਹੇ ਆ, ਪੈਦਲ ਵੀ ਜਾਂਦੇ ਰਹੇ ਆ। ਹੁਣ ਉਹ ਸਾਈਕਲ ਤਾਂ ਅਸੀਂ ਚਲਾਉਂਦੇ ਨੀ, ਲੇਕਿਨ ਰਿਵਾਜ ਦੇ ਤੌਰ ਤੇ ਜਿਮ ਵਿੱਚ ਜਾ ਕੇ ਸਾਈਕਲ ਜ਼ਰੂਰ ਚਲਾਉਂਦੇ ਆ। ਉਦਾਂ ਸਾਈਕਲ ਵੈਸੇ ਤਾਂ ਹੁਣ ਸਾਈਕਲ ਹੈ ਵੀ ਨਹੀਂ, ਹੈ ਆਸਟ੍ਰੇਲੀਆ ਵਿੱਚ ਸਾਈਕਲ ਤੁਸੀਂ ਕਿੱਥੇ ਚਲਾਓਗੇ, ਇਹ ਰਿਵਾਜ ਵੀ ਨਹੀਂ ਆਉਣ ਜਾਣ ਦਾ। ਤੇ ਪੰਜਾਬ ਦੇ ਵਿੱਚ ਅਗਰ ਤੁਸੀਂ ਸਾਈਕਲ ਚਲਾਓਗੇ ਤੇ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣੀਆਂ, ਅਗਰ ਤੁਸੀਂ ਸ਼ੌਕ ਦੇ ਤੌਰ ਤੇ ਵੀ ਸਾਈਕਲ ਤੇ ਇੱਧਰ ਉੱਧਰ ਜਾਓ ਤੇ ਕਾਫੀ ਕਮੈਂਟ ਤੁਹਾਡੇ ਕੀਤੇ ਜਾਂਦੇ ਆ। ਰਿਸ਼ੀ, ਕਾਫੀ ਕਾਫੀ ਕੁਛ ਬਦਲ ਚੁੱਕਿਆ ਤੇ ਬਹੁਤ ਚੰਗਾ ਵੀ ਵਾਪਰਿਆ ਤੇ ਕੁਛ ਗੱਲਾਂ ਖਰਾਬ ਵੀ ਵਾਪਰੀਆਂ। ਵੈਸੇ ਤੁਹਾਡੇ ਟਿਪਸ ਬਹੁਤ ਵਧੀਆ ਖੁਰਾਕ ਤੇ ਅੱਜ ਦੇ ਰਹੇ ਤੁਸੀਂ
ਅਮਰੀਕ ਭਾਜੀ। ਜੇਕਰ ਆਪਾਂ ਸਾਈਕਲ ਦੀ ਗੱਲ ਕਰੀਏ ਨਾ ਤੇ ਸਾਈਕਲ ਚਲਾਉਣਾ ਵੀ ਕਾਫੀ ਈਜ਼ੀ ਹੋ ਚੁੱਕਿਆ ਕਿਉਂਕਿ ਗੀਅਰਸ ਵਾਲੀਆਂ ਸਾਈਕਲਾਂ ਆਉਂਦੀਆਂ ਨੇ ਔਰ ਉਹਦੇ ਨਾਲ ਸਰੀਰ ਦਾ ਜ਼ੋਰ ਹੀ ਨਹੀਂ ਲੱਗਦਾ ਹੈਗਾ, ਮਤਲਬ ਬਹੁਤ ਹੀ ਘੱਟ ਜ਼ੋਰ ਲੱਗਦਾ ਪਹਿਲਾਂ ਦੇ ਸਾਈਕਲ ਦੇ ਮੁਤਾਬਕ ਜਿਹੜੇ ਵੀਕਐਂਡ ਦੇ ਇੱਥੇ ਚਲਾਉਂਦੇ ਵੀ ਨੇ। ਤੇ ਸਾਈਕਲ ਦੇ ਵਿੱਚ ਭਾਜੀ ਟੈਕਨੋਲੋਜੀ ਨੇ ਬੜਾ ਸਹੂਲਤ ਲਿਆ ਦਿੱਤੀ ਹਰ ਚੀਜ਼ ਦੇ ਵਿੱਚ, ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਸਾਈਕਲਾਂ ਦੇ ਵਿੱਚ ਵੀ ਬੜਾ ਵੱਡਾ ਫਰਕ ਪੈ ਗਿਆ।
ਟੈਕਨੋਲੋਜੀ ਜਿਹੜੀ ਆ ਇਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ, ਖਾਸ ਤੌਰ ਤੇ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਕਿ ਇਨਫੋਰਮੇਸ਼ਨ ਤੁਸੀਂ ਪਾਸ ਔਨ ਕਰਦੇ ਆ ਇੱਕ ਇੱਕ ਸੋਰਸ ਤੋਂ ਦੂਜੇ ਸੋਰਸ ਤੇ, ਜਿੱਦਾਂ ਕਿ ਫੇਸਬੁੱਕ ਹੈ, ਤੁਹਾਡੇ ਟੈਲੀਫੋਨ ਆ, ਈਵਨ ਜਿਹੜੇ ਤੁਹਾਡੇ ਇਕਵਿਪਮੈਂਟਸ ਆ, ਕਾਰਾਂ ਆ, ਇਹਨਾਂ ਵਿੱਚ ਕਾਫੀ ਪ੍ਰੋਗਰੈਸ਼ਨ ਹੋਈ ਆ, ਕਾਫੀ ਪ੍ਰੋਗਰੈਸ ਹੋਈ ਆ। ਜੇਕਰ ਤੁਸੀਂ ਉੱਦਾਂ ਦੇਖੋ ਕੋਈ ਇੱਕ ਤੁਸੀਂ ਫੋਟੋ ਦੇਖੋ ਘਰ ਦੀ, ਅੱਜ ਤੋਂ 50 ਸਾਲ ਪਹਿਲਾਂ ਦੀ ਕੋਈ ਫੋਟੋ ਦੇਖੋ ਜਾਂ 60 ਸਾਲ ਪਹਿਲਾਂ ਦੀ ਫੋਟੋ ਦੇਖੋ, ਅੱਜ ਦੀ ਫੋਟੋ ਨਾਲ ਕੰਪੈਰੀਜ਼ਨ ਤੁਸੀਂ ਉਹਦਾ ਕਰੋ ਤੇ ਤੁਸੀਂ ਕੋਈ ਖਾਸ ਚੇਂਜ ਨਹੀਂ ਉਹਦੇ ਚ ਪਾਓਗੇ। ਉਸ ਫੋਟੋ ਦੇ ਵਿੱਚ ਤੁਸੀਂ ਦੇਖੋਗੇ ਟੇਬਲ ਵੀ ਉਦਾਂ ਦਾ ਹੀ ਪਿਆ, ਕੁਰਸੀ ਵੀ ਉਦਾਂ ਦੀ ਪਈ ਆ, ਮੇਜ਼ ਵੀ ਉਦਾਂ ਦਾ ਹੀ ਪਿਆ, ਲਾਈਟ ਵੀ ਲਾਈਟਾਂ ਹੀ ਥੋੜਾ ਜਿਹਾ ਡਿਫਰੈਂਸ ਹੋ ਸਕਦਾ ਤੇ ਬਾਕੀ ਜਿਹੜਾ ਇਨਫਰਾਸਟ੍ਰਕਚਰ ਆ ਬਿਲਕੁਲ ਉਦਾਂ ਦਾ ਹੀ ਹੁੰਦਾ। ਲੇਕਿਨ ਜਿਹੜਾ ਇਨਵਿਜ਼ੀਬਲ ਇਨਫਰਾਸਟ੍ਰਕਚਰ ਆ ਜਿੱਦਾਂ ਫੋਨ ਆ ਜਾਂ ਤੁਹਾਡੀਆਂ ਬਾਹਰ ਕਾਰਾਂ ਖੜੀਆਂ, ਇਹ ਨਹੀਂ ਦਿਖਾਈ ਦੇਣੀਆਂ। ਇਹਦੇ ਵਿੱਚ ਥੋੜੀ ਜਿਹੀ ਚੇਂਜਿਸ ਬਹੁਤ ਆਈ ਆ। ਬੇਸਿਕਲੀ ਜਿਹੜੀ ਸਾਡੀ ਰਹਿਣ ਸਹਿਣ ਦਾ ਢੰਗ ਆ ਉਹਦੇ ਵਿੱਚ ਕੋਈ ਖਾਸ ਚੇਂਜ ਨਹੀਂ ਆਈ, ਜੇ ਤੁਸੀਂ ਡੀਪਲੀ ਦੇਖੋ ਤਾਂ ਉਹ ਬਿਲਕੁਲ ਐਸਾ ਹੀ ਐਸੇ ਦਾ ਐਸਾ ਹੀ ਆ ਜਿੱਦਾਂ ਈਵਨ ਕਾਰ ਦੇਖ ਲਓ ਤੁਸੀਂ, ਕਾਰ ਦੇ ਵਿੱਚ ਕੋਈ ਖਾਸ ਚੇਂਜ ਨਹੀਂ ਆਈ, ਉਹਦੇ ਟਾਇਰ ਵੀ ਉਦਾਂ ਦੇ ਹੀ ਆ, ਉਹਦਾ ਸਟੀਅਰਿੰਗ ਵੀ ਉਦਾਂ ਦਾ ਹੀ, ਚਾਰਜ ਵੀ ਉਦਾਂ ਹੀ ਆ। ਜਿਹੜੀਆਂ ਚੇਂਜਸ ਆਈਆਂ ਬਹੁਤ ਜ਼ਿਆਦਾ, ਉਹ ਚੇਂਜਸ ਆਈਆਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਇਨਫੋਰਮੇਸ਼ਨ ਪਾਸ ਆਉਣ ਦੇ ਵਿੱਚ, ਇੱਕ ਇਨਫੋਰਮੇਸ਼ਨ ਇੱਕ ਦੂਜੇ ਇੱਕ ਥਾਂ ਤੇ ਭੇਜਣ ਦੇ ਵਿੱਚ, ਜਿਹਦਾ ਕਿ ਟੈਲੀਫੋਨ ਆ ਜਾਂ ਹੋਰ ਇੰਟਰਨੈਟ ਆ, ਇਹਦੇ ਵਿੱਚ ਕਾਫੀ ਰੈਵੋਲਿਊਸ਼ਨਰੀ ਚੇਂਜਸ ਆਈਆਂ ਤੇ ਇਹਦਾ ਇਹਦਾ ਇੰਪੈਕਟ ਸਾਡੇ ਸਰੀਰ ਤੇ ਬਹੁਤ ਜ਼ਿਆਦਾ ਪਿਆ। ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਆਪਣਾ ਬਿਜ਼ਨਸ ਐਕਸਪੈਂਡ ਕਰਦੇ ਲਈ ਸਾਰਾ ਸਾਰਾ ਦਿਨ ਇੰਟਰਨੈਟ ਦੇ ਆਪਣੇ ਕੰਪਿਊਟਰ ਦੇ ਸਾਹਮਣੇ ਬੈਠੇ ਰਹਿੰਦੇ ਆ, ਈਵਨ ਇੱਦਾਂ ਹੀ ਸਟੂਡੈਂਟ ਆ, ਪਹਿਲਾਂ ਉਹ ਰਿਸਰਚ ਕਰਦੇ ਹੁੰਦੇ ਸੀ ਜਾ ਕੇ ਰਿਸ਼ੀ ਜੀ ਲਾਇਬ੍ਰੇਰੀ ਦੇ ਵਿੱਚ, ਜੇ ਤੁਹਾਨੂੰ ਕੋਈ ਟੋਪਿਕ ਰਿਸਰਚ ਕਰਨ ਲਈ ਦਿੱਤੀ ਨਾ ਤਾਂ ਤੁਹਾਨੂੰ ਲਾਇਬ੍ਰੇਰੀ ਵਿੱਚ ਜਾ ਕੇ ਉਹ ਬੁੱਕ ਲੱਭ ਕੇ ਲੱਭਣੀ ਪੈਂਦੀ ਸੀ ਇੱਕ ਟੋਪਿਕ ਤੇ। ਹੁਣ ਤੁਸੀਂ ਗੂਗਲ ਦੇ ਵਿੱਚ ਸਰਚ ਮਾਰੋ ਤੇ ਹਜ਼ਾਰਾਂ ਹੀ ਬੁੱਕਸ ਔਰ ਟੋਪਿਕ ਤੇ ਆ ਜਾਂਦੀਆਂ। ਉਹ ਕੀ ਕਰਦੇ ਆ, ਤੁਸੀਂ ਕੱਟ ਐਂਡ ਪੇਸਟ ਕਰ ਲੈਣਾ ਜਾਂ ਉਹ ਸਮਰਾਈਜ਼ ਕਰਕੇ ਉਹਦੀ ਅਸੈਸਮੈਂਟ ਟਾਸਕ ਬਣਾ ਕੇ ਤੁਸੀਂ ਸਬਮਿਟ ਕਰ ਦਿੰਦੇ ਆ ਤੇ ਕੰਮ ਬਹੁਤ ਸੌਖਾ ਹੋ ਗਿਆ। ਤੇ ਕੰਮ ਸੌਖਾ ਹੋਣ ਦੇ ਨਾਲ ਹੈਲਥ ਜਿਹੜੀ ਤੁਹਾਡੀ ਉਹ ਥੋੜੀ ਡਿਟੀਰੀਓਰੇਟ ਹੋਣੀ ਸ਼ੁਰੂ ਹੋ ਗਈ ਆ।
ਬਿਲਕੁਲ ਭਾਜੀ, ਔਰ ਮੈਂ ਵੀ ਹੁਣ ਅੱਗੇ ਸਟੱਡੀ ਸ਼ੁਰੂ ਕੀਤੀਆਂ ਹੋਈਆਂ ਨੇ। ਮੇਰੀ ਜ਼ਿੰਦਗੀ ਚ ਨਾ ਇੱਕ ਬੜਾ ਵੱਡਾ ਮਰਾਵ ਇਹ ਸੀਗਾ ਵੀ ਪਾਪਾ ਹੋਰ ਛੋਟੀ ਉਮਰ ਚ ਚਲੇ ਗਏ ਸੀਗੇ, ਇਸ ਕਰਕੇ ਮੈਂ ਪੜ੍ਹ ਨਹੀਂ ਸਕਿਆ। ਬਟ ਮੈਨੂੰ ਹੁਣ ਕੁਦਰਤ ਨੇ ਮੌਕਾ ਦਿੱਤਾ ਜੀ ਇਸ ਉਮਰ ਦੇ ਇਸ ਦੌਰ ਦੇ ਵਿੱਚ ਆ ਕੇ ਆਪਦੀ ਇਹ ਵੀ ਦਿਲ ਦੀ ਇੱਛਾ ਪੂਰੀ ਕਰਨੀ। ਸੋ ਮੈਂ ਅੱਗੇ ਸਟੱਡੀ ਸ਼ੁਰੂ ਕੀਤੀ ਹੋਈ ਨੇ। ਬਟ ਉਹੀ ਗੱਲ ਤੁਹਾਡੇ ਵਾਲੀ ਭਾਜੀ ਵੀ ਕੰਪਿਊਟਰ ਤੇ ਬੈਠੇ ਰਹੀਦਾ ਸਾਰਾ ਦਿਨ ਹਨਾ, ਤੇ ਆਨਲਾਈਨ ਸਰਚ ਚੱਲਦੀ ਰਹਿੰਦੀ ਹੈ। ਬਟ ਭਾਜੀ ਇਸ ਦੇ ਨਾਲ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਜਦੋਂ ਤੁਸੀਂ ਤਾਂ ਖੈਰ ਇੱਕ ਪੀੜ੍ਹੀ ਸਾਡੇ ਤੋਂ ਵੀ ਵੱਡੇ ਹੋ, ਔਰ ਜਿਹੜੀ ਸਾਡੇ ਤੋਂ ਛੋਟੀ ਪੀੜ੍ਹੀ ਜਿੱਦਾਂ ਕਿ ਮੇਰੀਆਂ ਬੇਟੀਆਂ ਨੇ ਉਹ ਪੜ੍ਹਦੀਆਂ ਨੇ, ਤੇ ਭਾਜੀ ਬੜਾ ਜ਼ਿਆਦਾ ਫਰਕ ਪੈ ਗਿਆ। ਔਰ ਉਹਨਾਂ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਹੈ ਜਿਹੜੀ ਹੁਣ ਚੱਲ ਰਹੀ ਹੈ, ਤਕਰੀਬਨ ਜਿਹੜੇ ਬੱਚੇ ਚੌਥੀ ਪੰਜਵੀਂ ਤੋਂ ਲੈ ਕੇ ਤੇ ਦਸਵੀਂ ਗਿਆਰਵੀਂ ਤੱਕ ਬਾਰਵੀਂ ਤੱਕ ਪੜ੍ਹ ਰਹੇ ਨੇ ਅੱਜ ਦੇ ਜ਼ਮਾਨੇ 'ਚ, ਜਿਹੜੇ ਹਜੇ ਯੂਨੀ ਨਹੀਂ ਪਹੁੰਚੇ, ਭਾਜੀ ਉਹਨਾਂ ਦੀ ਨੌਲੇਜ ਜਿਹੜੇ ਟਾਈਮ ਅਸੀਂ ਇਹਨਾਂ ਕਲਾਸਾਂ ਦੇ ਵਿੱਚ ਹੁੰਦੇ ਸੀ, ਸਾਡੀ ਨੌਲੇਜ ਨਾਲੋਂ ਕਈ ਗੁਣਾ ਜ਼ਿਆਦਾ ਹੈ। ਉਹਨਾਂ ਦੇ ਗੱਲਬਾਤ ਕਰਨ ਦੇ ਟੋਪਿਕਸ, ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ, ਉਹਨਾਂ ਦਾ ਕੌਨਫੀਡੈਂਸ, ਭਾਜੀ ਜ਼ਮੀਨ ਅਸਮਾਨ ਦਾ ਫਰਕ ਪੈ ਚੁੱਕਿਆ। ਔਰ ਸ਼ਾਇਦ ਇਹ ਸਾਰਾ ਕੁਝ ਟੈਕਨੋਲੋਜੀ ਕਰਕੇ ਸੰਭਵ ਹੋ ਪਾਇਆ।
ਜੀ ਰਿਸ਼ੀ ਜੀ, ਜੇ ਤੁਸੀਂ ਦੇਖੋ ਨਾ ਕੰਸਟਰਕਟਿਵ ਨੌਲੇਜ, ਜੇ ਤੁਸੀਂ ਸਟੂਡੈਂਟ ਦਾ ਕੰਪੈਰੀਜ਼ਨ ਕਰਕੇ ਦੇਖੋ, ਇੱਕ ਤਾਂ ਹੁੰਦਾ ਕਿ ਜਿਹੜਾ ਆਲੇ ਦੁਆਲੇ ਦਾ ਨੌਲੇਜ ਆ, ਜਿਦਾਂ ਟੈਕਨੋਲੋਜੀ ਦਾ ਨੌਲੇਜ ਆ, ਤੁਹਾਨੂੰ ਆਲੇ ਦੁਆਲੇ ਕਾਰਾਂ ਦੀ ਇਹਦੀਆਂ ਫਿਲਮਾਂ ਬਾਰੇ ਨੌਲੇਜ ਆ, ਤਾਂ ਤੁਹਾਨੂੰ ਮਿਊਜ਼ਿਕ ਦਾ ਨੌਲੇਜ ਆ, ਇਹ ਜਿਹੜਾ ਨੌਲੇਜ ਹੁੰਦਾ, ਇਹ ਸੁਪਰਫੀਸ਼ੀਅਲ ਨੌਲੇਜ ਹੁੰਦਾ। ਇੱਕ ਹੁੰਦਾ ਕੰਸਟਰਕਟਿਵ ਨੌਲੇਜ, ਅੱਜ ਦੇ ਸਟੂਡੈਂਟ ਅਤੇ ਪਹਿਲੇ ਸਟੂਡੈਂਟ ਵਿੱਚੋਂ, ਕਿਉਂਕਿ ਅਸੀਂ ਤਾਂ ਐਕਸਪੀਰੀਅੰਸ ਕਰਕੇ ਦੇਖਿਆ ਸਾਰਾ ਹੀ ਸਟੂਡੈਂਟ ਦੇ ਨਾਲ, ਸਾਡਾ ਬਾਹਰ ਆ ਇੰਡੀਆ ਦੇ ਵਿੱਚ ਵੀ ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ, ਅੱਜ ਦੇ ਸਟੂਡੈਂਟ ਨੂੰ ਜਿਹੜੀਆਂ ਆਮ ਜਿਹਦਾ ਪੋਲੀਟੀਕਲ ਸਿਸਟਮ ਬਾਰੇ ਉਹਨਾਂ ਨੂੰ ਬਹੁਤ ਘੱਟ, ਉਹਦੇ ਚ ਇੰਟਰਸਟ ਨਹੀਂ ਲੈਂਦੇ ਉਹ। ਬਸ ਜਿਹੜਾ ਇੱਕ ਸਟੂਡੈਂਟ ਆ ਉਹ ਖਬਰਾਂ ਕਦੇ ਨੀ ਸੁਣੂਗਾ, ਜਿਹਦਾ ਟੀਵੀ ਤੇ ਖਬਰ ਆ ਰਹੀ ਆ, ਰੇਡੀਓ ਤੇ ਜਿਹੜੇ ਇਨਫੋਰਮੇਟਿਵ ਪ੍ਰੋਗਰਾਮ ਆ ਰਹੇ ਆ, ਉਹ ਬਹੁਤ ਘੱਟ ਸਟੂਡੈਂਟ ਸੁਣਦੇ ਆ। ਤੇ ਉਹਨਾਂ ਦਾ ਜਿਹੜਾ ਪੋਲੀਟੀਕਲ ਨੌਲੇਜ ਆ, ਉਹਨਾਂ ਦਾ ਜਿਹੜਾ ਨੌਲੇਜ ਇਕਾਨਮੀ ਬਾਰੇ ਆ, ਉਹਨਾਂ ਦਾ ਨੌਲੇਜ ਜਿਹੜਾ ਸਮਾਜਿਕ ਜਿਹੜੀਆਂ ਰੀਤੀ ਰਿਵਾਜਾਂ, ਇਹਨਾਂ ਇਹ ਜਿਹੜਾ ਨੌਲੇਜ ਆ ਇਹ ਬਹੁਤ ਘੱਟ ਆ। ਉਹ ਤੁਸੀਂ ਦੇਖਿਆ ਹੋਵੇਗਾ ਨੌਲੇਜ, ਉਹ ਜਦੋਂ ਟਾਕ ਕਰਦੇ ਆ, ਈਵਨ ਤੁਸੀਂ ਪਾਰਟੀਆਂ ਦੇ ਵਿੱਚ ਵੀ ਜਾਓ, ਉਹ ਟਾਕਸ ਪਤਾ ਕਿਹੜੀਆਂ ਕਰਦੇ ਆ, ਗੱਲਾਂ ਕਰਦੇ ਆ, ਉਹ ਮਿਊਜ਼ਿਕ ਦੀਆਂ ਗੱਲਾਂ ਜ਼ਿਆਦਾ ਕਰਨਗੇ, ਉਹ ਫਿਲਮਾਂ ਦੀਆਂ ਗੱਲਾਂ ਜ਼ਿਆਦਾ ਕਰਨਗੇ, ਉਹ ਜਿਹੜੀਆਂ ਪਲਾਟ ਦੇ ਬਾਰੇ ਨਹੀਂ ਫਿਲਮਾਂ ਆਉਣੀਆਂ, ਉਹਦੀਆਂ ਜ਼ਿਆਦਾ ਗੱਲਾਂ ਕਰਨਗੇ, ਕਾਰਾਂ ਕਿੱਦਾਂ ਦੀਆਂ ਆਈਆਂ ਇਹਦੀਆਂ ਜ਼ਿਆਦਾ ਗੱਲਾਂ ਕਰਨਗੇ। ਕਦੇ ਵੀ ਕੋਈ ਪੋਲੀਟੀਕਲ ਇਸ਼ੂ ਤੇ ਸਮਾਜਿਕ ਜਿਹੜੇ ਇਸ਼ੂ ਆ ਸਾਡੇ ਸਮਾਜ ਦੇ ਵਿੱਚ, ਉਹਨਾਂ ਤੇ ਗੱਲ ਕਰਨੀ, ਜਾਂ ਤੁਹਾਡੇ ਰਾਜਨੀਤਿਕ ਇਸ਼ੂ ਆ, ਇਹਨਾਂ ਤੇ ਉਹਨਾਂ ਦਾ ਨੌਲੇਜ ਜਿਹੜਾ ਬਹੁਤ ਲਿਮਿਟਡ ਆ। ਮੈਂ ਆਪਣਾ ਐਕਸਪੀਰੀਅੰਸ ਕਰਕੇ ਦੇਖਿਆ, ਸਟੂਡੈਂਟਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਉਹਨਾਂ ਦੇ ਵਿਊ ਸੁਣਨ ਦਾ ਵੀ ਮੌਕਾ ਮਿਲਦਾ, ਤੇ ਇਹ ਕਾਫੀ ਡਿਫਰੈਂਸ ਆ। ਜਿਹੜਾ ਪਹਿਲਾਂ ਸਟੂਡੈਂਟ ਹੁੰਦਾ ਸੀ ਅੱਜ ਤੋਂ ਕਾਫੀ ਦੇਰ ਪਹਿਲਾਂ, ਥੋੜਾ ਤੁਹਾਨੂੰ ਬੋਰਿੰਗ ਵੀ ਲੱਗਦੀ ਹੋਊਗੀ ਕਨਵਰਸੇਸ਼ਨ, ਉਹ ਜਿਹੜਾ ਸਟੂਡੈਂਟ ਹੁੰਦਾ ਸੀ ਕਾਫੀ ਇਨਫੋਰਮੇਟਿਵ ਸਟੂਡੈਂਟ ਹੁੰਦਾ ਸੀ, ਤੇ ਉਹ ਆਲੇ ਦੁਆਲੇ ਦਾ ਨੌਲੇਜ ਜਿਹੜਾ ਉਹ ਬਹੁਤ ਰੱਖਦਾ ਸੀ, ਜਿਹੜਾ ਕੰਸਟਰਕਟਿਵ ਨੌਲੇਜ ਤੁਸੀਂ ਕਹਿ ਸਕਦੇ ਆ, ਜਿਸ ਤੇ ਤੁਸੀਂ ਕੰਸਟਰਕਟਿਵ ਗੱਲ ਕਰ ਸਕਦੇ ਆ। ਪਹਿਲੇ ਜ਼ਮਾਨੇ ਵਿੱਚ ਆਮ ਤੌਰ ਤੇ ਨਸ਼ਿਆਂ ਬਾਰੇ ਕੋਈ ਗੱਲ ਨਹੀਂ ਹੁੰਦੀ ਸੀ, ਮਿਊਜ਼ਿਕ ਬਹੁਤ ਘੱਟ ਹੁੰਦਾ ਸੀ, ਉਹਦੇ ਬਾਰੇ ਗੱਲ ਨਹੀਂ ਹੁੰਦੀ, ਫਿਲਮਾਂ ਬਾਰੇ ਗੱਲਾਂ ਬਹੁਤ ਹੁੰਦੀਆਂ ਸੀ ਉਦੋਂ ਵੀ ਸਾਡੇ ਜ਼ਮਾਨੇ ਦੇ ਵਿੱਚ ਵੀ, ਤੇ ਜਿੱਦਾਂ ਹੁਣ ਡਾਇਟਰੀ, ਜਿੱਦਾਂ ਤੁਸੀਂ ਈਵਨ ਗੱਲਾਂ ਕਰ ਰਹੇ ਹੋ, ਐਕਸਰਸਾਈਜ਼ ਦੀ ਗੱਲ ਸਪੋਜ਼ ਕਰੋ, ਅੱਜ ਕੱਲ੍ਹ ਇੱਕ ਬਹੁਤ ਵਧੀਆ ਗੱਲ ਸਟੂਡੈਂਟ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲਦੀ ਆ, ਉਹ ਹੈਲਥ ਕੌਨਸ਼ੀਅਸ ਬਹੁਤ ਹੈ, ਅੱਜ ਕੱਲ੍ਹ ਹੈਲਥ ਕੌਨਸ਼ੀਅਸ ਆ ਉਹ। ਤੁਸੀਂ ਸਟੂਡੈਂਟ ਦੇਖੋ ਆਮ ਤੌਰ ਤੇ, ਜਿਹੜੇ ਬੱਚੇ ਆ ਇਹ ਸਟੂਡੈਂਟ ਆ, ਉਹ ਐਕਸਰਸਾਈਜ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਰਹਿੰਦੇ ਆ, ਜਿਮ ਜਾਣ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਆ, ਉਹਨਾਂ ਦੇ ਬਾਰੇ ਉਹ ਕਾਫੀ ਗੱਲਾਂ ਕਰਦੇ, ਮਸਲ ਬਣਾਉਣ ਦੇ ਵਿੱਚ ਉਹਨਾਂ ਦਾ ਕਾਫੀ ਇੰਟਰਸਟ ਆ, ਇਹ ਪੋਜ਼ਿਟਿਵ ਹੈ। ਇਹ ਸਾਡੇ ਜ਼ਮਾਨੇ ਚ ਨਹੀਂ ਹੁੰਦਾ ਸੀ, ਇਹ ਅੱਜ ਕੱਲ ਦੇ ਜ਼ਮਾਨੇ ਵਿੱਚ ਆ। ਅੱਜ ਕੱਲ ਦੇ ਜ਼ਮਾਨੇ ਵਿੱਚ ਕਈ ਗੱਲਾਂ ਚੰਗੀਆਂ ਹੋ ਰਹੀਆਂ, ਜਿੱਦਾਂ ਕਿ ਹੈਲਥ ਕੌਨਸ਼ੀਅਸ ਬਹੁਤ ਆ, ਉਹਨਾਂ ਕੋਲ ਖੁਰਾਕ ਜਿਹੜੀ ਉੱਤੇ ਕਾਫੀ ਕੰਟਰੋਲ ਰੱਖਦੇ ਆ। ਉਹ ਜਿੱਦਾਂ ਸਾਡੇ ਜ਼ਮਾਨੇ ਚ ਬਹੁਤ ਜ਼ਿਆਦਾ ਅਸੀਂ ਕਈ ਵਾਰੀ ਖੁਰਾਕ ਖਾ ਵੀ ਲੈਂਦੇ ਸੀ, ਜਿੱਦਾਂ ਸ਼ਹਿਰ ਜਾਣਾ, ਕਿ ਉਹ ਪਿੰਡਾਂ ਵਿੱਚ ਅਵੇਲੇਬਿਲਟੀ ਨਹੀਂ ਹੁੰਦੀ ਸੀ, ਸ਼ਹਿਰਾਂ ਵਿੱਚ ਜਾਣਾ ਤਾਂ ਅਸੀਂ ਕਾਫੀ ਖੁਰਾਕ ਅਸੀਂ ਖਾ ਲੈਂਦੇ ਸੀ ਜਿਹੜੀ ਪਿੰਡਾਂ ਚ ਅਵੇਲੇਬਲ ਨਹੀਂ ਹੁੰਦੀ ਸੀ। ਲੇਕਿਨ ਅੱਜ ਦਾ ਜਿਹੜਾ ਸਟੂਡੈਂਟ, ਅੱਜ ਦਾ ਜਿਹੜਾ ਵਿਦਿਆਰਥੀ, ਅੱਜ ਦਾ ਨੌਜਵਾਨ ਆ, ਉਹ ਹੈਲਥ ਕੌਨਸ਼ੀਅਸ ਰਿਸ਼ੀ ਬਹੁਤ ਹੈ, ਇੱਕ ਚੰਗੀ ਗੱਲ ਵੀ ਹੈ।
ਆਪਣੇ ਬਲਜਿੰਦਰ ਸਿੰਘ ਬਾਈ ਜੀ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬ੍ਰਦਰ ਜਸਕਰਨ ਵੀ ਲੈ ਰਹੇ ਔਰ ਤਾਰੀਫ ਕਰ ਰਹੇ ਵੀ ਜੀ ਫਿਰ ਆਪਾਂ ਇਹਦੇ ਵਾਸਤੇ ਦੇਖ ਲੈਂਦੇ, ਉਸ ਤੋਂ ਬੜੀ ਗੱਲਬਾਤ ਕਰਦੇ ਆ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੋਰਿੰਡਾ ਮੋਟਰਸ, ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ। ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਆਸਟ੍ਰੇਲੀਆ ਪਰਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ, ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਪਰਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਟੈਕਸ
ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਾਂਜੀ ਦੋਸਤੋ, ਇੱਕ ਬ੍ਰੇਕ ਤੋਂ ਬਾਅਦ ਨਿੱਘੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਔਰ ਇਦੋਂ ਪਹਿਲਾਂ ਕਿ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ ਇੱਕ ਵਾਰੀ ਫੇਰ ਤੋਂ, ਤੇ ਇੱਕ ਜਾਣਕਾਰੀ ਤੁਹਾਨੂੰ ਮੈਂ ਦੇ ਦਿਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰਮਨ ਰੇਡੀਓ ਤੇ ਤੁਸੀਂ ਇੱਕ ਨਵਾਂ ਗੀਤ ਸੁਣੋਗੇ ਜੀ। ਇਹ ਵਿਗੜੇ ਔਲਾਦ ਇੱਕ ਗੀਤ ਹੈ, ਔਰ ਇਹ ਰੀਅਲ ਫੈਮਿਲੀ ਡਰਾਮਾ ਹੀ ਹੈ, ਔਰ ਆਪਣਾ ਆਸਟ੍ਰੇਲੀਅਨ ਬਾਈ ਹੈ ਮਨੀ ਢੀਂਡਸਾ ਤੇ ਗੁਰਲੇਜ ਅਖਤਰ ਦੀ ਆਵਾਜ਼ ਵਿੱਚ ਇਹ ਗੀਤ ਆ ਰਿਹਾ ਜੀ। ਜਲਦੀ ਹੀ ਤੁਸੀਂ ਹਰਮਨ ਰੇਡੀਓ ਤੇ ਸੁਣੋਗੇ। ਸੋ ਇਹ ਗੀਤ ਮੈਨੂੰ ਲੱਗਦਾ ਕਿ ਕੱਲ ਨੂੰ ਜਾਂ ਪਰਸੋਂ ਨੂੰ ਇਹ ਲਾਂਚ ਹੋਣਾ ਜੀ, ਤੇ ਯੂਟਿਊਬ ਤੇ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ। ਸੋਚ ਰਿਕਾਰਡਸ ਇਹਨੂੰ ਪੇਸ਼ ਕਰ ਰਹੇ ਨੇ, ਤੇ ਫੇਸਬੁੱਕ ਤੇ ਵੀ ਇਸ ਨੂੰ ਸਰਚ ਕੀਤਾ ਜਾ ਸਕਦਾ, ਸੋਚ ਰਿਕਾਰਡਸ। ਸੋ ਵਿਗੜੇ ਔਲਾਦ ਗਾਣਾ ਇਹ ਆਪਾਂ ਪਲੇ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਅਮਰੀਕ ਭਾਜੀ ਇੱਕ ਵਾਰੀ ਫੇਰ ਨਿੱਘੀ ਜੈਨ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਚ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਿਸ਼ੀ ਜੀ, ਤੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਬਹੁਤ ਬਹੁਤ ਨਿੱਘੀ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ
ਜੀ। ਭਾਜੀ ਦੋ ਤਿੰਨ ਮੈਸੇਜ ਆਏ ਨੇ, ਉਹ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਈਏ। ਆਪਣੇ ਨਾਲ ਇੰਦਰਜੀਤ ਬੱਟੂ ਭਾਜੀ ਜੁੜੇ ਨੇ ਤੇ ਕਹਿੰਦੇ ਨੇ ਭਾਜੀ ਇੰਨਾ ਮਿੱਠਾ ਬੋਲ ਬੋਲ ਕੇ ਨਾ ਲੋਕਾਂ ਨੂੰ ਸ਼ੂਗਰ ਕਰਾ ਦੇਵੋਗੇ। ਪ੍ਰੋਗਰਾਮ ਕਹਿੰਦੇ ਨੇ ਕਿ ਵਧੀਆ ਚੱਲਦਾ ਪਿਆ, ਤੇ ਥੈਂਕ ਯੂ ਵੀਰੇ ਇਹ ਸਿਆਸਤਕਾਰ ਦੇ ਵਾਸਤੇ। ਅੱਗੇ ਕੁਲਵਿੰਦਰ ਢਿੱਲੋਂ ਬਾਈ ਜੀ ਜੁੜੇ ਨੇ ਤੇ ਕਹਿੰਦੇ ਨੇ ਕਿ ਘਿਓ ਮੱਖਣ ਦੀ ਤਾਂ ਗੱਲ ਇਉਂ ਆ, ਇਹ ਫੇਸਬੁੱਕ ਦੇ ਅੱਜ ਕੱਲ ਹਜਮ ਕਰ ਸਕਦੇ ਆ, ਜੇ ਥੋੜਾ ਜਿਹਾ ਘਿਓ ਖਾ ਲਿਆ ਤਾਂ ਵਟਸਐਪ ਖੋਲ ਲਓ, ਕਹਿੰਦੇ ਨੇ ਕਿ ਆਪੇ ਹਜਮ ਹੋ ਜਾਣਾ।
ਅਮਨਦੀਪ ਸਿੱਧੂ ਹਰਮਨ ਰੇਡੀਓ ਦੇ ਡਾਇਰੈਕਟਰ ਹਨ, ਉਹ ਵੀ ਕਾਫੀ ਰਿਸਰਚ ਵਗੈਰਾ ਕਰਦੇ ਰਹਿੰਦੇ ਆ ਖਾਣ ਵਾਲੀਆਂ ਚੀਜ਼ਾਂ ਤੇ ਜਾਂ ਇੱਧਰ ਉੱਧਰ, ਤੇ ਸਾਡੀ ਡਿਸਕਸ਼ਨ ਚੱਲੀ ਸੀ ਕਿ ਜਿਹੜਾ ਕੇ ਹੈ ਨਾ, ਕੇ ਕੋਈ ਬਹੁਤ ਜ਼ਿਆਦਾ ਨੁਕਸਾਨਕਾਰੀ ਨਹੀਂ ਹੈ, ਕਿਉਂਕਿ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਨੇ ਵੀ ਕਈ ਵਾਰੀ ਆਪਣੇ ਪ੍ਰੋਡਕਟਸ ਵੇਚਣ ਦੇ ਖਾਤਰ ਨਾ ਕੇ ਦੇ ਬਾਰੇ ਕਾਫੀ ਓਹਦੀ ਨਿੰਦਿਆ ਕੀਤੀ ਤੇ ਇਹਨੂੰ ਥੱਲੇ ਲਾਣ ਦੀ ਕੋਸ਼ਿਸ਼ ਕੀਤੀ। ਦੇਖਿਆ ਜਾਵੇ ਤਾਂ ਕੇਜੜਾ ਬਹੁਤਾ ਹਾਨੀਕਾਰਕ ਨਹੀਂ ਹੈ, ਕਾਫੀ ਇਹ ਬਹੁਤ ਜ਼ਿਆਦਾ ਵਧੀਆ ਹੁੰਦਾ ਸਰੀਰ ਦੇ ਲਈ। ਤੇ ਇੱਕ ਵਾਰੀ ਫੇਰ ਮੇਰੇ ਖਿਆਲ ਵਿੱਚ ਲੰਬੇ ਸਮੇਂ ਤੋਂ ਬਾਅਦ ਇੱਕ ਟ੍ਰੈਂਡ ਲੋਕਾਂ ਚੱਲੇਗਾ ਜਦੋਂ ਕਿ ਦੁਬਾਰਾ ਦੇਸੀ ਘੇ ਦੁਬਾਰਾ ਖਾਣ ਦੀ ਉਹ ਪੋਜੀਸ਼ਨ ਵਿੱਚ ਹੋਣਗੇ। ਅਜਿਹਾ ਕਿਹਾ ਜਾ ਰਿਹਾ ਹੈ ਕਿ ਜਿਹੜਾ ਇੱਕ ਬਹੁਤ ਜ਼ਿਆਦਾ ਨੁਕਸਾਨਕਾਰੀ ਨਹੀਂ ਹੈ ਸਰੀਰ ਦੇ ਲਈ, ਰਿਸਰਚ ਆ ਰਹੀਆਂ ਨਵੀਆਂ।
ਇਹਦੇ ਵਿੱਚ ਭਾਜੀ ਮੈਂ ਨਾ ਕਈ ਵਾਰੀ ਪੁੱਠੇ ਪੰਗੇ ਆਪਦੇ ਹੱਥ ਜਮਾ ਕੇ ਨਾ ਫੇਰ ਸ਼ੇਅਰ ਕਰਦਾ ਹੁੰਦਾ, ਜਿੱਦਾਂ ਕਿ ਅੱਜ ਕੱਲ ਮੈਂ ਜ਼ਿਕਰ ਕੀਤਾ ਕਿ ਤਕਰੀਬਨ ਕੰਪਿਊਟਰ ਤੇ ਹੀ ਪਾਇਆ ਜਾਂਦਾ ਹੈ ਨਾ, ਇੱਥੇ ਬੈਠਾ ਰਹਿੰਦਾ ਆਪਣੇ ਨਵੇਂ ਕੰਮ ਦੇ ਸਿਲਸਿਲੇ ਵਿੱਚ, ਤੇ ਕਿਉਂਕਿ ਪੜ੍ਹਨਾ ਵੀ ਪੈਂਦਾ, ਰਿਸਰਚ ਵੀ ਕਰਨੀ ਪੈਂਦੀ ਹੈ, ਤੇ ਚਲੋ ਵਟ ਐਵਰ ਹੈ ਨਾ। ਤੇ ਭਾਜੀ ਅੱਜ ਕੱਲ ਨਾ ਮੈਂ ਆਪਣੀ ਡਾਇਟ ਦਾ ਬਹੁਤ ਜ਼ਿਆਦਾ ਧਿਆਨ ਰੱਖਦਾ, ਠੀਕ ਹੈ। ਕੱਲ ਮੈਂ ਲਸਣ ਦੇ ਬਾਰੇ ਨੁਕਤਾ ਸਾਂਝਾ ਕੀਤਾ ਸੀਗਾ ਕਿ ਲਸਣ ਨੂੰ ਇੱਕ ਵਾਰੀ ਕੱਟ ਕੇ ਉਹਨੂੰ ਬੋਇਲਡ ਪਾਣੀ ਦੇ ਵਿੱਚ ਪਾ ਕੇ ਬੋਇਲ ਨਹੀਂ ਕਰਨਾ, ਔਰ ਉਹਦੇ ਵਿੱਚ ਜਦੋਂ ਐਕਸਟਰੈਕਟ ਬਾਹਰ ਆ ਜਾਏਗਾ ਉਸ ਤੋਂ ਪਾਣੀ ਦੇ ਵਿੱਚ 5-7 ਮਿੰਟ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਤੇ ਉਹਨੂੰ ਖਾਲੀ ਪੇਟ ਪੀਣਾ ਨਿਰਣੇ ਕਾਲਜੇ, ਤੇ ਅੱਧਾ ਘੰਟਾ ਬਾਅਦ ਕੁਛ ਨਹੀਂ। ਭਾਜੀ ਮੈਂ ਨਾ ਅੱਜ ਕੱਲ੍ਹ ਕਿਉਂਕਿ ਬੈਠਾ ਰਹਿੰਦਾ ਇਸ ਕਰਕੇ ਨਾ ਕਾਫੀ ਜ਼ਿਆਦਾ ਕੰਟਰੋਲ ਕੀਤਾ ਹੋਇਆ ਆਪਣੀ ਡਾਇਟ ਨੂੰ, ਔਰ ਮੇਰਾ ਵਜ਼ਨ ਜਿਹੜਾ ਉਹ ਸਟੇਬਲ ਹੈ, ਠੀਕ ਹੈ। ਔਰ ਮੈਂ ਘਿਓ ਵਗੈਰਾ ਤੋਂ ਬਿਲਕੁਲ ਪਰਹੇਜ਼ ਕਰਦਾ ਅੱਜ ਕੱਲ, ਔਰ ਤਕਰੀਬਨ 2 ਸਾਲ ਪਹਿਲਾਂ ਵੀ ਕੋਈ ਇਹੋ ਜਿਹੀ ਪੋਜੀਸ਼ਨ ਆਈ ਸੀ ਜਦੋਂ ਕਿ ਮੈਨੂੰ ਬੈਠਣਾ ਪਿਆ ਸੀ ਭਾਜੀ, ਉਦੋਂ ਘਿਓ ਆਪਣਾ ਖੂਬ ਚੱਲਦਾ ਸੀ ਔਰ ਉਹ ਬੈਠੇ ਬੈਠੇ ਵਜ਼ਨ ਵੱਧ ਗਿਆ ਸੀਗਾ ਕੁਛ ਦਿਨਾਂ ਚ, ਬਟ ਹੁਣ ਵਜ਼ਨ ਮੇਰਾ ਸਟੇਬਲ ਹੈ।
ਜੇ ਤੁਸੀਂ ਦੇਖੋ ਨਾ ਘੇ ਤੇ ਤੇਲ ਜਿਹੜਾ ਸਰੋਂ ਦਾ ਤੇਲ ਆ, ਇਹ ਮੇਰੇ ਖਿਆਲ ਵਿੱਚ ਕਾਫੀ ਸਰੀਰ ਦੇ ਲਈ ਇਹਨਾਂ ਦੀ ਲੋੜ ਹੁੰਦੀ ਹੈ, ਕਿਉਂ ਇਹਨਾਂ ਵਿੱਚ ਚਿਕਨਾਹਟ ਬਹੁਤ ਹੁੰਦੀ ਹੈ ਤੇ ਜਿਹੜੇ ਤੁਹਾਡੇ ਜੋੜ ਆ ਇਹਨਾਂ ਦੀ ਮੂਵਮੈਂਟ ਲਈ ਇਹ ਜਿਹੜੀ ਚਿਕਨਾਹਟ ਬਹੁਤ ਜ਼ਰੂਰੀ ਹੁੰਦੀ ਹੈ, ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਕੱਲ ਘੇ ਦਾ ਬਹੁਤ ਜ਼ਿਆਦਾ ਘੱਟ ਇਸਤੇਮਾਲ ਹੁੰਦਾ ਤੇ ਤੇਲ ਦਾ ਵੀ ਬਹੁਤ ਘੱਟ ਇਸਤੇਮਾਲ ਹੁੰਦਾ, ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਤੁਹਾਡੇ ਜੋੜ ਆ ਨਾ ਇਹ ਦੁਖਣ ਲੱਗ ਪੈਂਦੇ ਆ। ਇੱਕ ਹੋਰ ਗੱਲ ਮੈਂ ਤਾਂ ਮਨਦੀਪ ਨੇ ਡਿਸਕਸ ਕੀਤੀ ਸੀ, ਸ਼ਾਇਦ ਰੇਡੀਓ ਤੇ ਉਹ ਮੁਨਾਸਬ ਹੋਏਗੀ ਜਾਂ ਨਹੀਂ ਹੋਏਗੀ, ਚਲੋ ਕਰ ਲੈਂਦੇ ਹਾਂ। ਅਸੀਂ ਗੱਲ ਕਰ ਰਹੇ ਸੀ ਜਦੋਂ ਕੋਈ ਬਿਮਾਰ ਹੁੰਦਾ ਨਾ ਤੇ ਉਹਨੂੰ ਕਹਿੰਦੇ ਇਹਨੂੰ ਨਾ ਤਾਜ਼ੇ ਪਕੌੜੇ ਤਲ ਕੇ ਦਿਓ ਤੇਲ ਦੇ ਵਿੱਚ, ਕਿਉਂਕਿ ਜਦੋਂ ਉਹ ਪਕੌੜੇ ਤੁਸੀਂ ਤਾਜ਼ੇ ਤੇਲ ਦੇ ਖਾਂਦੇ ਆ ਤੁਹਾਡਾ ਜਿਹੜਾ ਗਲਾ ਨਾ ਬਿਲਕੁਲ ਸਾਫ਼ ਹੋ ਜਾਂਦਾ, ਗਲੇ ਨੂੰ ਬਿਲਕੁਲ ਤਰ ਕਰ ਦਿੰਦਾ, ਤੇ ਜਿਸ ਵੇਲੇ ਤੇਲ ਜਾਂਦਾ ਉਹਦੇ ਵਿੱਚ ਨਰਮੀ ਆ ਜਾਂਦੀ ਹੈ। ਮੇਰੇ ਖਿਆਲ ਦੇ ਤੇਲ ਜਿਹੜਾ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ ਸਰੀਰ ਦੇ ਲਈ, ਅਤੇ ਤਲੇ ਉਹ ਪਕੌੜੇ ਜਿਹੜੇ ਆ ਨਾ ਜੇ ਮਿਲ ਜਾਣ ਕਿਤੇ ਤਾਜ਼ੇ ਤਾਜ਼ੇ ਤਾਂ ਬੱਲੇ ਬੱਲੇ ਹੋ ਜਾਂਦੀ ਹੈ।
ਆਪਣਾ ਅਵਤਾਰ ਭੁੱਲਰ ਤਾਂ ਭਾਜੀ ਰਾਤ ਵਾਲੇ ਪਕੌੜੇ ਨੂੰ ਗੇੜਾ ਰੋਣ ਲੱਗਿਆ, ਉਹ ਵੀ 2 ਘੰਟੇ ਬਾਅਦ ਹਜੇ ਲੰਚ ਚ ਖੜੇ,
1.5 ਕਿਲੋ ਪਕੌੜੇ ਉਹਦੇ ਕੋਲ ਅੱਜ। ਹਾਂਜੀ ਉਹਨੇ 1.5 ਕਿਲੋ ਪਤਾ ਨੀ ਕੰਮ ਕਿਹੜਾ ਕਰਦਾ ਉਹ ਭੁੱਲਰ ਸਾਹਿਬ।
ਭਾਜੀ ਆਪਾਂ ਨਾ ਇਉਂ ਕਰੀਏ ਵੀ ਆਪਾਂ ਪਾਪ ਦੇ ਭਾਗੀ ਨਾ ਬਣੇ, ਇਹ ਤੋਂ ਬਾਅਦ ਆਪਾਂ ਅਵਤਾਰ ਦੇ ਪਕੌੜਿਆਂ ਬਾਰੇ ਗੱਲ ਨੀ ਕਰਨੀ, ਨਹੀਂ ਤਾਂ ਉਹਨੇ ਚੱਕ ਕੇ ਨਾ ਬਿੰਨ ਚ ਪਾ ਦੇਣੇ ਪਕੌੜੇ ਸਾਰੇ।
ਇੰਨਾ ਨੀ ਉਹ ਨਿਆਣਾ ਕਿ ਬਿੰਨ ਚ ਪਾ ਦੇ, ਉਹਨੇ ਰੱਖ ਲੈਣੇ ਕੀ ਖਾ ਲਊਗਾ।
ਕੀ ਪਤਾ ਭਾਜੀ ਆਪਣੀ ਗੱਲਾਂ ਚ ਆਈ ਜਾਵੇ ਤੇ। ਅੱਛਾ ਓਕੇ, ਸੋ ਭਾਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਨਾ ਆਪਣਾ ਜਿਹੜਾ ਮੈਸੇਜ ਹੈ ਉਹ ਪੜ੍ਹ ਰਹੇ ਸੀ ਆਪਾਂ ਬਲਜਿੰਦਰ ਸਿੰਘ ਬਾਈ ਹੋਰਾਂ ਦਾ, ਉਹ ਮੈਸੇਜ ਆਪਾਂ ਕੰਪਲੀਟ ਕਰ ਲਈਏ। ਤੇ ਬਲਜਿੰਦਰ ਬਾਈ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਨਾਲ ਉਹਨਾਂ ਦੇ ਨੇ ਜੀ ਉਹਨਾਂ ਦੇ ਵਾਈਫ ਹਰਦੀਪ ਤੇ ਬੇਟੀ ਵਿਹਾਨਜੋਤ VIHAAN ਵਿਹਾਨਜੋਤ, ਹਾਂਜੀ ਵਿਹਾਨਜੋਤ ਵੀ ਹੈ ਆਪਣੀ ਭਤੀਜੀ, ਤੇ ਨਾਲ ਉਹਨਾਂ ਦਾ ਬ੍ਰਦਰ ਜਸਕਰਨ ਹੈ, ਤੇ ਉਹ ਵੀ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ ਤੇ ਪ੍ਰੋਗਰਾਮ ਦੀ ਤਾਰੀਫ ਹੀ ਕਰ ਰਹੇ ਨੇ। ਤੇ ਭਾਜੀ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਜੀ ਐ ਕਹਿ ਦਈਏ, ਬਲਜਿੰਦਰ ਬਾਈ ਨੂੰ, ਭਾਬੋ ਰਾਣੀ ਹਰਦੀਪ ਨੂੰ, ਆਪਣੀ ਭਤੀਜੀ ਵਿਹਾਨਜੋਤ ਨੂੰ ਤੇ ਛੋਟੇ ਵੀਰ ਜਸਕਰਨ ਨੂੰ, ਸੋ ਨਿੱਘਾ ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ, ਤੇ ਖਾਸ ਤੌਰ ਤੇ ਆਪਣੀ ਭਤੀਜੀ ਨੂੰ ਬਹੁਤ ਬਹੁਤ ਪਿਆਰ ਮੇਰੇ ਵੱਲੋਂ ਤੇ ਅਮਰੀਕ ਭਾਜੀ ਵੱਲੋਂ। ਤੇ ਭਾਜੀ ਇਹ ਕਹਿੰਦੇ ਨੇ ਕਿ ਮੈਂ ਵੈਲਡਿੰਗ ਦਾ ਕੰਮ ਕਰਦਾ ਹਾਂ ਤੇ ਅੱਖਾਂ ਦੀ ਕੇਅਰ ਕਿਵੇਂ ਕਰ ਸਕਦੇ ਹਾਂ ਇਹਦੇ ਬਾਰੇ ਵੀ ਦੱਸਿਓ, ਸੋ ਕੁਛ ਕੁ ਟਿਪਸ ਦੇ ਦਿੰਦੇ ਹਾਂ ਦੋਸਤ ਇਸ ਚੀਜ਼ ਦੇ ਬਾਰੇ। ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਅੱਖਾਂ ਦੀ ਜਿਹੜੀ ਨਿਯਮਿਤ ਰੂਪ ਦੇ ਵਿੱਚ ਸਾਨੂੰ ਸਫਾਈ ਕਰਨੀ ਚਾਹੀਦੀ ਹੈ, ਠੰਡੇ ਪਾਣੀ ਦੇ ਨਾਲ ਤੁਸੀਂ ਭਾਜੀ 4-5 ਵਾਰੀ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਕਰੋ, ਔਰ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਆਪਣੀ ਡਾਇਟ ਦਾ ਵੀ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ, ਜਿਹਦੇ ਵਿੱਚ ਕਿ ਦੁੱਧ ਹੋਵੇ, ਮੱਖਣ, ਗਾਜਰਾਂ। ਵੈਸੇ ਇਹ ਨਾ ਕਹੀਓ ਵੀ ਦੁੱਧ ਮੱਖਣ ਉਹਨੇ ਤਾਂ ਮਨਾ ਕਰੀ ਜਾਂਦਾ ਸੀ, ਮੈਂ ਹੁਣ ਤੁਹਾਡੇ ਅੱਖਾਂ ਦੇ ਮੁਤਲਕ ਗੱਲ ਕਰ ਰਿਹਾ। ਇਹਦੇ ਵਾਸਤੇ ਤੁਹਾਨੂੰ ਵਿਟਾਮਿਨ ਏ ਤੇ ਵਿਟਾਮਿਨ ਕੇ ਨਾਲ ਭਰਪੂਰ ਭੋਜਨ ਤੁਹਾਨੂੰ ਲੈਣਾ ਚਾਹੀਦਾ। ਦੁੱਧ ਹੋਇਆ, ਮੱਖਣ ਹੋਇਆ, ਗਾਜਰਾਂ, ਟਮਾਟਰ, ਪੀਪਾ, ਪਪੀਤਾ, ਐਗਸ, ਸ਼ੁੱਧ ਘਿਓ, ਜਿਹੜਾ ਦੇਸੀ ਘਿਓ ਕਹਿੰਦੇ ਹਨ, ਹਰੀਆਂ ਸਾਗ ਸਬਜ਼ੀਆਂ, ਤੇ ਇਸ ਤੋਂ ਬਿਨਾਂ ਤੜਕੇ ਉੱਠ ਕੇ ਪਾਣੀ ਪੀਆ ਕਰੋ ਤੇ ਪੂਰੇ ਦਿਨ ਦੇ ਵਿੱਚ ਘੱਟੋ ਘੱਟ 8-9 ਗਲਾਸ ਪਾਣੀ ਪੀਆ ਕਰੋ। ਇਹ ਤੁਹਾਡੀਆਂ ਅੱਖਾਂ ਵਾਸਤੇ ਜਿਹੜਾ ਵਧੀਆ ਹੋਊਗਾ। ਔਰ ਬਲਜਿੰਦਰ ਬਾਈ ਜੀ, ਤੁਹਾਨੂੰ ਜਿਹੜੀ ਘੱਟੋ ਘੱਟ 8 ਘੰਟੇ ਦੀ ਨੀਂਦ ਵੀ ਲੈਣੀ ਚਾਹੀਦੀ ਹੈ। ਔਰ ਇਸ ਤੋਂ ਬਿਨਾਂ ਜਿਹੜੀ ਤੁਹਾਡੇ ਅੱਖਾਂ ਦੇ ਆਸ ਪਾਸ ਦੀ ਸਕਿਨ ਹੈ ਨਾ, ਉਸ ਨੂੰ ਹੈਲਦੀ ਰੱਖਣ ਦੇ ਵਾਸਤੇ ਬਦਾਮ ਦਾ ਤੇਲ ਮਿਲਦਾ ਜੀ ਬਾਜ਼ਾਰੋਂ, ਤੇ ਬਦਾਮ ਦੇ ਤੇਲ ਦੀ ਅੱਖਾਂ ਦੇ ਥੱਲੜੇ ਪਾਸੇ ਹਲਕੇ ਹਲਕੀ ਮਾਲਿਸ਼ ਕਰ ਲਿਆ ਕਰੋ ਤੁਸੀਂ। ਇਹਦੇ ਨਾਲ ਜਿਹੜੀਆਂ ਕਈ ਬੀਬੀ ਰਾਣੀ ਨੂੰ ਵੀ ਅਮਰੀਕ ਭਾਜੀ ਪ੍ਰੋਬਲਮ ਹੁੰਦੀ ਹੈ ਕਿ ਅੱਖਾਂ ਦੇ ਦੁਆਲੇ ਕਾਲੇ ਘੇਰੇ ਆ ਜਾਂਦੇ ਹੈ, ਉਹ ਬੀਬੀ ਰਾਣੀਆਂ ਵੀ ਅੱਖਾਂ ਦੇ ਥੱਲੜੇ ਪਾਸੇ ਹਲਕੀ ਹਲਕੀ ਮਾਲਿਸ਼ ਕਰ ਸਕਦੀਆਂ ਨੇ ਬਦਾਮ ਦੇ ਤੇਲ ਦੀ, ਜਾਂ ਫਿਰ ਐਂਟੀ ਰਿੰਕਲ ਕਰੀਮ ਵੀ ਲਗਾਈ ਜਾ ਸਕਦੀ ਹੈ। ਸੋ ਇਸ ਕਰੀਮ ਦੇ ਵਿੱਚ ਵੀ ਕੁਝ ਕੁ ਤੱਤ ਹੁੰਦੇ ਨੇ ਜਿਹੜੇ ਕਿ ਅੱਖਾਂ ਦੇ ਦੁਆਲੇ ਕਾਲੇ ਘੇਰੇ ਬਣਨ ਤੋਂ ਰੋਕਦੇ ਨੇ। ਪਰ ਜਿੱਥੋਂ ਤੱਕ ਕਰੀਮਾਂ ਦੀ ਗੱਲ ਕਰੀਏ ਦੋਸਤ, ਇਹ ਵੀ ਬਣਦੀਆਂ ਤਾਂ ਖੈਰ ਸਾਇੰਟੀਫਿਕ ਤਰੀਕੇ ਦੇ ਨਾਲ ਨੇ, ਪਰ ਇਹਦੇ ਵਿੱਚ ਕੁਝ ਕੈਮੀਕਲਸ ਵੀ ਸ਼ਾਮਿਲ ਹੋ ਸਕਦੇ ਨੇ। ਔਰ ਜਿਹੜਾ ਬਦਾਮ ਦਾ ਤੇਲ ਹੈ ਉਹ ਨੈਚੁਰਲ ਸੋਰਸ ਹੈ ਬਦਾਮਾਂ ਤੋਂ ਉਹਨਾਂ ਦਾ ਐਕਸਟ੍ਰੈਕਟ ਕੱਢਣ ਦਾ। ਇਸ ਤੋਂ ਬਿਨਾਂ ਤੁਸੀਂ ਜਦੋਂ ਵੀ ਕੰਪਿਊਟਰ ਵਗੈਰਾ ਤੇ ਬੈਠਦੇ ਹੋ ਜਾਂ ਟੀਵੀ ਤੇ ਬੈਠਦੇ ਹੋ, ਸਾਰੇ ਦੋਸਤ ਧਿਆਨ ਰੱਖ ਲਵੋ ਕਿ ਉੱਥੇ ਪ੍ਰੋਪਰ ਲਾਈਟਿੰਗ ਹੋਣੀ ਚਾਹੀਦੀ ਹੈ। ਔਰ ਜੋ ਵੀ ਕੰਮ ਕਰਦੇ ਹਾਂ ਆਪਾਂ, ਬੱਚੇ ਪੜ੍ਹਦੇ ਨੇ ਉਹਨਾਂ ਦੇ, ਅਮਰੀਕ ਭਾਜੀ ਮੇਰਾ ਖਿਆਲ ਲੈਫਟ ਹੈਂਡ ਟੇਬਲ ਲੈਂਪ ਰੱਖਣ ਦੀ ਸਿਫਾਰਿਸ਼ ਕੀਤੀ ਜਾਂਦੀ ਪੜ੍ਹਨ ਵਾਲੇ ਬੱਚਿਆਂ ਵਾਸਤੇ ਸਟੱਡੀ ਟੇਬਲ ਤੇ?
ਨਹੀਂ ਰਿਸ਼ੀ ਜੀ, ਕੋਈ ਖਾਸ ਨਹੀਂ ਹੈ, ਚਾਹੇ ਰਾਈਟ ਜਾਂ ਲੈਫਟ ਲੈਂਪ ਤੁਸੀਂ ਰੱਖੋ, ਉਹਦੀ ਜਿਹੜੀ ਪੋਜੀਸ਼ਨ ਠੀਕ ਹੋਣੀ ਚਾਹੀਦੀ ਹੈ ਤੇ ਉਹਦੀ ਜਿਹੜੀ ਲਾਈਟ ਆ ਬਿਲਕੁਲ ਫੋਕਸ ਜਿਹੜਾ ਥੋੜਾ ਓਬਜੈਕਟਿਵ ਹੈ ਉਹ ਤੇ ਹੋਣੀ ਚਾਹੀਦੀ ਹੈ। ਅਗਰ ਤੁਸੀਂ ਲਾਈਟ ਨੂੰ ਥੋੜੇ ਦੂਰ ਟੇਬਲ ਨੂੰ ਰੱਖਦੇ, ਚਾਹੇ ਰਾਈਟ ਹੋਵੇ ਚਾਹੇ ਲੈਫਟ ਹੋਵੇ, ਉਹ ਅਗਰ ਉਹਦਾ ਫੋਕਸ ਓਬਜੈਕਟ ਤੇ ਨਹੀਂ ਹੈ ਤਾਂ ਉਹ ਹਾਨੀਕਾਰਕ ਹੋ ਸਕਦਾ। ਜ਼ਿਆਦਾ ਲਾਈਟ ਵੀ ਨਹੀਂ ਹੋਣੀ ਚਾਹੀਦੀ, ਬਹੁਤ ਡਿਮ ਲਾਈਟ ਵੀ ਨਹੀਂ ਹੋਣੀ ਚਾਹੀਦੀ, ਇੱਕ ਤਰ੍ਹਾਂ ਦੇ ਨਾਲ ਰੀਜਨੇਬਲ ਲਾਈਟ ਹੋਣੀ ਚਾਹੀਦੀ ਆ। ਕਿਉਂਕਿ ਸਾਡੇ ਵੀਰ ਜੀ ਜਿਹੜੇ, ਜਿਹਨਾਂ ਦਾ ਫੋਨ ਆਇਆ ਕਿ ਉਹ ਵੈਲਡਿੰਗ ਦਾ ਕੰਮ ਕਰਦੇ ਆ, ਇਹਨਾਂ ਨੂੰ ਮੈਂ ਇੱਕ ਟਿਪਸ ਦਵਾਂਗਾ ਵੈਲਡਿੰਗ ਬਾਰੇ, ਕਿਉਂਕਿ ਅਸੀਂ ਵੀ ਬਚਪਨ ਦੇ ਵਿੱਚ ਥੋੜਾ ਬਹੁਤ ਇਹ ਕੰਮ ਕਰਦੇ ਰਹੇ ਹਾਂ, ਦੇਖਦੇ ਰਹੇ ਹਾਂ, ਸਾਡੇ ਪੇਰੈਂਟਸ ਇਹ ਕੰਮ ਕਰਦੇ ਹੁੰਦੇ ਸੀ, ਸਾਡੇ ਬ੍ਰਦਰ ਵਗੈਰਾ ਵੀ ਇਹ ਕੰਮ ਕਰਦੇ ਰਹੇ ਆ ਪਹਿਲਾਂ ਵੈਲਡਿੰਗ ਦਾ। ਤੇ ਵੈਲਡਿੰਗ ਦੇ ਵਿੱਚ ਤੁਹਾਨੂੰ ਪ੍ਰੋਟੈਕਟਿਵ ਜਿਹੜੇ ਇਕਵਿਪਮੈਂਟਸ ਹੈ ਉਹ ਬਹੁਤ ਜ਼ਰੂਰੀ ਹੈ, ਗਲਵਸ ਵਗੈਰਾ ਪਾ ਕੇ ਵੈਲਡਿੰਗ ਕਰਨੀ ਚਾਹੀਦੀ ਹੈ, ਅਤੇ ਅੱਖਾਂ ਦੇ ਵਿੱਚ ਜਿਹੜੇ ਤੁਸੀਂ ਲਾਣੇ ਨਾ ਉਹ ਤੁਹਾਡੇ ਚਸ਼ਮੇ ਵਰਗੀ ਜਿਹੜੀ ਚੀਜ਼ ਹੁੰਦੀ ਆ ਜਾਂ ਹੈਲਮੇਟ ਹੁੰਦਾ ਉਹ ਬਹੁਤ ਹਾਈ ਕੁਆਲਿਟੀ ਦਾ ਹੋਣਾ ਚਾਹੀਦਾ। ਕਈ ਵਾਰੀ ਅਜਿਹਾ ਕਰਦੇ ਹਾਂ ਕਿ ਅਸੀਂ ਪੈਸੇ ਬਚਾਉਣ ਦੇ ਲਈ ਜਾਂ ਕੰਪਨੀ ਜਿਹੜੀਆਂ ਪੈਸੇ ਬਚਾਉਣ ਦੇ ਲਈ ਤੁਹਾਨੂੰ ਲੋ ਸਟੈਂਡਰਡ ਇਕਵਿਪਮੈਂਟ ਪ੍ਰਦਾਨ ਕਰਦੀਆਂ, ਉਹਨਾਂ ਤੋਂ ਬਚਣਾ ਚਾਹੀਦਾ। ਹਾਈ ਸਟੈਂਡਰਡ ਅਗਰ ਤੁਹਾਨੂੰ ਕੰਪਨੀ ਵਧੀਆ ਨਹੀਂ ਲੈ ਕੇ ਦੇ ਰਹੀ ਹੈਲਮੇਟ ਵਗੈਰਾ, ਤਾਂ ਤੁਸੀਂ ਆਪਣੇ ਹੈਲਮੇਟ ਜਾਂ ਆਪਣੇ ਗੋਗਲਸ ਖਰੀਦ ਸਕਦੇ ਜਿਹੜੀ ਹਾਈ ਸਟੈਂਡਰਡ ਦੀਆਂ ਹੋਣ, ਉਹ ਤੁਹਾਡੀ ਅੱਖਾਂ ਨੂੰ ਕਾਫੀ ਪ੍ਰੋਟੈਕਟ ਕਰਨਗੀਆਂ। ਇਸ ਬਾਰੇ ਬਹੁਤ ਧਿਆਨ ਦੇਣ ਦੀ ਲੋੜ ਹੈ। ਬਾਕੀ ਰਿਸ਼ੀ ਨੇ ਤਾਂ ਸਾਰੇ ਫਲ ਗਣਾ ਤੇ ਸਾਰੀਆਂ ਸਬਜ਼ੀਆਂ ਦੱਸੀਆਂ, ਸਾਰੀਆਂ ਚੀਜ਼ਾਂ ਖਾਣ ਨੂੰ ਦੱਸੀਆਂ, ਰਿਸ਼ੀ ਜਿਹੜੀਆਂ ਚੀਜ਼ ਸਾਰੀਆਂ ਚੀਜ਼ਾਂ ਦੱਸੀਆਂ ਹੈ, ਸਾਰੀਆਂ ਚੀਜ਼ਾਂ ਖਾਣਗੇ ਤਾਂ ਇਹ ਨਾ ਬਦਹਾਜ਼ਮੀ ਵੀ ਹੋ ਸਕਦੀ ਹੈ।
ਸਾਰੀ ਇੱਕੋ ਟਾਈਮ ਨੀ ਖਾਣੀ ਹੈਗੀ, ਟਾਈਮ ਟਾਈਮ ਸਿਰ ਖਾਣੀ ਆ। ਤੇ ਇੱਕ ਹੋਰ ਟਿਪ ਭਾਜੀ ਇਹ ਹੈ ਕਿ ਅੱਖਾਂ ਦਾ ਚੈੱਕਅਪ ਟਾਈਮ ਟਾਈਮ ਸਿਰ ਕਰਾਉਣਾ ਚਾਹੀਦਾ, ਚਾਹੇ ਅੱਖਾਂ ਦੇ ਵਿੱਚ ਕੋਈ ਸਮੱਸਿਆ ਹੋਵੇ ਜਾਂ ਨਾ। ਭਾਜੀ ਚੈੱਕਅਪ ਕਰਾਉਣਾ, ਮੇਕਅਪ ਨੀ ਕਰਾਉਣਾ, ਠੀਕ ਹੈ ਨਾ? ਤੇ ਉਸ ਤੋਂ ਬਾਅਦ ਬੀਬੀ ਰਾਣੀਆਂ ਨੂੰ ਵੀ ਚਲੋ ਇੱਕ ਟਿਪਸ ਦੇ ਦਿੰਦੇ ਅੱਖਾਂ ਦੇ ਮੁਤਲਕ। ਭਾਈ ਜਿਹੜਾ ਤੁਸੀਂ ਮੇਕਅਪ ਕਰਦੀਆਂ ਨਾ ਅੱਖਾਂ ਤੇ ਜਾਂ ਫੇਸ ਤੇ, ਠੀਕ ਹੈ, ਮਾੜੀ ਕੰਪਨੀ ਦੀ ਜਾਂ ਮਾੜੀ ਕੁਆਲਿਟੀ ਦੀ ਚੀਜ਼ ਨਾ ਵਰਤਿਆ ਕਰੋ, ਚੰਗੀ ਚੀਜ਼ ਵਰਤੋ, ਔਰ ਉਹਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ। ਤੇ ਅੱਖਾਂ ਦੇ ਵਿੱਚ ਖਾਸ ਤੌਰ ਤੇ ਭਾਜੀ ਜਿਹੜਾ ਕੱਜਲ ਜਾਂ ਸੁਰਮਾ ਪਹਿਲੇ ਸਮੇਂ ਚ ਪਾ ਲਿਆ ਜਾਂਦਾ ਸੀ ਨਾ, ਅੱਜ ਉਹਦੇ ਬਚਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੇ ਜੇਕਰ ਅੱਖਾਂ ਦੇ ਵਿੱਚ ਥਕਾਨ ਹੋ ਜੇ ਤਾਂ ਗੁਲਾਬ ਜਲ ਵਿੱਚ ਰੂੰਪ ਭਿਉਂ ਕੇ ਨਾ ਉਹਨੂੰ ਅੱਖਾਂ ਤੇ ਰੱਖ ਲਓ, ਜਾਂ ਵੈਸੇ ਖੀਰੇ ਵੀ ਰੱਖੇ ਜਾਂਦੇ ਨੇ। ਤੇ ਜੇ ਅੱਖਾਂ ਚ ਦਰਦ ਹੋਵੇ ਤੇ ਆਪਣੀ ਹਥੇਲੀਆਂ ਨੂੰ ਰਗੜ ਕੇ ਤੇ ਅੱਖਾਂ ਤੇ ਰੱਖ ਲਵੋ, ਉਹਦੇ ਨਾਲ ਵੀ ਤੁਹਾਨੂੰ ਫਾਇਦਾ ਮਿਲਦਾ ਹੈ। ਔਰ ਟੀਵੀ ਤੇ ਕੰਪਿਊਟਰ ਜਾਂ ਮੋਬਾਈਲ ਹਨੇਰੇ ਚ ਕਦੇ ਨਾ ਚਲਾਓ। ਸੋ ਇਹ ਕੁਝ ਟਿਪਸ ਨੇ ਭਾਜੀ, ਮੈਨੂੰ ਲੱਗਦਾ ਕਿ ਆਪਣੇ ਬਲਜਿੰਦਰ ਬਾਈ ਦੇ ਜਰੂਰ ਕੰਮ ਆਉਣਗੀਆਂ।
ਜੀ ਜੀ ਰਿਸ਼ੀ
ਜੀ। ਅਮਰੀਕ ਭਾਜੀ, ਇੱਕ ਨਾ ਈਮੇਲ ਆਈ ਸੀ ਸਵੇਰੇ, ਤੇ ਉਹਦੇ ਵਿੱਚ ਇੱਕ ਦੋਸਤ ਨੇ ਗੁਜ਼ਾਰਿਸ਼ ਕੀਤੀ ਸੀ ਭਾਈ, ਜਿਹੜਾ ਕਿ ਆਪਣਾ ਮੈਂ ਨਵਾਂ ਕੰਮ ਕੀਤਾ ਡਿਪਰੈਸ਼ਨ ਵਗੈਰਾ, ਉਹਦੇ ਮੁਤਲਕ ਵੀ ਥੋੜੀ ਜਾਣਕਾਰੀ ਦਿੱਤੀ ਜਾਵੇ, ਉਹ ਵੀ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ। ਭਾਜੀ ਇਹ ਐਕਚੁਲੀ, ਸਾਰੇ ਤੋਂ ਪਹਿਲਾਂ ਤਾਂ ਮੈਂ ਦੋਸਤਾਂ ਨੂੰ ਦੱਸਦਾ ਕਿ ਮੈਂ ਕੋਈ ਵੀ ਡਾਕਟਰ ਨਹੀਂ ਹਾਂ ਔਰ ਕੋਈ ਵੀ ਦਵਾਈ ਨਹੀਂ ਦਿੰਦਾ ਇਸ ਚੀਜ਼ ਦੇ ਵਿੱਚ। ਤਿੰਨ ਕੁ ਸਾਲ ਪਹਿਲਾਂ ਜਿਹੜੇ ਦੋਸਤਾਂ ਨੇ ਲਹਿਰਾਂ ਪ੍ਰੋਗਰਾਮ ਚ ਮੇਰੇ ਨਾਲ ਪਵਿੱਤਰ ਬਾਬਾ ਨੂੰ ਸੁਣਿਆ ਸੀ ਪੰਜਾਬ ਤੋਂ, ਉਹ ਹਾਲਾਂਕਿ ਕੋਈ ਬਾਬਾ ਨਹੀਂ ਹਨ ਔਰ ਉਹ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਨੇ, ਔਰ ਪਵਿੱਤਰ ਭਾਜੀ ਬਹੁਤ ਹੀ ਪਹੁੰਚੀ ਹੋਈ ਹਸਤੀ ਨੇ ਹਿਪਨੋਸਿਸ ਦੀ ਦੁਨੀਆਂ ਦੇ ਵਿੱਚ। ਤਕਰੀਬਨ 22-23 ਹਜ਼ਾਰ ਪੇਸ਼ੈਂਟ ਉਹਨਾਂ ਨੇ ਠੀਕ ਕੀਤੇ ਨੇ, ਮਾਨਸਿਕ ਰੋਗਾਂ ਦੇ ਵੱਖਰੇ ਵੱਖਰੇ ਲੋਕਾਂ ਦੀਆਂ ਭੂਤਨੀਆਂ ਕੱਢੀਆਂ ਨੇ, ਜਿਵੇਂ ਭੂਤਨੀ ਕਹਿੰਦੇ ਭਾਜੀ ਸਿਰ ਹਿਲਾਉਣ ਲੱਗ ਪੈਂਦੇ ਵੀ ਭੂਤਨੀ ਆ ਗਈ।
ਹਾਂਜੀ, ਤੇ
ਪਵਿੱਤਰ ਭਾਜੀ ਨੇ ਇਹੋ ਜਿਹੇ ਬਹੁਤ ਸਾਰੇ ਕੇਸ ਹੱਲ ਕੀਤੇ।
ਬੋਤਲ ਵਿੱਚ ਭੂਤ ਨੂੰ ਬੰਦ ਕਰ ਲੈਂਦੇ, ਸਰਦਾਰ ਜੀ ਪਿਕਚਰ ਨੀ ਆਈ ਸੀ ਵਿੱਚ, ਉਹਦੇ ਵਿੱਚ ਮਾਸਟਰ ਅਮਰੀਕ ਸਿੰਘ ਨੂੰ ਬੋਤਲ ਵਿੱਚ ਬੰਦ ਕਰ ਲਿਆ ਸੀ,
ਮਾਸਟਰ ਨੂੰ ਬੰਦ ਕਰ ਲਿਆ ਸੀ।
ਹਾਂਜੀ ਹਾਂਜੀ
ਠੀਕ ਹੈ ਭਾਈ ਭਾਈ ਮਾਸਟਰ ਵੀ ਤੇ ਅਮਰੀਕ ਸਿੰਘ ਵੀ ਹੋ,
ਉਹਦਾ ਮਾਸਟਰ ਨਾਮ ਵੀ ਅਮਰੀਕ ਸਿੰਘ ਸੀ ਉਹਦੇ,
ਤਾਂ ਹੀ ਤਾਂ ਕਹਿੰਦਾ ਤੁਸੀਂ ਮਾਸਟਰ ਵੀ ਹੋ ਤੇ ਅਮਰੀਕ ਸਿੰਘ ਵੀ ਹੋ। ਤੇ ਅੱਛਾ ਭਾਜੀ ਮੈਂ ਇਸ ਗੱਲ ਨੂੰ ਕਰ ਰਿਹਾ ਸੀ ਕਿ ਉਹ ਐਕਚੁਲੀ ਮਾਨਸਿਕ ਬਿਮਾਰੀਆਂ ਹੁੰਦੀਆਂ, ਜਿਹੜਾ ਕਹਿੰਦੇ ਨਾ ਵੀ ਭੂਤ ਆ ਗਈ ਸਿਰ ਹਿਲਾਉਣ ਲੱਗ ਪਿਆ ਹਨਾ, ਉਹ ਐਕਚੁਲੀ ਮਲਟੀਪਲ ਪਰਸਨੈਲਿਟੀ ਡਿਸਆਰਡਰ ਹੁੰਦਾ ਜੀ, ਜਿਹਦੇ ਚ ਕਿ ਬੰਦੇ ਨੂੰ ਲੱਗਦਾ ਕਿ ਮੇਰੇ ਚ ਭੂਤ ਆ ਗਈ ਜੀ, ਤੇ ਉਹ ਇਹੋ ਜਿਹਾ ਐਕਟ ਕਰਦਾ। ਇਹੋ ਜਿਹੇ ਕੇਸ ਉਹਨਾਂ ਨੇ ਮਤਲਬ ਕਿ ਇੰਨੇ ਕੁ ਹੱਲ ਕੀਤੇ ਨੇ, ਔਰ ਉਹ ਵੀ ਕਮਿਊਨਿਟੀ ਸਰਵਿਸ ਵਾਸਤੇ ਫਰੀ ਤੌਰ ਤੇ। ਭਾਜੀ ਮੈਂ ਉਹਨਾਂ ਕੋਲ ਗਿਆ ਸੀ ਨਾ ਪੰਜਾਬ ਲਾਸਟ ਈਅਰ, ਤੇ ਉੱਥੇ ਮੈਂ ਉਹਨਾਂ ਕੋਲ ਰਹਿ ਕੇ ਵੀ ਆਇਆ ਸੀ, 24 ਘੰਟੇ ਮੈਂ ਲਗਾਤਾਰ ਪਵਿੱਤਰ ਬਾਬਾ ਨਾਲ ਬਿਤਾਏ ਸੀਗੇ। ਵੈਸੇ ਤਾਂ ਬਹੁਤ ਮੁਲਾਕਾਤਾਂ ਹੋਈਆਂ ਸੀ, ਬਟ 24 ਆਵਰਸ ਮੈਂ ਉਹਨਾਂ ਨਾਲ ਇਸ ਕਰਕੇ ਬਿਤਾਏ ਸੀ ਵੀ ਉਹਨਾਂ ਦਾ ਲਾਈਫ ਸਟਾਈਲ ਕੀ ਹੈ, ਕਿਵੇਂ ਰਹਿੰਦੇ ਨੇ, ਕੀ ਕਰਦੇ ਨੇ। ਭਾਜੀ ਉਹਨਾਂ ਦਾ ਜ਼ਿਆਦਾ ਜਿਹੜਾ ਟਾਈਮ ਸੀਗਾ ਉਹਨਾਂ ਦਿਨਾਂ 'ਚ ਉਹ ਕਮਿਊਨਿਟੀ ਸਰਵਿਸਿਸ ਦੇ ਵਿੱਚ, ਯਾਨੀ ਕਿ ਇਸ ਕੰਮ 'ਚ ਬੀਤਦਾ ਸੀ ਔਰ ਕੋਈ ਪੈਸੇ ਨਹੀਂ ਸੀ ਲੈਂਦੇ। ਖੈਰ ਅਗਲੀ ਗੱਲ ਭਾਜੀ ਮੈਂ ਇਹ ਕਰਦਾ ਕਿ ਮੈਂ ਪਵਿੱਤਰ ਬਾਬਾ ਭਰਾ ਜੀ ਤੋਂ ਹੀ ਪ੍ਰਭਾਵਿਤ ਹੋਇਆ ਸੀ ਇਸ ਚੀਜ਼ ਦੇ ਵਾਸਤੇ। ਪਹਿਲਾਂ ਮੈਨੂੰ ਹਿਪਨੋਸਿਸ ਬਾਰੇ, ਖੈਰ ਜਿੰਨਾ ਕੁ ਆਪਾਂ ਨੂੰ ਆਮ ਲੋਕਾਂ ਨੂੰ ਨੌਲੇਜ ਹੁੰਦੀ ਹੈ ਕਿ ਜਿਵੇਂ ਫਿਲਮਾਂ 'ਚ ਆਪਾਂ ਦੇਖਦੇ ਹਾਂ ਕਿ ਉਹ ਇੱਕ ਪੈਂਡੂਲਮ ਹੁੰਦਾ ਉਹਦੇ ਨਾਲ ਹਿਪਨੋਟਾਈਜ਼ ਕਰ ਲੈਂਦੇ ਨੇ ਵਗੈਰਾ ਵਗੈਰਾ, ਤੇ ਉਹਨਾਂ ਕੀ ਮੈਨੂੰ ਨੌਲੇਜ ਸੀਗੀ, ਬਟ ਭਾਜੀ ਮੇਰਾ ਇੰਟਰਸਟ ਵਧਿਆ ਔਰ ਖਾਸ ਤੌਰ 'ਤੇ ਜਦੋਂ ਮੈਂ ਆਰਟੀਕਲ ਲਿਖਿਆ ਸੀਗਾ ਭੂਤ ਪ੍ਰੇਤ ਦੇ ਮੁਤਲਕ, ਭੂਤ ਪ੍ਰੇਤ ਮਨੋਵਿਗਿਆਨ ਦੀ ਨਜ਼ਰ ਤੋਂ, ਉਹ ਪੜ੍ਹਿਆ ਜਾ ਸਕਦਾ ਅੱਜ ਵੀ ਕਿਸੇ ਨਾ ਕਿਸੇ ਵੈਬਸਾਈਟ 'ਤੇ ਪਿਆ ਹੋਣਾ, ਤੇ ਭਾਜੀ ਉਸ ਤੋਂ ਉਹਦੇ 'ਚ ਮੈਂ ਕਾਫ਼ੀ ਰਿਸਰਚ ਕੀਤੀ ਸੀ ਇਸ ਵਿਸ਼ੇ 'ਤੇ, ਔਰ ਮੇਰਾ ਇੰਟਰਸਟ ਵੱਧਦਾ ਗਿਆ। ਮੈਂ ਪਵਿੱਤਰ ਜੀ ਦੇ ਨਾਲ ਗੱਲਬਾਤ ਪਰਸਨਲ ਤੌਰ 'ਤੇ ਵੀ ਜਾਰੀ ਰੱਖੀ, ਔਰ ਜਦੋਂ ਮੈਂ ਉੱਥੇ ਗਿਆ ਫਿਰ ਮੇਰੇ ਪਹਿਲੇ ਉਸਤਾਦ ਪਵਿੱਤਰ ਜੀ ਹੀ ਨੇ ਇਸ ਲਾਈਨ ਦੇ ਵਿੱਚ, ਉਹਨਾਂ ਨੇ ਹੀ ਮੈਨੂੰ ਪ੍ਰੈਕਟੀਕਲ ਹਿਪਨੋਸਿਸ ਸਿਖਾਇਆ ਸੀ, ਇਹਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਕਿਵੇਂ ਟ੍ਰੀਟਮੈਂਟ ਕੀਤਾ ਜਾਂਦਾ ਵਗੈਰਾ ਵਗੈਰਾ। ਖੈਰ ਉਸ ਤੋਂ ਬਾਅਦ ਤਾਂ ਭਾਜੀ ਮੈਂ ਅਮੈਰੀਕਾ ਤੋਂ ਵੀ ਇਸ ਬਾਰੇ ਪੜ੍ਹਿਆ ਹਾਂ, ਹਿਪਨੋਸਿਸ ਦੇ ਬਾਰੇ ਜਾਂ ਇਹਨਾਂ ਪ੍ਰੋਬਲਮ ਦੇ ਬਾਰੇ ਔਨਲਾਈਨ ਸਟੱਡੀ ਕੀਤੀ ਹੈ, ਔਰ ਪਵਿੱਤਰ ਭਾਜੀ ਤੋਂ ਵੀ ਹੋਰ ਵੀ ਔਨਲਾਈਨ ਜਿੱਥੋਂ ਕੁਛ ਮਿਲਦਾ, ਮੈਂ ਬਹੁਤ ਸਾਰੇ ਕੰਪਨੀਆਂ ਜੁਆਇਨ ਕੀਤੀਆਂ ਹੋਈਆਂ ਨੇ ਜਿੱਥੋਂ ਕਿ ਜਾਣਕਾਰੀ ਮਿਲ ਸਕਦੀ ਹੈ। ਔਰ ਜਿਵੇਂ ਕਿ ਮੈਂ ਭਾਜੀ ਪਹਿਲਾਂ ਗੱਲ ਕੀਤੀ ਸੀ ਕਿ ਮੇਰਾ ਇੱਕ ਸੁਪਨਾ ਸੀ ਪੜ੍ਹਾਈ ਦਾ, ਉਹ ਵੀ ਹੁਣ ਮੈਨੂੰ ਲੱਗਦਾ ਕਿ ਪੂਰਾ ਹੋ ਜਾਵੇ। ਭਾਜੀ ਹੁਣ ਮੈਂ ਪ੍ਰੋਪਰ ਸਟੱਡੀ ਵੀ ਕਰ ਰਿਹਾ, ਹਾਲਾਂਕਿ ਮੈਂ ਬਿਜ਼ਨਸ 'ਚ ਵੀ ਆ ਗਿਆ, ਬਸ ਜਸਟ ਟੂ ਅਪਡੇਟ ਮਾਈ ਸੈਲਫ, ਅਤੇ ਖਾਸ ਤੌਰ 'ਤੇ ਮੈਨੂੰ ਇੱਕ ਕੁਦਰਤ ਨੇ ਮੌਕਾ ਬਖਸ਼ਿਆ ਹੈ ਕਿ ਮੈਂ ਆਪਣੇ ਦਿਲ ਦੀ ਇਸ ਹੀਣ ਭਾਵਨਾ ਨੂੰ ਦੂਰ ਕਰ ਲਵਾਂ ਕਿ ਮੈਂ ਪੜ੍ਹਿਆ ਲਿਖਿਆ ਨਹੀਂ ਹਾਂ। ਸੋ ਇਸ ਕਰਕੇ ਹੁਣ ਅਮੈਰੀਕਾ ਕੁਛ ਕੁ ਪੜ੍ਹਾਈ ਕਰਨ ਤੋਂ ਬਾਅਦ ਮੈਂ ਹੋਰ ਪੜ੍ਹਾਈ ਸ਼ੁਰੂ ਕੀਤੀ ਹੋਈ ਹੈ। ਹਿਪਨੋਸਿਸ ਦੇ ਮੁਤਲਕ ਭਾਜੀ ਆਪ ਜੀ ਨੂੰ ਸ਼ਾਇਦ ਜਾਣਕਾਰੀ ਹੋਵੇਗੀ ਕਿ ਕੋਈ ਹਊਆ ਜਾਂ ਡਰਨ ਵਾਲੀ ਚੀਜ਼ ਨਹੀਂ ਹੈਗੀ। ਔਰ ਅਮਰੀਕ ਭਾਜੀ ਤੁਹਾਨੂੰ ਪਤਾ ਕਿ ਦਿਨੇ ਆਪਾਂ ਹੁਣ ਜਿਵੇਂ ਕੰਮ ਕਾਰ ਕਰਦੇ ਹਾਂ ਹਨਾ, ਜਾਂ ਦਿਨੇ ਵਿਚਰਦੇ ਹਾਂ, ਅਸੀਂ ਕਈ ਵਾਰੀ ਹਿਪਨੋਸਿਸ ਅਵਸਥਾ ਚਲੇ ਜਾਂਦੇ, ਯੂ ਨੋ ਅਬਾਊਟ ਦੈਟ?
ਦੇਖੋ ਖਾਸ ਨੀ ਰਿਸ਼ੀ ਇਹ ਬਾਰੇ ਮੈਨੂੰ ਪਤਾ ਹਿਪਨੋਟਿਜ਼ਮ ਬਾਰੇ, ਲੇਕਿਨ ਸੁਣਿਆ ਹੈ ਕਿ ਇੱਕ ਬਹੁਤ ਚੰਗੀ ਕਲਾ ਆ, ਇੱਕ ਸਾਇੰਸ ਦੀ ਇੱਕ ਪਾਰਟ ਆਫ ਸਾਇੰਸ ਆ, ਲੇਕਿਨ ਇਹਦੀ ਡੂੰਘਾਈ ਬਾਰੇ ਕੋਈ ਖਾਸ ਨੌਲੇਜ ਨਹੀਂ ਹੈ।
ਜੀ ਅਮਰੀਕ ਭਾਜੀ, ਹੁਣ ਜੇਕਰ ਹਿਪਨੋਸਿਸ ਦੇ ਮੁਤਲਕ ਮੈਂ ਗੱਲ ਕਰਾਂ, ਸਾਡੇ ਮਤਲਬ ਜਦੋਂ ਸਾਡਾ ਪ੍ਰੋਗਰਾਮ ਚੱਲਦਾ ਹੁੰਦਾ ਨਾ, ਤੇ ਤਕਰੀਬਨ 20-22 ਹਜ਼ਾਰ ਜਿਹੜੇ ਸਾਡੇ ਸਰੋਤੇ ਸਾਨੂੰ ਸੁਣਦੇ ਹੁੰਦੇ ਨੇ, ਔਰ ਸਰੋਤੇ ਵੀਰੋ ਤੁਸੀਂ ਹੁਣ ਆਪਣੇ ਆਪ ਨੂੰ ਸੋਚ ਕੇ ਦੇਖੋ, ਹੁਣ ਤੁਸੀਂ ਟਾਈਮ ਦੇਖੋ, ਇਟ ਇਜ਼ 10:32 ਹਨਾ, ਤੇ 9 ਵਜੇ ਦਾ ਪ੍ਰੋਗਰਾਮ ਸ਼ੁਰੂ ਹੋਇਆ, 1.5 ਘੰਟਾ ਹੋ ਗਿਆ ਪ੍ਰੋਗਰਾਮ ਚੱਲਦੇ ਨੂੰ। ਜਿਹੜੇ ਦੋਸਤ ਹੁਣ ਇਹ ਅਚਾਨਕ ਘੜੀ ਦੇਖ ਕੇ ਚੌਂਕੇ ਹੋਣਗੇ ਜਾਂ ਇਹ ਸੁਣ ਕੇ ਚੌਂਕੇ ਹੋਣਗੇ, ਹੈ 1.5 ਘੰਟਾ ਹੋ ਗਿਆ ਸਾਨੂੰ ਰੇਡੀਓ ਸੁਣਦਿਆਂ ਨੂੰ, ਪਤਾ ਹੀ ਨਹੀਂ ਲੱਗਿਆ। ਭਾਜੀ ਉਹਨਾਂ ਦੋਸਤਾਂ ਨੂੰ ਮੈਂ ਦੱਸਾਂ ਕਿ ਦੇਵਰ ਇਨ ਹਿਪਨੋਸਿਸ ਅਵਸਥਾ, ਕੁਡ ਯੂ ਬਲੀਵ ਇਟ?
ਜੀ ਇਹਦੀ ਬਹੁਤ ਵਧੀਆ, ਬਹੁਤ ਹੋਰ ਐਗਜ਼ਾਮਪਲ ਦਿੱਤੀ ਜਾ ਸਕਦੀ ਰਿਸ਼ੀ ਜੀ, ਹਿਪਨੋਟਿਜ਼ਮ ਦੀ ਜਿੱਦਾਂ ਤੁਸੀਂ ਗੱਲ ਕਹੀ ਆ, ਕਿ ਜਦੋਂ ਅਸੀਂ ਕੋਈ ਫਿਲਮ ਦੇਖਦੇ ਹਾਂ, ਜਿੱਦਾਂ 3 ਘੰਟੇ ਦੀ ਫਿਲਮ ਆ, ਮੂਵੀ ਆ, ਅਗਰ ਮੂਵੀ ਬਹੁਤ ਇੰਟਰਸਟਿੰਗ ਆ ਨਾ ਤੁਹਾਡੇ, ਤੁਸੀਂ ਉਹਨੂੰ ਲਾਈਕ ਕਰਦੇ ਆ, ਤਾਂ ਉਹਦੇ ਵਿੱਚ ਤੁਸੀਂ ਗੁਆਚ ਜਾਣੇ ਆ, ਤੇ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਜਿਸ ਵੇਲੇ ਕੋਈ ਵੀ ਵਿਅਕਤੀ ਕਿਸੇ ਚੀਜ਼ ਵਿੱਚ ਗੁਆਚ ਜਾਵੇ, ਉਸਨੂੰ ਆਲੇ ਦੁਆਲੇ ਚੇਤਾ ਭੁੱਲ ਜਾਵੇ,
ਡੇਢ ਘੰਟਾ ਹੋ ਗਿਆ ਆਪਾਂ ਨੂੰ ਪ੍ਰੋਗਰਾਮ ਕਰਦੇ ਨੂੰ, ਜਾਂ ਫਿਰ ਜਿਹੜੇ ਦੋਸਤ ਇਸ ਪ੍ਰੋਗਰਾਮ ਦੇ ਵਿੱਚ ਖੁੱਬੇ ਪਏ ਸੀ 1.5 ਘੰਟੇ ਤੋਂ, ਤੇ ਉਹਨਾਂ ਨੂੰ ਹੁਣ ਅਹਿਸਾਸ ਹੋਇਆ ਕਿ ਹੈ 1.5 ਘੰਟਾ ਹੋ ਗਿਆ ਸਾਨੂੰ ਰੇਡੀਓ ਸੁਣਦਿਆਂ ਨੂੰ, ਜਾਂ ਜਿਵੇਂ ਤੁਸੀਂ ਮੂਵੀ ਦਾ ਜ਼ਿਕਰ ਕੀਤਾ, ਔਰ ਜਾਂ ਫਿਰ ਭਾਜੀ ਕਈ ਵਾਰੀ ਅਸੀਂ ਡਰਾਈਵਿੰਗ ਕਰਦੇ ਹੁੰਦੇ ਆ ਨਾ, ਤੇ ਜਾਂ ਕੰਪਿਊਟਰ ਤੇ ਕੰਮ ਕਰਦੇ ਆ ਜਾਂ ਕੰਪਿਊਟਰ ਗੇਮ ਖੇਡਦੇ ਆ, ਅਸੀਂ ਮੰਨ ਲਓ ਡਰਾਈਵ ਕਰ ਰਹੇ ਹਾਂ, ਤੇ ਆਪਾਂ ਨੂੰ ਅਚਾਨਕ ਧਿਆਨ ਆਉਂਦਾ ਯਾਰ ਹੁਣੇ ਤਾਂ ਆਪਾਂ ਪੈਰਾਮੈਟਾ ਵਿੱਚ ਸਿਡਨੀ ਦੇ, ਤੇ ਹੁਣ ਆਪਾਂ ਸਿਡਨੀ ਤੋਂ 200 ਕਿਲੋਮੀਟਰ ਦੂਰ ਆ ਗਏ। ਠੀਕ ਹੈ ਭਾਜੀ, ਇਹ ਵੀ ਇੱਕ ਹਿਪਨੋਸਿਸ ਦੀ ਅਵਸਥਾ ਹੈ ਜਾਂ ਕੰਪਿਊਟਰ ਗੇਮ ਖੇਡਦੇ,
ਕਿਉਂਕਿ ਡਰਾਈਵਿੰਗ ਦੇ ਦੌਰਾਨ ਅਗਰ ਤੁਹਾਨੂੰ ਡਰਾਈਵਿੰਗ ਬਹੁਤ ਚੰਗੀ ਲੱਗਦੀ ਹੈ, ਤੇ ਆਲੇ ਦੁਆਲੇ ਜਿਹੜੀਆਂ ਸੀਨਰੀਜ਼ ਵਗੈਰਾ ਹੁੰਦੀਆਂ, ਆਲੇ ਦੁਆਲੇ ਦਾ ਵਾਤਾਵਰਨ ਹੁੰਦਾ, ਉਹਦੇ ਵਿੱਚ ਤੁਸੀਂ ਗੁਆਚ ਜਾਂਦੇ ਆ। ਤੁਸੀਂ ਦੇਖੋ, ਤੁਸੀਂ ਅਗਰ ਬਾਈ ਏਅਰ ਸਫ਼ਰ ਕਰਦੇ ਆ ਨਾ, ਉਹ ਤੁਹਾਨੂੰ ਬਹੁਤ ਬੋਰਿੰਗ ਲੱਗਣ ਲੱਗ ਪੈਂਦਾ, ਕਿਉਂਕਿ ਆਲੇ ਦੁਆਲਾ ਤੁਹਾਨੂੰ ਦਿਸਦਾ ਨਹੀਂ ਹੈ ਬਿਲਕੁਲ, ਤੁਸੀਂ ਜਹਾਜ਼ ਵਿੱਚ ਬੰਦ ਹੁੰਦੇ ਆ, ਤੇ ਅਗਰ ਤੁਹਾਨੂੰ ਦਿਸਦਾ ਵੀ ਬਾਹਰ ਕੁਛ ਤਾਂ ਥੋੜਾ ਬਹੁਤ ਨੀਲਾ ਆਕਾਸ਼ ਜਾਂ ਬੱਦਲ ਜਿਹਾ ਦਿਸਦੇ ਆ, ਜੋ ਵਰਾਇਟੀ ਬਹੁਤ ਘੱਟ ਹੁੰਦੀ ਆ, ਉਹਦੇ ਵਿੱਚ ਬੰਦਾ ਹਿਪਨੋਟਾਈਜ਼ ਨਹੀਂ ਹੁੰਦਾ, ਡੀਹਿਪਨੋਟਾਈਜ਼ ਹੁੰਦਾ, ਡੀਹਿਪਨੋਟਾਈਜ਼ ਦਾ ਮਤਲਬ ਬੋਰ ਹੋਣ ਲੱਗ ਪੈਂਦਾ ਉਸ ਸਿਚੁਏਸ਼ਨ ਤੋਂ। ਤੇ ਅਗਰ ਤੁਸੀਂ ਉਸ ਸਿਚੁਏਸ਼ਨ ਚ ਹੁੰਦੇ ਆ ਜਿਹਦੇ ਵਿੱਚ ਤੁਸੀਂ ਬਹੁਤ ਇੰਜੋਏ ਕਰਦੇ ਆ, ਆਪਣਾ ਆਪ ਨੂੰ ਗਵਾ ਲੈਂਦੇ ਆ, ਮਤਲਬ ਗਵਾ ਲੈਂਦੇ ਇਹ ਮਤਲਬ ਲੋਸ ਕਰਦੇ ਆ ਆਪਣੀ ਇੱਕ ਚੀਜ਼ ਤੇ ਤੁਹਾਡੀ ਹੋ ਜਾਂਦੀ ਆ, ਤੇ ਉਹਨੂੰ ਮੇਰੇ ਖਿਆਲ ਚ ਹਿਪਨੋਟਿਜ਼ਮ ਕਿਹਾ ਜਾਂਦਾ, ਲੇਕਿਨ ਇਹ ਬੜੀ ਐਡਵਾਂਸ ਲੈਵਲ ਤੇ ਕਰਦੇ ਹੋਣਗੇ, ਉਹਨਾਂ ਕੋਲ ਹੋਰ ਵੀ ਟ੍ਰਿਕ ਹੁੰਦੇ ਹੋਣਗੇ। ਤੇ ਵਧੀਆ ਲੱਗਿਆ ਰਿਸ਼ੀ, ਤੁਸੀਂ ਅੱਜ ਕੱਲ ਅੱਜ ਹਿਪਨੋਟਿਜ਼ਮ ਦੀ ਦੱਸਿਆ ਕਿ ਹੈ ਕੀ ਇਹ, ਥੋੜਾ ਜਿਹਾ ਬੇਸਿਕ ਬਾਰੇ, ਹੋਰ ਵੀ ਬਹੁਤ ਕੁਛ ਹੋਏਗਾ ਜੀ ਰਿਸ਼ੀ।
ਹਾਂਜੀ ਹਾਂਜੀ ਭਾਜੀ ਬਿਲਕੁਲ ਹੈ ਇਸ ਦੇ ਵਿੱਚ, ਔਰ ਜਿਹੜਾ ਮੇਰਾ ਸਿਸਟਮ ਹੈ ਨਾ ਜੀ ਹਿਪਨੋਟਾਈਜ਼ ਕਰਨ ਦਾ, ਖੈਰ ਜੋ ਕੁਛ ਮੈਂ ਪਹਿਲਾਂ ਸਿੱਖਿਆ ਹੁਣ ਤਾਂ ਮੈਂ ਬਹੁਤ ਇੰਪਰੂਵ ਕਰ ਲਿਆ। ਪਹਿਲਾਂ 1 ਸਾਲ ਮੈਂ ਆਸਟ੍ਰੇਲੀਆ ਦੇ ਵਿੱਚ ਵਾਲੰਟੀਅਰ ਤੌਰ ਤੇ ਇਹ ਕੰਮ ਕੀਤਾ ਹੈ, ਸਿਡਨੀ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਮੈਂ ਹਿਪਨੋਟਾਈਜ਼ ਕੀਤਾ ਹੈ ਔਰ ਉਹਨਾਂ ਦੀਆਂ ਪ੍ਰੋਬਲਮ ਸੋਲਵ ਕੀਤੀਆਂ ਨੇ ਇੱਥੇ ਐਡੀਲੇਡ ਦੇ ਵਿੱਚ ਵੀ। ਭਾਜੀ ਮੈਂ ਨਾ ਇੱਥੋਂ ਤੱਕ ਗੱਲ ਕਰ ਸਕਦਾ, ਬਾਕੀ ਤਾਂ ਭਾਜੀ 100% ਦਾਵਾ ਤਾਂ ਨਹੀਂ ਆਪਾਂ ਕਰ ਸਕਦੇ ਹਨਾ। ਇੱਕ ਤਾਂ ਪਰਮਾਤਮਾ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਸਾਰਿਆਂ ਤੋਂ ਪਹਿਲਾਂ, ਤਾਂ ਜਦੋਂ ਵੀ ਆਪਾਂ ਕੋਈ ਟ੍ਰੀਟਮੈਂਟ ਕਰਦੇ ਹਾਂ ਉਹਦੀ ਦਇਆ ਮਿਹਰ ਹੋਣੀ ਜ਼ਰੂਰੀ ਹੈ। ਦੂਸਰੀ ਸਭ ਤੋਂ ਵੱਡੀ ਚੀਜ਼ ਭਾਜੀ ਇਸ ਚੀਜ਼ ਦੇ ਵਿੱਚ ਇਹ ਹੈ ਕਿ ਜਿਹਦਾ ਇਲਾਜ ਕਰਨਾ ਨਾ, ਉਹ ਬੰਦੇ ਦੇ ਮਨ ਚ ਇਹ ਭਾਵਨਾ ਹੋਣੀ ਚਾਹੀਦੀ ਕਿ ਹਾਂ ਮੈਂ ਟ੍ਰੀਟਮੈਂਟ ਕਰਾਉਣਾ। ਹੁਣ ਪਿੱਛੇ ਜੇ ਮੈਂ ਇੱਕ ਲਾਈਵ ਵੀਡੀਓ ਵੀ ਪਾਈ ਸੀ ਫੇਸਬੁੱਕ ਤੇ, ਲਾਈਵ ਹੋਇਆ ਸੀ, ਉਹਦੇ ਚ ਮੈਂ ਰਿਸ਼ਤਿਆਂ ਦੇ ਬਾਰੇ ਗੱਲ ਕੀਤੀ ਸੀ 3 ਕੁ ਦਿਨ ਪਹਿਲਾਂ। ਭਾਜੀ ਮੈਂ ਇੰਨੀ ਕੁ ਗੱਲ ਮਤਲਬ ਤਕਰੀਬਨ ਗਰੰਟੀ ਨਾਲ ਕਹਿ ਸਕਦਾ ਕਿ ਮੀਆਂ ਬੀਬੀ ਦਾ ਜਿੰਨਾ ਮਰਜ਼ੀ ਝਗੜਾ ਹੋਵੇ ਔਰ ਉਹਨਾਂ ਦੇ ਮਨ ਦੇ ਵਿੱਚ ਇੰਨੀ ਕੁ ਇੱਛਾ ਹੋਵੇ ਕਿ ਹਾਂ ਭਾਈ ਅਸੀਂ ਇਕੱਠੇ ਹੋਣਾ ਚਾਹੁੰਦੇ ਹਾਂ, ਨਹੀਂ ਹੋ ਸਕਦੇ ਉਹ ਡਜ਼ਨਟ ਮੈਟਰ, ਉਹ ਇੱਕ ਵੱਖਰਾ ਇਸ਼ੂ ਹੈ, ਪਰ ਉਹਨਾਂ ਦੇ ਮਨ 'ਚ ਇਹ ਭਾਵਨਾ ਹੋਣੀ ਚਾਹੀਦੀ ਵੀ ਹਾਂ ਅਸੀਂ ਇਕੱਠੇ ਰਹਿਣਾ ਚਾਹੁੰਦੇ ਹਾਂ ਇੱਕ ਦੂਜੇ ਦੇ ਨਾਲ, ਠੀਕ ਹੈ ਅਸੀਂ ਇਕੱਠੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ। ਹਾਂ ਜੇ ਉਹ ਗੱਲ ਕਰਨ ਨੂੰ ਤਿਆਰ ਹੀ ਨਾ ਭਾਈ ਤੂੰ ਪਰੇ ਹੋ ਜਾ, ਮੈਂ ਤਾਂ ਹੱਟ ਕੁਤੀ ਇਹ ਕਹਿਣ ਹੀ ਨਹੀਂ ਦੇਣਾ ਹੈ, ਗੱਲ ਕਰਨੀ ਨਹੀਂ ਦੇਣੀ, ਫਿਰ ਤਾਂ ਭਾਜੀ ਕੋਈ ਵੀ ਨਹੀਂ ਕੁਛ ਕਰ ਸਕਦਾ ਹੈ ਨਾ। ਤੇ ਜੇਕਰ ਕਿਸੇ ਦੇ ਮਨ 'ਚ ਇਹ ਇੱਛਾ ਹੈ ਤੇ ਭਾਜੀ ਡਾਈਵੋਰਸ ਦੇ ਨੇੜੇ ਪਹੁੰਚੇ ਹੋਏ ਕੇਸ ਵੀ ਮੈਂ ਵਾਪਸ ਲੈ ਕੇ ਆਉਂਦੇ ਆ, ਇੱਥੋਂ ਤੱਕ ਮੈਂ ਕੰਮ ਕਰ ਚੁੱਕਿਆ। ਨਹੀਂ ਨਹੀਂ ਕੋਰਟ ਵਿਚੋਂ ਨੀ ਭਾਜੀ, ਮਤਲਬ ਕਿ ਅਗਲਿਆਂ ਦੀ ਇੰਨੀ ਪਲੈਨਿੰਗ ਹੋ ਗਈ ਸੀ ਭਾਈ ਤੂੰ ਆਪਾਂ ਯੈਸ 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 ਵੀ ਅਸੀਂ ਡਾਇਵੋਰਸ ਭਾਈ ਲੈ ਲੈਣਾ, ਅਸੀਂ ਇਕੱਠੇ ਨੀ ਰਹਿ ਸਕਦੇ, ਇੰਨੇ ਮਤਲਬ ਵਿਗੜੇ ਹੋਏ ਕੇਸ ਸੀਗੇ ਤੇ ਦੇਖੋ ਕਿਸ ਅਵਸਥਾ ਤੱਕ ਪਹੁੰਚੇ ਹੋਏ ਸੀ। ਬਟ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਸੀ ਵੀ ਕਾਸ਼ ਕੋਈ ਤਾਂ ਇਹੋ ਜਿਹਾ ਤਰੀਕਾ ਹੋਵੇ ਵੀ ਅਸੀਂ ਇਕੱਠੇ ਰਹਿ ਸਕੀਏ, ਇੰਨੇ ਸਾਲ ਇਕੱਠੇ ਬਿਤਾਏ ਨੇ। ਔਰ ਭਾਜੀ ਯਕੀਨ ਮੰਨੋਗੇ ਕਿ ਮੈਂ ਉਹਨਾਂ ਬੰਦਿਆਂ ਨੂੰ ਵਾਪਸ ਲੈ ਆਇਆ ਇਸ ਚੀਜ਼ ਤੋਂ, ਕਿਤੇ ਉਹ ਤਲਾਕ ਲੈਣ ਨੂੰ ਫਿਰਦੇ ਸੀ, ਅੱਜ ਉਹ ਸੁਖੀ ਜ਼ਿੰਦਗੀ ਬਤੀਤ ਕਰ ਰਹੇ ਨੇ।
ਰਿਸ਼ੀ ਬਹੁਤ ਵਧੀਆ, ਤੁਸੀਂ ਕਾਰਜ ਕਰ ਰਹੇ ਹੋ, ਕਮਿਊਨਿਟੀ ਦੀ ਸੇਵਾ ਕਰ ਰਹੇ ਹੋ ਤੇ ਵਧੀਆ ਪ੍ਰੋਫੈਸ਼ਨ ਹੈ ਤੁਹਾਡਾ, ਲੱਗੇ ਰਹੋ ਮੁੰਨਾ ਭਾਈ ਦੇ ਲੰਗਰ ਇਸ ਕਿਤੇ ਦੇ ਵਿੱਚ।
ਨਹੀਂ ਮੁੰਨਾ ਭਾਈ ਵਾਲਾ, ਮੁੰਨਾ ਭਾਈ ਵਾਲਾ ਕੰਮ ਨਹੀਂ ਭਾਜੀ, ਪ੍ਰੈਕਟੀਕਲ ਕੰਮ ਹੈ ਲੱਗੇ ਰਹੋ ਮੁੰਨਾ ਭਾਈ ਜੀ ਜੀ। ਔਰ ਇਸ ਗੱਲ ਨੂੰ ਆਪਾਂ ਖਤਮ ਕਰਦੇ ਹਾਂ, ਇਹ ਗੱਲ ਕਿ ਇਹਦੇ ਵਿੱਚ ਕਾਫੀ ਚੀਜ਼ਾਂ ਦਾ ਇਲਾਜ ਹੈ ਜੀ। ਡਿਪਰੈਸ਼ਨ ਹੋਇਆ ਭਾਜੀ ਸਿਰਫ ਅੱਧੇ ਘੰਟੇ ਵਿੱਚ, ਮੈਂ ਜਿੰਨਾ ਮਰਜ਼ੀ ਬੰਦੇ ਟੈਨਸ਼ਨ ਹੋਵੇ ਹਲਕਾ ਫੁਲਕਾ ਕਰ ਦਿੰਦਾ ਤੇ
ਅੱਛਾ ਜੀ।
ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਕਿ ਹੱਲ ਕਰਨਾ, ਖੈਰ ਇਹਦੇ ਵਾਸਤੇ ਮੈਂ ਹੁਣ ਆਪਦੀ ਮੁਫ਼ਤ ਦੀ ਐਡਵਰਟਾਈਜ਼ਮੈਂਟ ਕਰ ਹੀ ਦਿੰਦਾ ਜੀ। depressiontherapyessay.com ਹੈ ਜੀ ਮੇਰੀ ਵੈਬਸਾਈਟ, ਤੇ ਫੇਸਬੁੱਕ ਫੈਨ ਪੇਜ ਵੀ ਡਿਪਰੈਸ਼ਨ ਥੈਰੇਪੀ ਐਸੇ ਦੇ ਨਾਮ ਤੇ ਹੀ ਹੈ, ਤੁਸੀਂ ਲਾਈਕ ਕਰ ਸਕਦੇ ਹੋ। ਔਰ ਕਿਸੇ ਨੂੰ ਕੋਈ ਜੇਕਰ ਸਲਾਹ ਚਾਹੀਦੀ ਹੈ ਤੇ ਉਹ ਮੇਰੇ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦਾ, ਤੇ ਅਦਰਵਾਈਜ਼ ਮੇਰਾ ਪ੍ਰੋਫੈਸ਼ਨ ਹੈ ਜੀ ਇਹ, ਤੇ ਫੋਨ ਤੇ ਜਿਹੜੀ ਸਲਾਹ ਆਪਾਂ ਜ਼ਰੂਰ ਦੇ ਸਕਦੇ ਹਾਂ ਵਿਦਆਊਟ ਐਨੀ ਕੋਸਟ। ਬਟ ਭਾਜੀ ਮੇਰੇ ਕੋਲ ਨਾ ਕਾਫੀ ਫੋਨ ਆਉਂਦੇ ਨੇ ਜਿਨ੍ਹਾਂ ਵਿੱਚੋਂ ਕਿ ਪ੍ਰਾਈਵੇਟ ਨੰਬਰ ਤੋਂ ਫੋਨ ਕਰਦੇ ਨੇ ਲੋਕ, ਔਰ ਉਹਦੇ ਮੁਤਲਕ ਹੁਣ ਮੈਂ ਪ੍ਰਾਈਵੇਟ ਨੰਬਰ ਵਾਲੇ ਦੀ ਕਾਲ ਦਾ ਜਵਾਬ ਨਹੀਂ ਦਿੰਦਾ। ਉਹਦਾ ਕਾਰਨ ਵੀ ਇਹ ਹੈ ਜੀ ਕਿ ਸ਼ਾਇਦ ਉਹ ਬੰਦਾ ਮੈਨੂੰ ਇਸ ਟਾਈਮ ਸੁਣਦਾ ਵੀ ਹੋ ਸਕਦਾ ਰੇਡੀਓ ਤੇ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ, ਅੰਦਾਜ਼ਾ ਹੋ ਗਿਆ ਸੀ ਉਹ ਬੰਦਾ ਕੌਣ ਔਰ ਕਿਹੜੇ ਚੱਕਰਾਂ ਦੇ ਵਿੱਚ ਮੈਨੂੰ ਫੋਨ ਕੀਤਾ ਸੀ ਉਸਨੇ ਪ੍ਰਾਈਵੇਟ ਨੰਬਰ ਤੋਂ। ਭਾਜੀ ਮੈਨੂੰ ਪਹਿਲੀ ਕਾਲ ਆਈ ਸੀ ਪ੍ਰਾਈਵੇਟ ਨੰਬਰ ਤੋਂ ਔਰ ਮੈਂ ਅਟੈਂਡ ਕਰ ਲਈ ਔਰ ਉਸਦੇ ਨਾਲ ਮੈਂ ਬੜਾ ਸੀਰੀਅਸ ਹੋ ਕੇ ਗੱਲ ਕੀਤੀ, ਪਰ ਅਨਫੋਰਚੁਨੇਟਲੀ ਉਹ ਬੰਦਾ ਨਾ ਆਪਦਾ ਫੋਨ ਬੰਦ ਕਰਨਾ ਭੁੱਲ ਗਿਆ, ਕਾਲ ਬੰਦ ਕਰਨੀ ਭੁੱਲ ਗਿਆ, ਔਰ ਕਾਫੀ ਗੱਲਾਂ ਮੇਰੇ ਕੰਨ ਦੇ ਵਿੱਚ ਬਾਅਦ ਚ ਪੈ ਗਈਆਂ ਜਿਹੜੀਆਂ ਹੋਈਆਂ। ਸੋ ਉਸ ਇੰਸੀਡੈਂਟ ਤੋਂ ਬਾਅਦ ਹੁਣ ਮੈਂ ਪ੍ਰਾਈਵੇਟ ਨੰਬਰ ਤੋਂ ਕੋਈ ਵੀ ਕਾਲ ਆਈ ਹੋਵੇ ਉਹਦੇ ਨਾਲ ਮੈਂ ਗੱਲ ਕਰਨ ਚ ਇੰਟਰਸਟਡ ਨਹੀਂ ਹਾਂ, ਤੇ ਤੁਹਾਡੀ ਪ੍ਰਾਈਵੇਸੀ ਅਸ਼ੋਰਡ ਹੈ ਜੀ, ਤੁਸੀਂ ਯਕੀਨਨ ਮੇਰੇ ਨਾਲ ਭਰੋਸਾ ਕਰਕੇ ਤੇ ਆਪਦੀ ਕਿਸੇ ਵੀ ਸਮੱਸਿਆ ਦੇ ਬਾਰੇ ਗੱਲਬਾਤ ਕਰ ਸਕਦੇ ਹੋ। ਸੋ ਅਮਰੀਕ ਭਾਜੀ ਅਗਲੀਆਂ ਗੱਲਾਂ ਕਰਨ ਤੋਂ ਪਹਿਲਾਂ ਤੇ ਆਪਾਂ ਇੱਕ ਗੀਤ ਨਾ ਸੁਣ ਲਈਏ
ਜੀ। ਰਿਸ਼ੀ
ਜੀ, ਸੋ ਸਰਜੀਤ ਭਾਜੀ ਇੱਕ ਗੀਤ ਪਲੇ ਕਰ ਦਿਓ ਪਲੀਜ਼, ਸਾਡੇ ਇੱਕ ਦੋਸਤ ਦੀ ਫਰਮਾਇਸ਼ ਵੀ ਆਈ ਹੋਈ ਸੀ ਤੇ ਉਹ ਗੀਤ ਦੇਖ ਕੇ ਜੇ ਮਿਲਦਾ ਤਾਂ ਉਹ ਪਲੇ ਕਰ ਦੇਣੀ, ਫਿਰ ਆਪਣੀ ਮਿਸ ਪੂਜਾ ਵਾਲਾ ਗਾਣਾ ਤਾਂ ਪਲੇ ਕਰ ਹੀ ਦਿਓਗੇ, ਤੇ ਆਉਂਦੇ ਜੀ ਗੀਤ ਤੋਂ ਬਾਅਦ ਵਾਪਸ। ਜੀ ਦੋਸਤੋ ਜੀ ਆਇਆਂ ਨੂੰ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਸਾਰਾ ਦਿਲ ਵਾਲੀ ਗੱਲ ਤੇ ਮੈਂ ਹਾਂ ਰਿਸ਼ੀ ਤੇ ਮੇਰੇ ਨਾਲ ਅਮਰੀਕ ਭਾਜੀ ਸਿਡਨੀ ਤੋਂ ਔਰ ਅਮਰੀਕ ਭਾਜੀ ਜੀ ਆਇਆਂ ਨੂੰ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ
ਜੀ ਰਿਸ਼ੀ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਇੱਕ ਵਾਰੀ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਫੇਰ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ
ਜੀ ਔਰ ਭਾਜੀ ਦੋ ਤਿੰਨ ਮੈਸੇਜ ਆਏ ਨੇ ਉਹ ਮੈਸੇਜ ਵੀ ਮੈਂ ਸ਼ੇਅਰ ਕਰ ਲਵਾਂ ਮੇਰੇ ਨਾਲ ਜੁੜੇ ਨੇ ਜਸ ਘੁੰਮਣ ਬਾਈ ਜੀ ਤੇ ਇਹ ਮੈਨੂੰ ਲੱਗਦਾ ਇਸ ਅਮਰੀਕਾ ਕੈਨੇਡਾ ਦੇ ਪਾਸੇ ਕਿਤੋਂ ਜੁੜੇ ਨੇ ਸਾਡੇ ਨਾਲ ਤੇ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਿ ਬਹੁਤ ਜ਼ਿਆਦਾ ਜਾਣਕਾਰੀ ਹੈ ਪ੍ਰੋਗਰਾਮ ਦੇ ਵਿੱਚ ਔਰ ਉਹਨਾਂ ਨੇ ਪਵਿੱਤਰ ਭਾਜੀ ਦਾ ਨੰਬਰ ਮੰਗਿਆ ਸੋ ਮੈਂ ਤੁਹਾਨੂੰ ਭੇਜ ਦਿੰਦਾ ਜੀ ਪ੍ਰੋਗਰਾਮ ਤੋਂ ਬਾਅਦ ਤੇ ਨਾਲ ਉਹਨਾਂ ਨੇ ਜਿਹੜੇ ਮਿਊਜ਼ਿਕ ਦੀ ਮੈਂ ਗੱਲ ਕੀਤੀ ਸੀ ਨਾ ਨੀਂਦ ਵਾਸਤੇ ਉਸ ਦੀ ਵੀ ਡਿਮਾਂਡ ਕੀਤੀ ਸੋ ਮਿਊਜ਼ਿਕ ਭਾਜੀ ਮੈਂ ਤੁਹਾਨੂੰ ਅਪਲੋਡਿੰਗ ਲਗਾ ਦਿੱਤੀ ਹੈ ਤੇ ਉਸ ਤੇ ਥੋੜਾ ਟਾਈਮ ਲੱਗੇਗਾ ਫਾਈਲ ਕਾਫੀ ਵੱਡੀ ਹੈ ਤੇ ਪਹੁੰਚ ਜਾਏਗੀ ਜੀ ਆਪ ਜੀ ਦੇ ਪਾਸ ਔਰ ਖਾਸ ਤੌਰ ਤੇ ਜਸ ਭਾਜੀ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਿ ਕਾਰ ਦੇ ਵਿੱਚ ਇਸ ਮਿਊਜ਼ਿਕ ਨੂੰ ਪਲੇ ਨਹੀਂ ਕਰਨਾ ਕਿਸੇ ਵੀ ਹਾਲਤ ਦੇ ਵਿੱਚ ਠੀਕ ਹੈ ਜਦੋਂ ਤੁਸੀਂ ਬੈੱਡ ਤੇ ਜਾਂਦੇ ਹੋ ਸੌਣ ਦੇ ਵਾਸਤੇ ਉਸ ਟਾਈਮ ਹੀ ਪਲੇ ਕਰਨਾ ਕਿਤੇ ਰਿਲੈਕਸ ਹੋਣ ਵਾਸਤੇ ਕਾਰ ਚ ਪਲੇ ਨਾ ਕਰ ਲਈ ਐਵੇਂ ਨੀਂਦ ਨੂੰਦ ਆ ਸਕਦੀ ਹੈ ਔਰ ਇਸ ਨੂੰ ਹਮੇਸ਼ਾ ਸੌਣ ਲੱਗੇ ਹੀ ਪਲੇ ਕਰਨਾ ਹੈ ਤੇ ਅੱਗੇ ਪੁਸ਼ਪ ਡਿਡਵਾਲ ਸਾਹਿਬ ਜਿਹੜੇ ਨੇ ਜਪਾਨ ਤੋਂ ਉਹਨਾਂ ਨੇ ਵੀ ਇੱਕ ਨੁਸਖੇ ਦੇ ਬਾਰੇ ਪੁੱਛਿਆ ਹੈ ਜਿਹੜਾ ਕਿ ਮੈਂ ਕੱਲ ਸ਼ੇਅਰ ਕੀਤਾ ਸੀਗਾ ਜਿਹੜੇ ਕਿ ਦਾੜੀ ਦੇ ਵਿੱਚ ਜਾਂ ਚਿਹਰੇ ਤੇ ਜੈਂਟਸ ਦੇ ਵਾਲ ਲੇਟ ਆਉਂਦੇ ਨੇ ਜਾਂ ਨਹੀਂ ਹੁੰਦੇ ਉਹਦੇ ਬਾਰੇ ਉਹਨਾਂ ਨੇ ਪੁੱਛਿਆ ਤੇ ਉਹ ਵੀ ਨੁਸਖਾ ਦੋਸਤ ਮੈਂ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਈਮੇਲ ਕਰ ਦਿੰਦਾ ਹਾਂ ਤੇ ਅੱਗੇ ਸਾਡੇ ਨਾਲ ਬਲਜਿੰਦਰ ਬਾਈ ਇੱਕ ਵਾਰੀ ਫੇਰ ਜੁੜੇ ਨੇ ਉਹਨਾਂ ਨੇ ਧੰਨਵਾਦ ਕੀਤਾ ਹੈ ਜੋ ਆਪਾਂ ਸਲਾਹ ਉਹਨਾਂ ਨੂੰ ਅੱਖਾਂ ਦੇ ਮੁਤਲਕ ਦਿੱਤੀ ਹੈ ਤੇ ਕਹਿੰਦੇ ਨੇ ਕਿ ਮੈਂ ਅਮਲ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਸੋ ਗੀਤ ਬਾਰੇ ਮੈਂ ਵਾਅਦਾ ਤਾਂ ਨਹੀਂ ਕਰ ਸਕਦਾ ਦੋਸਤ ਕਿਉਂਕਿ 15 ਮਿੰਟ ਰਹਿ ਗਏ ਨੇ ਪਰ ਮੈਂ ਕੋਸ਼ਿਸ਼ ਕਰਦਾ ਜੇਕਰ ਪਲੇ ਕਰ ਸਕਿਆ ਔਰ ਦੋਸਤੋ 15 ਮਿੰਟ ਪ੍ਰੋਗਰਾਮ ਦੇ ਮੈਂ ਤਾਂ ਕਹਿ ਰਿਹਾ ਹਾਂ ਕਿਉਂਕਿ ਉਸ ਤੋਂ ਬਾਅਦ ਪ੍ਰੋਗਰਾਮ ਦਾ ਤੀਜਾ ਹਿੱਸਾ ਉਹ ਮਾਈਗ੍ਰੇਸ਼ਨ ਮੈਟਰਸ ਦੇ ਹਿੱਸੇ ਆ ਜਾਂਦਾ ਔਰ ਬਲਜਿੰਦਰ ਜੀ ਆ ਰਹੇ ਨੇ ਬੜੀ ਜਲਦੀ ਪ੍ਰੋਗਰਾਮ ਦੇ ਵਿੱਚ ਔਰ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਔਰ ਤੁਹਾਡੇ ਕੋਈ ਸਵਾਲ ਹੋਣਗੇ ਇਮੀਗ੍ਰੇਸ਼ਨ ਦੇ ਮੁਤਲਕ ਤੇ ਉਹ ਤੁਸੀਂ ਹੁਣ ਮੈਨੂੰ ਈਮੇਲ ਕਰ ਸਕਦੇ ਹੋ ਤਾਂ ਕਿ ਜਦੋਂ ਬਲਜਿੰਦਰ ਜੀ ਆਉਣ ਤੇ ਫਿਰ ਉਸ ਹਿਸਾਬ ਦੇ ਨਾਲ ਉਹਨਾਂ ਤੋਂ ਆਪਾਂ ਸਵਾਲ ਪੁੱਛ ਸਕੀਏ ਸੋ ਅਮਰੀਕ ਭਾਜੀ ਜਿੱਥੋਂ ਤੱਕ ਆਪਾਂ ਅੱਜ ਕਾਫੀ ਗੱਲਬਾਤਾਂ ਕੀਤੀਆਂ ਨੇ ਹੈਲਥ ਟਿਪਸ ਦੀਆਂ ਔਰ ਹੁਣ ਹਿਪਨੋਸਿਸ ਦੇ ਬਾਰੇ ਵੀ ਗੱਲਬਾਤ ਕਰਕੇ ਹਟਿਆ ਡਿਪਰੈਸ਼ਨ ਦੇ ਮੁਤਲਕ ਤੇ ਭਾਜੀ ਜੇਕਰ ਥੋੜੀ ਜੀ ਗੱਲਬਾਤ ਅੱਜ ਦੀਆਂ ਖਬਰਾਂ ਦੀ ਕਰ ਹੀ ਲਈਏ ਲੱਗਦੇ ਹੱਥ ਤੇ ਮੇਰੇ ਖਿਆਲ ਜ਼ਿਆਦਾ ਠੀਕ ਰਹੇਗਾ ਭਾਜੀ ਜਿਹੜਾ ਕੱਲ ਆਪਾਂ ਖਬਰ ਸ਼ੇਅਰ ਕੀਤੀ ਸੀ ਜਿਹੜਾ ਕਿ ਯੂਰੋਪੀਅਨ ਯੂਨੀਅਨ ਤੋਂ ਅਲੱਗ ਹੋਣ ਦੇ ਬਾਰੇ ਉਹਦੀ ਕੋਈ ਅਪਡੇਟ
ਨਹੀਂ ਉਹਦੀ ਰਿਸ਼ੀ ਅਪਡੇਟ ਤਾਂ ਇਹ ਹੈ ਕਿ ਅੱਜ ਦੀਆਂ ਅਖਬਾਰਾਂ ਵਿੱਚ ਡਿਸਕਸ ਕੀਤਾ ਹੋ ਰਿਹਾ ਕਿ ਉਹਦੇ ਲੂਜ਼ਰ ਕਿਹੜੇ ਹਨ ਜਿਹਨਾਂ ਨੂੰ ਫਾਇਦਾ ਹੋਇਆ ਹੈ ਜਾਂ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਇਹ ਤੇ ਕਾਫੀ ਡਿਸਕਸ਼ਨ ਹੋ ਰਹੀ ਹੈ ਤੇ ਇਹ ਵੀ ਡਿਸਕਸ਼ਨ ਹੋ ਰਹੀ ਹੈ ਜਾਂ ਗੱਲਾਂ ਹੋ ਰਹੀਆਂ ਕਿ ਯੂਰੋਪੀਅਨ ਯੂਨੀਅਨ ਜਿਹੜੀ ਤੋਂ ਇੰਗਲੈਂਡ ਦਾ ਅਲੱਗ ਹੋਣ ਦੇ ਨਾਲ ਜਿਹੜੀ ਵਰਲਡ ਇਕਾਨਮੀ ਹੈ ਡਿਪਰੈਸ਼ਨ ਵਿੱਚ ਜਾ ਸਕਦੀ ਖਾਸ ਤੌਰ ਤੇ ਜਿਹੜੀ ਇੰਗਲੈਂਡ ਦੀ ਇਕਾਨਮੀ ਡਿਪਰੈਸ਼ਨ ਵਿੱਚ ਜਾ ਸਕਦੀ ਆ ਇਹਦੇ ਬਾਰੇ ਹੋਰ ਵੀ ਗੱਲਾਂ ਹੋ ਰਹੀਆਂ ਕਿ ਇਹਦੀ ਲੋੜ ਕਿਉਂ ਪਈ ਤੇ ਸਕਾਟਲੈਂਡ ਦੇ ਬਾਰੇ ਵੀ ਗੱਲਾਂ ਕਾਫੀ ਹੋ ਰਹੀਆਂ ਕਿ ਹੋ ਸਕਦਾ ਕਿ ਸਕਾਟਲੈਂਡ ਇੰਗਲੈਂਡ ਤੋਂ ਅਲੱਗ ਹੋਣ ਬਾਰੇ ਸੋਚੇ ਤੇ ਆਇਰਿਸ਼ ਜਿਹੜਾ ਨਾਰਦਰਨ ਆਇਰਲੈਂਡ ਆ ਇਹ ਵੀ ਇੰਗਲੈਂਡ ਤੋਂ ਵੱਖ ਹੋਣ ਬਾਰੇ ਸੋਚੇ ਕਈ ਗੱਲਾਂ ਜਿਹੜੀਆਂ ਰੈਫਰੈਂਡਮ ਦੇ ਬਾਰੇ ਹੋ ਰਹੀਆਂ ਲੇਕਿਨ ਮੈਂ ਤਾਂ ਇੱਥੇ ਇਹੀ ਡਿਸਕਸ ਕਰਾਂਗਾ ਕਿ ਫਾਇਦਾ ਇਹਦਾ ਕਿਹਨੂੰ ਹੋਇਆ ਤੇ ਨੁਕਸਾਨ ਇਹਦਾ ਕਿਹਨੂੰ ਹੋਇਆ ਦੋ ਚਾਰ ਇਹਦੇ ਬਾਰੇ ਵੀ ਟਿਪਸ ਅਸੀਂ ਕਰ ਲੈਂਦੇ ਹਾਂ ਜਿੱਥੋਂ ਤੱਕ ਪਹਿਲਾਂ ਨੁਕਸਾਨ ਤੋਂ ਲੈਂਦੇ ਹਾਂ ਨੁਕਸਾਨ ਕਿਹਨੂੰ ਕਿਹਨੂੰ ਹੋਇਆ ਇਹਦਾ ਜਿਹੜਾ ਰੈਫਰੈਂਡਮ ਹੋਇਆ ਜਾਂ ਨੁਕਸਾਨ ਹੋਇਆ ਜਾਂ ਹੋ ਸਕਦਾ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਰਿਸ਼ੀ ਜੀ ਹੋਇਆ ਡੇਵਿਡ ਕੈਮਰਨ ਨੂੰ ਜਿਹੜੇ ਕਿ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਸਨ ਉਹ ਟੋਰੀ ਪਾਰਟੀ ਦੇ ਲੀਡਰ ਹਨ ਤੇ ਉਹਨਾਂ ਨੇ ਹੀ ਇਹ ਰੈਫਰੈਂਡਮ ਦੀ ਗੱਲ ਕੀਤੀ ਸੀ ਜਦੋਂ 2015 ਦੀ ਇਲੈਕਸ਼ਨ ਤੋਂ ਪਹਿਲਾਂ ਕਿ ਅਗਰ ਉਹ ਪਾਵਰ ਵਿੱਚ ਜਾਂਦੇ ਹਨ ਤਾਂ ਉਹ ਰੈਫਰੈਂਡਮ ਕਰਾਉਣਗੇ ਤੇ ਇਹਦੇ ਰੈਫਰੈਂਡਮ ਦੇ ਨਤੀਜੇ ਜਿਹੜੇ 52% ਤੇ 48% ਦੇ ਨਾਲ ਰੈਫਰੈਂਡਮ ਦੇ ਹੱਕ ਵਿੱਚ ਗਏ ਹਨ ਐਗਜ਼ਿਟ ਦੇ ਹੱਕ ਵਿੱਚ ਗਏ ਹਨ ਤੇ ਡੇਵਿਡ ਕੈਮਰਨ ਨੂੰ ਆਪਣੀ ਜਿਹੜੀ ਕੁਰਸੀ ਆ ਉਹ ਤੋਂ ਹੱਥ ਧੋਣਾ ਪਿਆ ਹੈ ਅਤੇ 4 ਮਹੀਨੇ ਬਾਅਦ ਉਹ ਇਸ ਕੁਰਸੀ ਨੂੰ ਛੱਡ ਦੇਣਗੇ ਤੇ ਇੰਗਲੈਂਡ ਦੇ ਵਿੱਚ ਨਵਾਂ ਪ੍ਰਾਈਮ ਮਿਨਿਸਟਰ ਆਏਗਾ ਦੂਜਾ ਨੁਕਸਾਨ ਹੋਇਆ ਕਿ ਕਿਹਾ ਜਾ ਰਿਹਾ ਹੈ ਕਿ ਇੰਗਲੈਂਡ ਦੀ ਜਿਹੜੀ ਇਕੋਨਮੀ ਨੂੰ ਨੁਕਸਾਨ ਹੋਏਗਾ, ਕਿਉਂਕਿ ਇਹਦੇ ਨਾਲ ਇੰਗਲੈਂਡ ਦੇ ਵਿੱਚ ਥੋੜੀ ਜਿਹੀ ਇਨਵੈਸਟਮੈਂਟ ਘਟਣ ਦੀ ਸੰਭਾਵਨਾ ਹੋ ਸਕਦੀ ਹੈ। ਮੇਰੇ ਖਿਆਲ ਦੇ ਵਿੱਚ ਨਹੀਂ ਹੈ, ਇੱਕ ਕਾਪੀ ਬੁੱਕ ਸਟਾਈਲ ਇਨਫੋਰਮੇਸ਼ਨ ਆ। ਤੇ ਉਹ ਤੀਜਾ ਨੁਕਸਾਨ ਹੋਇਆ ਆਸਟ੍ਰੇਲੀਅਨ ਜਿਹੜਾ ਸੋਰੀ ਜਿਹੜਾ ਯੂਕੇ ਦਾ ਪਾਊਂਡ ਹੈ ਉਹਦੀ ਕੀਮਤ ਥੱਲੇ 32 ਯੀਅਰਸ ਲੋ ਹੋ ਗਈ ਹੈ ਅਤੇ ਹੋਰ ਵੀ ਲੋ ਹੋ ਸਕਦੀ ਹੈ, ਪਰ ਇਹ ਇੱਕ ਤਰ੍ਹਾਂ ਦੇ ਨਾਲ ਟਾਈਮਲੀ ਇਫੈਕਟ ਆ, ਹੋ ਸਕਦਾ ਉਹ ਬਾਉਂਸ ਬੈਕ ਬਹੁਤ ਜਲਦੀ ਹੋਵੇ। ਤੇ ਚੌਥਾ ਜਿਹੜਾ ਇਹਦਾ ਬੈਡ ਇੰਪੈਕਟ ਹੋਇਆ ਹੈ ਏਸ਼ੀਅਨ ਜਿਹੜੀ ਇੱਕ ਆਰਗੇਨਾਈਜੇਸ਼ਨ ਏਸ਼ੀਅਨ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਕਾਫੀ ਚਿਰ ਤੋਂ ਇਹ ਸੋਚ ਰਹੀ ਸੀ ਕਿ ਉਹ ਯੂਰਪੀਅਨ ਯੂਨੀਅਨ ਵਰਗਾ ਸੰਗਠਨ ਸਥਾਪਿਤ ਕਰੇਗੀ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਉਹ ਬਹੁਤ ਜ਼ਿਆਦਾ ਸਟਰੋਂਗ ਰਿਲੇਸ਼ਨਸ਼ਿਪ ਆਪਣੇ ਰੱਖੇਗੀ, ਲੇਕਿਨ ਇੰਗਲੈਂਡ ਦੇ ਯੂਰਪੀਅਨ ਯੂਨੀਅਨ ਦੇ ਵੱਖ ਹੋਣ ਦੇ ਫੈਸਲੇ ਤੋਂ ਕਈ ਹੋਰ ਦੇਸ਼ ਵੀ ਸ਼ਾਇਦ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਕੋਸ਼ਿਸ਼ ਕਰਨਗੇ, ਇਹਦਾ ਏਸ਼ੀਅਨ ਤੇ ਵੀ ਕਾਫੀ ਭੈੜਾ ਪ੍ਰਭਾਵ ਪਿਆ ਜਿਹਦੀ ਆਰਗੇਨਾਈਜੇਸ਼ਨ ਹੈ। ਤੇ ਭਾਰਤ ਤੇ ਇਹਦਾ ਕੋਈ ਖਾਸ ਪ੍ਰਭਾਵ ਨਹੀਂ ਪਿਆ, ਨਾ ਨੈਗੇਟਿਵ ਨਾ ਪੋਜ਼ਿਟਿਵ, ਕਿਉਂਕਿ ਭਾਰਤ ਜਿਹੜਾ ਬਹੁਤ ਡਿਪਲੋਮੈਟਿਕ ਦੇਸ਼ ਹੈ, ਇਹਦੇ ਜਿਹੜੇ ਲੀਡਰਸ ਹਨ ਉਹ ਕਈ ਵਾਰੀ ਅਜਿਹੀਆਂ ਸਥਿਤੀਆਂ ਤੋਂ ਫਾਇਦਾ ਵੀ ਉਠਾ ਲੈਂਦੇ ਆ, ਤੇ ਮੇਰੇ ਖਿਆਲ ਦੇ ਵਿੱਚ ਭਾਰਤ ਨੂੰ ਇਹਦਾ ਕੋਈ ਖਾਸ ਨੁਕਸਾਨ ਨਹੀਂ ਹੋਏਗਾ। ਥੋੜਾ ਜਿਹਾ ਆਸਟ੍ਰੇਲੀਅਨ ਜਿਹੜੀ ਇਕੋਨਮੀ ਹੈ ਉਹਨੂੰ ਵੀ ਜਿਹੜਾ ਇਹਦਾ ਨੁਕਸਾਨ ਜਿਹੜਾ ਹੋ ਸਕਦਾ, ਲੇਕਿਨ ਹੁਣ ਦੇਖੋ ਇਹਦੇ ਫਾਇਦੇ ਕਿਹਨੂੰ ਕਿਹਨੂੰ ਹੋਏ ਆ। ਇਹਦੇ ਫਾਇਦੇ ਰਿਸ਼ੀ ਜੀ, ਜਿਹਨਾਂ ਨੇ ਇੰਗਲੈਂਡ ਨੂੰ ਜਾਣਾ ਆ, ਜਿਹੜੇ ਓਵਰਸੀਜ ਟਰੈਵਲਰਸ ਆ, ਇਮੀਡੀਏਟ ਜਿਹੜੇ ਇੰਪੈਕਟ ਆ, ਉਹਨਾਂ ਨੂੰ ਪੌਂਡ ਸਸਤਾ ਮਿਲੇਗਾ, ਤੇ ਇੰਗਲੈਂਡ ਨੂੰ ਜਾਣ ਬਾਰੇ ਉਹ ਜਿਹੜਾ ਸਫ਼ਰ ਹੈ ਉਹਨਾਂ ਨੂੰ ਸਸਤਾ, ਬੋਟਲ ਵਗੈਰਾ ਸਸਤੇ ਮਿਲਣਗੇ, ਹੋਟਲ ਸਸਤੇ ਮਿਲਣਗੇ, ਇਹ ਉਹਨਾਂ ਨੂੰ ਫਾਇਦਾ ਹੋਇਆ। ਇੱਥੇ ਜਿਹੜਾ ਇੱਕ ਬਹੁਤ ਵੱਡਾ ਫਾਇਦਾ ਹੋਇਆ ਬੋਰਿਸ ਜੌਨਸਨ ਜਿਹੜੇ ਜਿਹਨਾਂ ਨੇ ਕਿ ਇਸ ਕੰਪੇਨ ਨੂੰ ਟੋਰੀ ਪਾਰਟੀ ਦੇ ਹੀ ਹਨ, ਡੇਵਿਡ ਕੈਮਰਨ ਦੀ ਪਾਰਟੀ ਦੇ ਹਨ, ਉਹਨਾਂ ਨੂੰ ਉਹਨਾਂ ਨੇ ਇਸ ਪ੍ਰੋਸੈਸ ਨੂੰ ਚਲਾਇਆ ਸੀ, ਇਸ ਤੇ ਪ੍ਰੋੜਤਾ ਕਰ ਰਹੇ ਸਨ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਵਿਕਟਰੀ ਹਾਸਲ ਹੋਈ ਹੈ। ਹੋ ਸਕਦਾ ਅੱਗੇ ਜਾ ਕੇ ਉਹ ਜਿਹੜੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਵੀ ਬਣ, ਬੋਰਿਸ ਜੌਨਸਨ, ਜਿਹੜੇ ਕਿ ਇਹਨਾਂ ਨੇ ਪ੍ਰੋਸੈਸ ਨੂੰ ਚਲਾਇਆ ਸੀ, ਉਹਨਾਂ ਨੂੰ ਇਹਦਾ ਜ਼ਿਆਦਾ ਫਾਇਦਾ ਹੋਇਆ ਹੈ। ਤੇ ਹੋਰ ਜਿਹੜੇ ਇਹਦੇ ਫਾਇਦੇ ਹੋਏ ਹਨ ਉਹ ਤਾਂ ਉਹ ਉਹਨਾਂ ਲੋਕਾਂ ਨੂੰ ਫਾਇਦੇ ਹੋਏ ਜਿਹੜੇ ਇਹਦੀ ਪ੍ਰੋੜਤਾ ਕਰ ਰਹੇ ਸੀ, ਤੇ ਇੱਕ ਜਿਹੜਾ ਜ਼ਿਆਦਾ ਫਾਇਦਾ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਉਹ ਹੋਏਗਾ ਜਿਹੜੀ ਪਾਪੂਲੇਸ਼ਨ ਹੈ ਜਾਂ ਜਿਹੜੀ ਵਰਕਿੰਗ ਕਲਾਸ ਹੈ ਇੰਗਲੈਂਡ ਦੀ, ਹੁਣ ਉਹਨਾਂ ਨੂੰ ਜਿਹੜੇ ਬਾਹਰਲੇ ਲੋਕਾਂ ਤੋਂ ਮਾਈਗ੍ਰੈਂਟ ਤੋਂ ਜਿਹੜੇ ਕਿ ਫ੍ਰੀ ਉੱਥੇ ਆਉਂਦੇ ਸੀ ਉਹ ਘੱਟ ਜਾਣਗੇ, ਤੇ ਉਹਨਾਂ ਨੂੰ ਜੋਬ ਓਪਰਚੁਨਿਟੀਜ਼ ਇੰਗਲੈਂਡ ਵਿੱਚ ਆਪਣੀਆਂ ਜ਼ਿਆਦਾ ਹੋ ਜਾਣਗੀਆਂ। ਤੇ ਇੱਕ ਜਿਹੜੇ ਹਾਈਲੀ ਪ੍ਰੋਫੈਸ਼ਨਲ ਜਿਨ੍ਹਾਂ ਦੀਆਂ ਜੋਬ ਨੂੰ ਕਾਫੀ ਰਿਸਕ ਹੋ ਰਿਹਾ ਸੀ ਵਿਦੇਸ਼ੀ ਮੂਵਮੈਂਟ ਤੋਂ, ਜਿਹੜੀ ਮਾਈਗ੍ਰੇਸ਼ਨ ਮੂਵਮੈਂਟ ਤੋਂ, ਉਹਨਾਂ ਨੂੰ ਵੀ ਇਹਦਾ ਜ਼ਿਆਦਾ ਫਾਇਦਾ ਹੋਏਗਾ। ਤੇ ਇਹਦੇ ਜੇ ਤੁਸੀਂ ਓਵਰਆਲ ਇਹਨੂੰ ਦੇਖੋ ਤਾਂ ਇਹਦੇ ਕਈ ਫਾਇਦੇ ਵੀ ਹਨ ਤੇ ਇਹਦੇ ਕਈ ਨੁਕਸਾਨ ਵੀ ਹਨ। ਤੇ ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਹੁਣ ਨਾਰਵੇ ਆ, ਨਾਰਵੇ ਜਿਹੜਾ ਵੈਸਟਰਨ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਆ, ਲੇਕਿਨ ਨਾਰਵੇ ਦਾ ਟ੍ਰੇਡ ਜਿਹੜਾ ਸਾਰੇ ਯੂਰਪੀਅਨ ਕੰਟਰੀਆਂ ਨਾਲ ਚੱਲਦਾ, ਉਹਨਾਂ ਨੇ ਅਲੱਗ ਤਰ੍ਹਾਂ ਦੇ ਨਾਲ ਸਮਝੌਤੇ ਕੀਤੇ ਹੋਏ ਹਨ ਯੂਰਪੀਅਨ ਯੂਨੀਅਨ ਦੇ ਕੰਟਰੀਜ਼ ਦੇ ਨਾਲ। ਤੇ ਮੇਰੇ ਖਿਆਲ ਦੇ ਵਿੱਚ ਇੰਗਲੈਂਡ ਵੀ ਹੁਣ ਯੂਰਪੀਅਨ ਯੂਨੀਅਨ ਤੋਂ ਅਗਰ ਉਹ ਬਾਹਰ ਜਾਂਦਾ ਹੈ 2 ਸਾਲ ਬਾਅਦ, ਤਾਂ ਉਹ ਵੀ ਆਪਣੇ ਤੌਰ ਤੇ ਇੰਡੀਵਿਜੁਅਲ ਜਿਹੜੇ ਟ੍ਰੇਡ ਐਗਰੀਮੈਂਟਸ ਹੈ ਉਹ ਵੱਖ ਵੱਖ ਦੇਸ਼ਾਂ ਨਾਲ ਕਰਕੇ ਤੇ ਆਪਣੀ ਜਿਹੜੀ ਇਕੋਨਮੀ ਹੈ ਉਸਨੂੰ ਵਾਇਬਲ ਤਰੀਕੇ ਨਾਲ ਚਲਾਉਣ ਚ ਕਾਮਯਾਬ ਹੋਏਗਾ। ਮੇਰੇ ਖਿਆਲ ਚ ਇਹਦੇ ਨੁਕਸਾਨ ਵੀ ਹੈ ਤੇ ਫਾਇਦੇ ਵੀ ਹੈ, ਇਹਦੇ ਬਾਰੇ ਕਾਫੀ ਚਰਚਾ ਅੱਜ ਕੱਲ ਅਖਬਾਰਾਂ ਦੇ ਵਿੱਚ, ਅੱਜ ਦੀਆਂ ਅਖਬਾਰਾਂ ਵਿੱਚ ਹੋਈ ਹੈ ਜੀ। ਰਿਸ਼ੀ ਜੀ
ਜੀ, ਔਰ ਭਾਜੀ ਜੇਕਰ ਆਪਾਂ ਬੀਬੀਸੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਹੁਣ ਜਿਹੜਾ ਯੂਰਪੀਅਨ ਸੰਘ ਹੈਗਾ, ਯੂਰਪੀਅਨ ਯੂਨੀਅਨ ਹੈਗੀ, ਉਹ ਕਹਿੰਦੇ ਬ੍ਰਿਟੇਨ ਵਾਲਿਆਂ ਨੂੰ ਭਾਈ ਤੁਸੀਂ ਫਟਾਫਟ ਬਾਹਰ ਨਿਕਲੋ, ਹੈ ਨਾ, ਤੇ ਆਪਦਾ ਫਟਾਫਟ ਹਰਕਤ ਸ਼ੁਰੂ ਕਰੋ ਆਪਦੀ ਬਾਹਰ ਜਾਣ ਦੀ, ਤੇ ਉਸ ਪ੍ਰਕਿਰਿਆ ਤੇ ਆਪਣਾ ਅਮਲ ਸ਼ੁਰੂ ਕਰੋ। ਔਰ ਦੂਸਰੇ ਪਾਸੇ ਅਮਰੀਕ ਭਾਜੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪਹਿਲਾਂ ਤਾਂ ਜਿਹੜੇ ਬਰਤਾਨੀ ਨੇ ਲੋਕ ਉਹਨਾਂ ਨੇ ਕਿਹਾ ਵੀ ਅਸੀਂ ਬਾਹਰ ਜਾਣਾ, ਔਰ ਹੁਣ ਉਹ ਕਹਿੰਦੇ ਭਾਈ ਅਸੀਂ ਪਛਤਾ ਰਹੇ ਹਾਂ, ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਔਰ ਇਹਨਾਂ ਦਾ ਕਹਿਣਾ ਇਹ ਕਿ ਟੋਟਲ
ਰਿਸ਼ੀ ਉਹ ਪਟੀਸ਼ਨ ਚੱਲ ਰਹੀ ਹੈ ਜਿਹੜੇ ਹੱਕ ਦੇ ਵਿੱਚ ਸਨ ਕਿ ਯੂਰਪੀਅਨ ਯੂਨੀਅਨ ਦੇ ਨਾਲ ਹੀ ਰਹਿਣਾ, ਤੇ ਗੱਲ ਅੱਜ ਕੱਲ ਚੱਲ ਰਹੀ ਹੈ ਕਿ ਇੱਕ ਹੋਰ ਰੈਫਰੈਂਡਮ ਕਰਾਇਆ ਜਾਵੇ, ਕਿਉਂਕਿ ਮੇਰੇ ਖਿਆਲ ਵਿੱਚ ਅਜਿਹੀਆਂ ਗੱਲਾਂ ਉੱਠਦੀਆਂ ਜਦੋਂ ਇੱਕ ਰੈਫਰੈਂਡਮ ਤੁਹਾਡਾ ਫੇਲ ਹੋ ਗਿਆ, ਜਿਹੜੇ ਕਿ ਇਸ ਨੂੰ ਅਪੋਜ਼ ਕਰ ਰਹੇ ਸੀ ਉਹਨਾਂ ਦੇ ਹੱਕ ਚ ਫੈਸਲਾ ਨਹੀਂ ਗਿਆ, ਤਾਂ ਨੈਚੁਰਲ ਕਿ ਉਹ ਕਹਿਣਗੇ ਨਹੀਂ ਨਹੀਂ ਇਹ ਰੈਫਰੈਂਡਮ ਇੰਨਾ ਠੀਕ ਨਹੀਂ ਸੀ, ਇੱਕ ਹੋਰ ਰੈਫਰੈਂਡਮ ਕਰਾਇਆ ਜਾਵੇ। ਮੇਰੇ ਖਿਆਲ ਦੇ ਵਿੱਚ ਰੈਫਰੈਂਡਮ ਕਰਾਉਣ ਦੇ ਵਿੱਚ ਇੱਕ ਗੈਪ ਹੋਣਾ ਚਾਹੀਦਾ, ਅੱਜ ਰੈਫਰੈਂਡਮ ਹੋਇਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਸਾਲ ਬਾਅਦ ਇੱਕ ਹੋਰ ਰੈਫਰੈਂਡਮ ਕਰਾ ਲਓ, ਮੇਰੇ ਖਿਆਲ ਚ ਉਹਦੀ ਇੱਕ ਸਪੈਸੀਫਿਕ ਟਾਈਮ ਹੋਏਗਾ ਕਿ ਇੱਕ ਟਾਈਮ ਤੋਂ ਬਾਅਦ ਦੂਜਾ ਰੈਫਰੈਂਡਮ ਕਰਾਇਆ ਜਾ ਸਕਦਾ। ਅਗਰ ਇਸ ਤਰ੍ਹਾਂ ਅੱਜ ਰੈਫਰੈਂਡਮ ਹੁੰਦਾ, ਇੱਕ ਸਾਲ ਬਾਅਦ ਫੇਰ ਰੈਫਰੈਂਡਮ ਹੁੰਦਾ, ਉਸ ਤੋਂ ਬਾਅਦ ਫੇਰ ਰੈਫਰੈਂਡਮ ਹੁੰਦਾ, ਤੇ ਰੈਫਰੈਂਡਮ ਦੀ ਜਿਹੜੀ ਇੱਕ ਵਾਇਬਿਲਟੀ ਹੈ, ਜਿਹੜੀ ਰੈਫਰੈਂਡਮ ਦੀ ਇੱਕ ਸਟਰੈਂਥ ਹੈ, ਉਹ ਤਾਂ ਬਿਲਕੁਲ ਬਿਲਕੁਲ ਖਤਮ ਹੋ ਜਾਏਗੀ। ਰੈਫਰੈਂਡਮ ਦੇ ਕੋਈ ਮਾਇਨਾ ਹੀ ਨਹੀਂ ਰਹੇਗਾ ਨਾ, ਇੱਦਾਂ ਜੇ ਬਾਰ ਬਾਰ ਰੈਫਰੈਂਡਮ ਹੋਣ ਲੱਗ ਪੈਣ। ਪਰ ਜਿਹੜਾ ਹੁਣ ਰੈਫਰੈਂਡਮ ਹੋਇਆ ਹੈ ਐਗਜ਼ਿਟ ਦਾ, ਇਹਦੇ ਤੇ ਹੀ ਮੇਰੇ ਖਿਆਲ ਚ ਸਰਕਾਰਾਂ ਜਿਹੜੀਆਂ ਇਹਦੇ ਅਕੋਰਡਿੰਗਲੀ ਚੱਲਣਗੀਆਂ, ਅਤੇ ਯੂਰਪੀਅਨ ਯੂਨੀਅਨ ਤੋਂ ਇੰਗਲੈਂਡ ਬਾਹਰ ਜਾਏਗਾ।
ਜੀ ਜੀ ਜੀ, ਸੋ ਦੇਖੋ ਭਾਜੀ, ਹੁਣ ਉਹਨਾਂ ਨੇ ਜਿਹੜਾ ਫੈਸਲਾ ਦੇਣਾ ਸੀ ਉਹ ਤੇ ਆਪਣਾ ਦੇ ਦਿੱਤਾ ਹੈ, ਤੇ ਉਹ ਭਾਜੀ ਹੁਣ ਆਪਾਂ ਮੰਨ ਸਕਦੇ ਹਾਂ ਨਾ ਬਈ ਜਿਹੜਾ ਤੀਰ ਆ ਉਹ ਕਮਾਨ ਤੋਂ ਬਾਹਰ ਨਿਕਲ ਗਿਆ, ਔਰ ਹੁਣ ਬਸ ਇਸ ਤੇ ਅਮਲ ਹੀ ਕਰਨਾ ਬਾਕੀ ਰਹਿ ਗਿਆ, ਬਾਕੀ ਕੁਛ ਬਾਕੀ ਨਹੀਂ ਰਹਿ ਗਿਆ ਇਸ ਮਾਮਲੇ ਚ।
ਦੇਖੋ ਹੁਣ ਜਿਹੜੀ ਇੰਗਲੈਂਡ ਦੀ ਪਾਰਲੀਮੈਂਟ ਆ, ਵੈਸਟਮਿਨਿਸਟਰ ਪਾਰਲੀਮੈਂਟ ਇੰਗਲੈਂਡ ਦੀ ਆ, ਉਹਦੇ ਤੇ ਹੁਣ ਨੈਗੋਸ਼ੀਏਸ਼ਨ ਕਿੱਦਾਂ ਕਰਦੀ ਹੈ ਯੂਰਪੀਅਨ ਯੂਨੀਅਨ ਦੀ ਜਿਹੜੀ ਪਾਰਲੀਮੈਂਟ, ਉਹਦੇ ਨਾਲ ਕਿ ਉਹਦੀ ਡ੍ਰਿਫਟ ਜਿਹੜੀ ਆ ਯੂਰਪੀਅਨ ਯੂਨੀਅਨ ਕਿੱਦਾਂ ਦੀ ਹੋਏਗੀ, ਉਹਦੀ ਸ਼ੇਪ ਕਿੱਦਾਂ ਦੀ ਹੋਏਗੀ, ਉਹਦਾ ਸਟਰਕਚਰ ਕਿੱਦਾਂ ਦਾ ਹੋਏਗਾ, ਉਹਦਾ ਟਾਈਮ ਫਰੇਮਵਰਕ ਕਿੱਦਾਂ ਦਾ ਹੋਏਗਾ, ਕਦੋਂ ਉਹ ਬਾਹਰ ਆਏਗਾ ਜਾਂ ਕਿੰਨੇ ਹੱਦ ਤੱਕ ਬਾਹਰ ਆਏਗਾ, ਇਹ ਵੀ ਦੇਖਣ ਦੀ ਕੋਸ਼ਿਸ਼ ਹੋਏਗੀ ਨਾ ਇੱਥੇ।
ਜੀ ਜੀ ਬਿਲਕੁਲ। ਸੋ ਅਮਰੀਕ ਭਾਜੀ ਇੱਕ ਦੋ ਮੈਸੇਜ ਆਏ ਨੇ, ਉਹ ਲੈ ਲਈਏ ਜਲਦੀ ਜਲਦੀ। ਰਾਜਵਿੰਦਰ ਭਾਜੀ ਆਪਣੇ ਨਾਲ ਜੁੜੇ ਨੇ, ਤੇ ਉਹਨਾਂ ਨੇ ਮਿਊਜ਼ਿਕ ਵਾਲੀ ਫਾਈਲ, ਜਿਹੜਾ ਕਿ ਰਿਲੈਕਸੇਸ਼ਨ ਮਿਊਜ਼ਿਕ ਦੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਐਡਿਟ ਕਰਕੇ ਇੱਕ ਫਾਈਲ ਤਿਆਰ ਕੀਤੀ ਹੈ ਉਹਦੇ ਬਾਰੇ ਉਹਨਾਂ ਨੇ ਪੁੱਛਿਆ ਹੈ। ਰਾਜਵਿੰਦਰ ਮੈਂ ਅਪਲੋਡਿੰਗ ਲਗਾ ਦਿੱਤੀ ਹੈ ਦੋਸਤ, ਤੇ ਤੁਹਾਡੇ ਕੋਲ ਪਹੁੰਚ ਜਾਏਗੀ ਤਕਰੀਬਨ 15-20 ਮਿੰਟਾਂ ਦੇ ਵਿੱਚ ਫਾਈਲ, ਕਾਫੀ ਵੱਡੀ ਹੈ। ਔਰ ਅੱਗੇ ਸਾਡੇ ਨਾਲ ਉਮਿੰਦਰ ਸੈਣੀ ਸਾਹਿਬ ਜੁੜੇ ਨੇ, ਉਮਿੰਦਰ ਸਿੰਘ ਭਾਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ, ਔਰ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਹੇਅਰ ਲੋਸ ਦੇ ਬਾਰੇ ਵੀ ਕੋਈ ਨੁਸਖਾ ਦੱਸਿਆ ਜਾਵੇ। ਸੋ ਭਾਜੀ ਕੁਇਕਲੀ ਮੈਂ ਤੁਹਾਨੂੰ ਦੱਸ ਦਿੰਦਾ,
ਇਹ ਬਹੁਤ ਵੱਡੀ ਪ੍ਰੋਬਲਮ ਸੀ ਜੀ, ਇਹਦਾ ਜ਼ਰੂਰ ਹੱਲ ਕਰ ਦਿਓ
ਜੀ। ਇਹਦੇ ਬਾਰੇ ਦੋਸਤ ਤੁਸੀਂ ਨੋਟ ਕਰ ਲਵੋ ਕਿ ਜਿਹੜਾ ਹੇਅਰ ਲੋਸ ਹੈ ਇਹਦੇ ਵਿੱਚ ਪਿਆਜ਼ ਕਾਫੀ ਫਾਇਦੇਮੰਦ ਹੈ ਜੀ। ਪਿਆਜ਼ ਨੂੰ ਖਾਣ ਦੇ ਤਾਂ ਚਲੋ ਜਿਹੜੇ ਫਾਇਦੇ ਹੈਗੇ ਨੇ ਉਹ ਹੈਗੇ ਹੀ ਹੈ, ਬਟ ਜਿਹੜੇ ਮਹਿੰਗੇ ਸਪਾ ਸਿਸਟਮ ਦੇ ਟ੍ਰੀਟਮੈਂਟ ਹੈ ਉਹਦੇ ਨਾਲੋਂ ਤਾਂ ਵਧੀਆ ਹੈ ਕਿ ਤੁਸੀਂ ਜਿਹੜਾ ਅੱਜ ਮੈਂ ਫਾਰਮੂਲਾ ਦੱਸਣ ਜਾ ਰਿਹਾ ਉਹ ਤੁਸੀਂ ਅਪਲਾਈ ਕਰਕੇ ਦੇਖ ਲਵੋ ਦੋਸਤ। ਖੈਰ ਜਿਹੜੇ ਦੇਸੀ ਨੁਸਖੇ ਨਾ ਥੋੜ੍ਹਾ ਟਾਈਮ ਤਾਂ ਲੈਂਦੇ ਹੁੰਦੇ ਨੇ। ਤੁਸੀਂ ਇੰਝ ਕਰ ਸਕਦੇ ਹੋ ਕਿ ਪਿਆਜ਼ ਨੂੰ ਮਿਕਸਰ ਦੇ ਵਿੱਚ ਪੀਸ ਲਵੋ ਤਾਂ ਰਸ ਕੱਢ ਲਵੋ, ਔਰ ਇਸ ਨੂੰ ਲਗਾਉਣ ਵਾਸਤੇ ਗਰਮ ਤੌਲੀਆ, ਜਿਹੜਾ ਨਿੱਘਾ ਤੌਲੀਆ ਹੁੰਦਾ ਉਸ ਨਾਲ ਢੱਕ ਲਓ, ਤੇ ਅੱਧੇ ਘੰਟੇ ਵਾਸਤੇ ਉਹਨੂੰ ਤੌਲੀਏ ਨਾਲ ਢੱਕ ਕੇ ਸਿਰ ਨੂੰ, ਤੇ ਉਸ ਤੋਂ ਬਾਅਦ ਪਿਆਜ਼ ਦੇ ਰਸ ਨੂੰ ਸਿਰ ਤੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਲਾ ਲਓ। ਦੂਜੀ ਗੱਲ ਇਹ ਭਾਜੀ ਭਈ ਪਿਆਜ਼ ਦੇ ਰਸ ਨੂੰ ਤਕਰੀਬਨ 1.5 ਘੰਟੇ ਵਾਸਤੇ ਲਗਾਉਣਾ ਹੈਗਾ, ਔਰ ਉਸ ਤੋਂ ਬਾਅਦ ਸ਼ਹਿਦ ਲੈ ਕੇ ਨਾ ਸ਼ਹਿਦ ਨੂੰ ਉਂਗਲਾਂ ਤੇ ਲਗਾ ਕੇ ਤੇ ਵਾਲਾਂ ਦੀਆਂ ਜੜ੍ਹਾਂ ਚ ਲਗਾ ਲਓ, ਤੇ ਇਹਦੇ ਨਾਲ ਪਿਆਜ਼ ਦੀ ਜਿਹੜੀ ਸਮੈਲ ਆ ਉਹ ਘੱਟ ਜਾਏਗੀ, ਤੇ ਉਸ ਤੋਂ ਬਾਅਦ ਤੁਸੀਂ ਕਿਸੇ ਹਲਕੇ ਸ਼ੈਂਪੂ ਦੇ ਨਾਲ ਧੋ ਲਵੋ। ਹੁਣ ਪਿਆਜ਼ ਦਾ ਰਸ ਕੱਢਣ ਤੋਂ ਬਾਅਦ ਜਿਹੜਾ ਗੁੱਦਾ ਰਹਿ ਗਿਆ ਮਿਕਸ ਉਹਦੇ ਵਿੱਚ ਬਲੈਂਡਰ ਦੇ ਵਿੱਚ ਜਾਂ ਤੁਸੀਂ ਛਾਲਣੀ ਵਿੱਚ ਛਾਲ ਲਿਆ, ਉਹਦੇ ਵਿੱਚ ਤੁਸੀਂ ਨਾਰੀਅਲ ਤੇਲ ਮਿਲਾ ਲਵੋ, ਔਰ ਇਸ ਦੇ ਵਿੱਚ ਜਿਹੜੀ ਇਹ ਜੈਲ ਟਾਈਪ ਦੀ ਚੀਜ਼ ਬਣ ਜਾਏਗੀ, ਇਹਦੇ ਵਿੱਚ 1 ਕੱਪ ਤੁਸੀਂ ਬੀਅਰ ਮਿਲਾ ਲਵੋ ਤੇ ਉਹਨੂੰ ਵੀ ਤੁਸੀਂ ਲਗਾ ਸਕਦੇ ਹੋ, ਔਰ ਜਿਹੜੀ ਬੀਅਰ ਹੈ ਉਹ ਵਾਲਾਂ ਨੂੰ ਕੁਦਰਤੀ ਰੂਪ ਦੇ ਵਿੱਚ ਚਮਕਦਾਰ ਬਣਾਏਗੀ, ਔਰ ਜਿਹੜਾ ਨਾਰੀਅਲ ਦਾ ਤੇਲ ਹੈ ਉਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰੇਗਾ, ਉਹਨਾਂ ਨੂੰ ਪੋਸ਼ਣ ਦੇਵੇਗਾ। ਔਰ ਇੱਕ ਆਖਰੀ ਗੱਲ ਇਸ ਮੁਤਲਕ ਮੈਂ ਇਹ ਕਰਾਂਗਾ ਕਿ ਰਾਤ ਭਰ 1 ਗਲਾਸ ਰਮ ਦੇ ਵਿੱਚ ਜਿਹੜਾ ਪਿਆਜ਼ ਨੂੰ ਆਪਾਂ ਕੱਦੂਕਸ ਕਰ ਲਈਏ ਉਸ ਨੂੰ ਪਾ ਕੇ ਰੱਖ ਦੇਵੋ, ਔਰ ਸਵੇਰੇ ਇਸ ਮਿਸ਼ਰਣ ਨੂੰ ਛਾਣ ਕੇ ਆਪਦੇ ਸਿਰ ਦੀ ਮਾਲਿਸ਼ ਕਰੋ, ਇਹਦੇ ਨਾਲ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਤੇ ਵਾਲ ਜਿਹੜੇ ਜਲਦੀ ਜਲਦੀ ਆਉਣਾ ਸ਼ੁਰੂ ਹੋ ਜਾਣਗੇ ਜਿਹੜੇ ਕਿ ਲੋਸ ਹੋ ਚੁੱਕੇ ਨੇ। ਸੋ ਇਹ ਨੁਸਖਾ ਮੈਨੂੰ ਲੱਗਦਾ ਕਿ ਪੁਸ਼ਪ ਡਡਵਾਲ ਭਰਾ ਜੀ ਦੇ ਵੀ ਕੰਮ ਆ ਸਕਦਾ ਹੈ। ਔਰ ਮੈਸੇਜ ਹੋਰ ਵੀ ਆਏ ਨੇ, ਕੁਲਵੀਰ ਧੱਜੂ ਭਾਜੀ ਜੁੜੇ ਨੇ, ਉਹਨਾਂ ਨੇ ਵੀ ਮਿਊਜ਼ਿਕ ਦੇ ਬਾਰੇ ਆਖਿਆ। ਮਿਊਜ਼ਿਕ ਐਲਬਮ ਨਹੀਂ ਵੀਰੇ ਇਹ, ਐਕਚੁਲੀ ਮੈਂ ਕੋਈ ਮਿਊਜ਼ਿਕ ਸੁਣ ਰਿਹਾ ਸੀ ਔਰ ਉਸ ਨੂੰ ਐਡਿਟ ਕਰਕੇ ਤੇ ਰਿਲੈਕਸੇਸ਼ਨ ਵਾਸਤੇ ਮਿਊਜ਼ਿਕ ਤਿਆਰ ਕੀਤਾ, ਤੇ ਇਹ ਮੈਂ ਤੁਹਾਨੂੰ ਅਪਲੋਡ ਕਰ ਦਿੰਦਾ ਜੀ। ਸੈਂਡ ਸਪੇਸ ਦੇ ਰਾਹੀਂ ਭੇਜ ਰਿਹਾ ਦੋਸਤੋ, ਸੈਂਡ ਸਪੇਸ ਤੋਂ ਈਮੇਲ ਆਣੀ ਹੈ, ਮੇਰੇ ਵੱਲੋਂ ਨਹੀਂ ਆਣੀ ਕਿਉਂਕਿ ਫਾਈਲ ਕਾਫੀ ਵੱਡੀ ਹੈ। ਔਰ ਅਮਨਦੀਪ ਭਾਜੀ ਜੁੜੇ ਨੇ, ਉਹਨਾਂ ਨੇ ਗੁੱਡ ਮਾਰਨਿੰਗ ਕੀਤੀ ਹੈ, ਔਰ ਯੂਕੇ ਦੇ ਰਿਗਾਰਡਿੰਗ ਜਿਹੜਾ ਰਿਵਿਊ ਕੀਤਾ ਹੈ ਅਮਰੀਕ ਭਾਜੀ ਨੇ ਉਹਨੂੰ ਪਸੰਦ ਕੀਤਾ ਹੈ, ਸ਼ੁਕਰੀਆ। ਤੇ ਨਾਲ ਉਹਨਾਂ ਨੂੰ ਵੀ ਮਿਊਜ਼ਿਕ ਵਾਲੀ ਫਾਈਲ ਚਾਹੀਦੀ ਹੈ, ਸੋ ਦੋਸਤ ਮੈਂ ਤੁਹਾਨੂੰ ਉਹ ਅਪਲੋਡ ਕਰ ਦਿੰਦਾ, ਤਕਰੀਬਨ 15-20 ਮਿੰਟ ਅੱਧੇ ਘੰਟੇ ਚ ਤੁਹਾਨੂੰ ਪਹੁੰਚ ਜਾਏਗੀ। ਔਰ ਜਸ ਘੁੰਮਣ ਭਾਜੀ ਨੂੰ ਮਿਊਜ਼ਿਕ ਦੀ ਜਿਹੜੀ ਫਾਈਲ ਆ ਉਹ ਪਹੁੰਚ ਚੁੱਕੀ ਹੈ, ਚੈੱਕ ਕਰਨਾ ਔਰ ਦੱਸਣਾ। ਸੋ ਅਮਰੀਕ ਭਾਜੀ ਇਹਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਵੀ ਹੱਥੋਂ ਨਿਕਲ ਚੁੱਕਿਆ। ਮੇਰਾ ਮਤਲਬ ਹੈ ਕਿ ਜਿਹੜਾ ਆਪਣਾ ਇਹ ਦਿਲ ਵਾਲੀ ਗੱਲ ਸੈਗਮੈਂਟ ਦਾ ਟਾਈਮ ਉਹ ਨਿਕਲ ਚੁੱਕਿਆ ਤੇ ਇਹਦੇ ਬਾਅਦ ਬਰਜਿੰਦਰ ਜੀ ਨੂੰ ਲੈ ਕੇ ਆਉਣਾ ਪ੍ਰੋਗਰਾਮ ਚ। ਸੋ ਆਪਾਂ ਲਈਏ ਭਾਜੀ ਇਜਾਜ਼ਤ ਇੱਕ ਵਾਰੀ।
ਜੀ ਚਲੋ ਇਜਾਜ਼ਤ ਲੈਣ ਦੇ, ਥੋੜਾ ਆਫ ਏਅਰ ਗੱਲ ਕਰਦੇ ਇੱਕ ਮਿੰਟ। ਤੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਅਦਾਬ ਤੇ ਨਮਸਕਾਰ। ਤੁਹਾਡੇ ਨਾਲ ਇੱਕ ਵਾਰੀ ਫੇਰ ਰੂਬਰੂ ਹੋਵਾਂਗੇ ਅਗਲੇ ਸ਼ਨਿਚਰਵਾਰ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਦਾਬ।
ਜੀ ਬਹੁਤ ਬਹੁਤ ਸ਼ੁਕਰੀਆ। ਸੋ ਅਮਰੀਕ ਭਾਜੀ ਆਪਣੇ ਨਾਲ ਦੋਸਤੋ ਜੁੜੇ ਹੋਏ ਸੀ ਸਿਡਨੀ ਤੋਂ, ਔਰ ਮੈਂ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗਾ। ਇੱਕ ਗੀਤ ਸਰਬਜੀਤ ਭਾਜੀ ਪੱਲੇ ਕਰ ਦਿਓ, ਤੇ ਜੇਕਰ ਬ੍ਰੇਕ ਹੋਵੇ ਉਹ ਵੀ ਨਾਲ ਹੀ ਨਿਪਟਾ ਦੇਣਾ, ਤੇ ਉਸ ਤੋਂ ਬਾਅਦ ਫਿਰ ਬਰਜਿੰਦਰ ਜੀ ਦੇ ਨਾਲ ਵਾਪਸ ਆ ਰਹੇ ਹਾਂ ਦੋਸਤੋ ਮੈਂ ਕੁਝ ਮਿੰਟਾਂ ਦੇ ਵਿੱਚ, ਔਰ ਆਪਾਂ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੇ ਮੁਤਲਕ। ਨਿਖਿਲ ਮੋਦਗਲ ਸਾਹਿਬ ਦੀ ਈਮੇਲ ਮੇਰੇ ਕੋਲ ਆ ਚੁੱਕੀ ਹੈ, ਤੇ ਆਪਾਂ ਕੋਈ ਟੌਪਿਕ ਵੀ ਲੈਂਦੇ ਹਾਂ ਤੇ ਨਾਲ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਤੇ ਪ੍ਰੋਗਰਾਮ ਜਾਰੀ ਹੈ ਜੀ, ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ request@harmanradio.com ਤੇ, ਜਾਂ ਫਿਰ +9175080144489। ਕੁਇਕ ਬ੍ਰੇਕ ਐਂਡ ਕਮਿੰਗ ਬੈਕ। ਹਾਂਜੀ ਭਾਜੀ, ਆਹ